ਤੇ ਵੀ ਨਹੀਂ ਰਵਾਂਗੇ ਤੇ ਅਸੀਂ ਉਧਰ ਉਧਰ ਤੇ ਕਿੱਥੇ ਐਕਸੈਪਟੇਬਿਲਟੀ ਹੈ? ਮੈਨੂੰ ਤੁਸੀਂ ਗੱਲ ਦਾ ਬੜਾ ਸਿੰਪਲ ਜਿਹਾ ਜਵਾਬ ਦੇ ਦਿਓ, ਬਹੁਤ ਸਿੰਪਲ ਜਿਹਾ ਜਵਾਬ ਦੇ ਦਿਓ, ਠੀਕ ਹੈ? ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਅਮਰੀਕਾ ਦੇ ਕਈ ਏਰੀਆ ਤੁਸੀਂ ਚਲੇ ਜਾਓ, ਬਹੁਤ ਸਾਰੇ ਐਸੇ ਏਰੀਆ ਹੈਗੇ ਨੇ ਜਿੱਥੇ ਕਿ ਅੱਜ ਵੀ ਸਾਨੂੰ ਸਾਡੀ ਐਕਸੈਪਟੇਬਿਲਟੀ ਨਹੀਂ ਹੈ? ਬੜੀਆਂ ਸਾਰੀਆਂ ਮੂਵੀਜ਼ ਇੱਥੇ ਬਣੀਆਂ ਹੈਗੀਆਂ, ਤੁਸੀਂ ਖੁਦ ਹੀ ਦੇਖ ਲੈਣਾ, ਬੜੇ ਬੜੇ ਅਕੰਪਲਿਸ਼ ਲੋਕ ਹੈ, ਤਾਂ ਬਲੈਕ ਕਮਿਊਨਿਟੀ ਨੂੰ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਪੂਰੀ ਤਰ੍ਹਾਂ। ਜਾ ਕੇ ਪੁੱਛੋ ਬਲੈਕ ਲਾਈਵਸ ਮੈਟਰ, ਕਿਉਂ ਉਹਨਾਂ ਨੂੰ ਕੈਂਪੇਨ ਚਲਾਉਣੀ ਪਈ, ਕਿਉਂ ਕੈਂਪੇਨ ਚਲਾਉਣੀ ਪਈ ਬਲੈਕ ਲਾਈਵਸ ਮੈਟਰ? ਬਲੈਕ ਕਮਿਊਨਿਟੀ ਹਾਲਾਂਕਿ ਇੰਨੀਆਂ ਅਚੀਵਮੈਂਟਸ ਉਹ ਕਰ ਚੁੱਕੀ ਹੈ ਨਾਰਥ ਅਮਰੀਕਾ ਦੇ ਵਿੱਚ, ਲੇਕਿਨ ਹਜੇ ਉਹਨਾਂ ਨੇ ਬਲੈਕ ਕਮਿਊਨਿਟੀ ਨੂੰ ਵੀ ਐਕਸੈਪਟ ਨਹੀਂ ਕੀਤਾ। ਅਸੀਂ ਬਿਨਾਂ ਮਤਲਬ ਗੋਰੇ ਬਣਨ ਦੀ ਕੋਸ਼ਿਸ਼ ਕਰੀ ਜਾ ਰਹੇ ਹਾਂ ਇੱਥੇ ਆ ਕੇ। ਸਾਨੂੰ ਸਾਡੀ ਇੱਕ ਹਿਸਟਰੀ ਹੈ, ਸਾਡੀ ਇੱਕ ਹੈਰੀਟੇਜ ਹੈ, ਔਰ ਉਹ ਇਹ ਸਿਖਾਉਂਦੀ ਹੈ ਐਕਸੈਪਟੇਬਿਲਿਟੀ, ਆਪਸ ਦੇ ਵਿੱਚ ਇਕੱਠੇ ਰਹਿਣਾ, ਠੀਕ ਹੈ? ਉਹਦੇ ਵਿੱਚ ਸਾਨੂੰ ਕਿਸੇ ਤੋਂ ਵੱਖਰ, ਜਿਹੜਾ ਵੀ ਕੋਈ ਲੀਡਰ ਵੱਖਰੇਵਿਆਂ ਦੀ ਗੱਲ ਕਰਦਾ ਕਿ ਜੀ ਤੁਹਾਡੇ ਇਸ ਕੰਟਰੀ ਤੋਂ ਆ ਤੁਸੀਂ ਤਾਂ ਤੁਸੀਂ ਵੱਖਰੇ ਹੋ, ਔਰ ਤੁਸੀਂ ਇਸ ਰਿਲੀਜਨ ਤੋਂ ਤਾਂ, ਨਹੀਂ 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 ਨਹੀਂ, ਸਾਡੀ ਰਹਿਣ ਦਾ ਤਰੀਕਾ ਵੱਖਰਾ ਹੋ ਸਕਦਾ, ਸਾਡਾ ਪ੍ਰਮਾਤਮਾ ਨੂੰ ਮੰਨਣ ਦਾ ਤਰੀਕਾ ਵੱਖਰਾ ਹੋ ਸਕਦਾ। ਤੁਸੀਂ ਪੰਜਾਬ ਚ ਚਲੇ ਜਾਓ, ਪੰਜਾਬ ਚ ਉਹ ਲੋਕ ਵੀ ਹੈਗੇ ਨੇ ਜਿਹੜੇ ਪ੍ਰਮਾਤਮਾ ਨੂੰ ਮੰਨਦੇ ਨੇ, ਬਹੁਤ ਸਾਰੇ ਐਸੇ ਕਮਿਊਨਿਸਟ ਹੈਗੇ ਨੇ, ਉਹ ਵੀ ਆਪਣੀ ਜਗ੍ਹਾ ਬਹੁਤ ਵਧੀਆ ਨੇ। ਜਿਹੜਾ ਕੋਈ ਸਿੱਖ ਰਿਲੀਜਨ ਨੂੰ ਮੰਨਦਾ, ਜਿਹੜਾ ਹਿੰਦੂ ਰਿਲੀਜਨ ਨੂੰ ਮੰਨਦਾ, ਕ੍ਰਿਸਚੈਨਿਟੀ, ਕੋਈ ਇਸਲਾਮ ਨੂੰ ਮੰਨਦਾ, ਪੰਜਾਬ ਚ ਸਭ ਕੁਛ ਹੈ। ਕਿਹੜੀ ਚੀਜ਼ ਦੱਸੋ ਆਪਾਂ ਜਿੱਥੋਂ ਪੰਜਾਬ ਤੋਂ ਆਏ ਹਾਂ, ਸਾਰਾ ਕੁਛ ਤਾਂ ਅਸੀਂ ਦੇਖਿਆ। ਅਸੀਂ ਉਹ ਲੋਕ ਵੀ ਬਹੁਤ ਸਾਰੇ ਸਾਡੇ ਆਸ ਪਾਸ ਹੁੰਦੇ ਨੇ ਜਿਹੜੇ ਕਹਿੰਦੇ ਪ੍ਰਮਾਤਮਾ ਹੈ ਹੀ ਨਹੀਂ, ਕੋਈ ਰੱਬ ਨਹੀਂ ਹੈ, ਦੈਟ ਇਜ਼ ਫਾਈਨ, ਉਹਨਾਂ ਦੀ ਸੋਚ ਹੈ। ਤੇ ਇਸ ਲਈ ਆਹ ਜਿਹੜੀਆਂ ਗੱਲਾਂ ਨੇ ਨਾ ਕਿ ਜੀ ਹੁਣ ਅਨੀਤਾ ਆਨੰਦ ਜੀ ਸਿਰਫ ਇਸ ਕਾਰਨ ਉਹਨਾਂ ਨੂੰ ਟਾਰਗੇਟ ਕਰ ਲਓ ਕਿਉਂਕਿ ਉਹਨਾਂ ਦੀ ਹਿੰਦੂ ਬੈਕਗ੍ਰਾਉਂਡ ਆ, ਵਾਏ ਤੁਸੀਂ ਮੈਨੂੰ ਇੱਕ ਨਾਮ ਦੱਸੋ ਹੋਰ, ਇੱਕ ਨਾਮ ਦੱਸੋ। ਔਰ ਬਹੁਤ ਸਾਰੇ ਲੋਕ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ, ਬਹੁਤ ਸਾਰੇ ਲੋਕ ਸਿਰਫ ਇਸ ਕਾਰਨ ਅਨੀਤਾ ਆਨੰਦ ਜੀ ਨੂੰ ਟਾਰਗੇਟ ਕਰ ਰਹੇ ਨੇ ਕਿ ਸ਼ੀ ਫਰੋਮ ਹਿੰਦੂ ਬੈਕਗ੍ਰਾਉਂਡ। ਸਾਡੇ ਇੱਥੇ ਬੜੇ ਲੋਕਾਂ ਨੇ ਗੱਲ ਕੀਤੀ ਸੀਗੀ ਕਿ ਬ੍ਰਹਮਟਨ ਦੇ ਵਿੱਚ ਤੇ ਇੱਕ ਹਿੰਦੂ ਬੰਦਾ ਕੌਂਸਲਰ ਨਹੀਂ ਬਣ ਸਕਦਾ। ਇਹ ਗੱਲ ਫਿਰ ਤਲਖ ਗੱਲ ਹੈ ਪਰ ਹਕੀਕਤ ਹੈ।
ਇਹ ਤਾਂ ਗੱਲ ਯੂਧਵੀਰ ਜੀ ਤੁਹਾਨੂੰ ਵੀ ਯਾਦ ਹੋਣੀ ਚਾਹੀਦੀ ਹੈ ਕਿ ਮੈਂ ਤੁਹਾਨੂੰ ਕਿੰਨੀ ਵਾਰ ਔਨ ਏਅਰ ਕੁਐਸਚਨ ਕੀਤਾ ਕਿ ਦੱਸੋ ਇੱਕ ਬੰਦਾ ਉੱਥੇ ਖੜਿਆ ਸੀ ਕੌਂਸਲਰ ਲਈ, ਉਹ ਜਿੱਤ ਹੀ ਨਹੀਂ ਸਕਿਆ ਕਿਉਂਕਿ ਉਹ ਹਿੰਦੂ ਸੀ। ਤੁਹਾਨੂੰ ਯਾਦ ਹੋਣਾ, ਮੈਂ ਤੁਹਾਨੂੰ ਨਾਮ ਲੈ ਦਿੰਦਾ, ਮਨਨ ਗੁਪਤਾ।
ਸਰ ਮਨਨ ਗੁਪਤਾ ਨੇ ਤਾਂ ਕਿਹਾ ਹੀ ਕੀ ਇਹ ਗੱਲ, ਮਨਨ ਗੁਪਤਾ ਤੋਂ ਇਲਾਵਾ ਆਪਣੇ ਫਾਰਮਰ MP ਗੁਰਬਖਸ਼ ਮੱਲੀ ਸਾਹਿਬ ਨੇ ਕਿਹਾ ਸੀ ਵੀ ਆਪਾਂ ਨੂੰ ਇੱਕ ਅੱਧਾ ਬੰਦਾ ਕੋਈ ਹਿੰਦੂ ਜਿਹੜਾ ਹੈ, ਉਹਨਾਂ ਨੇ ਕਿਹਾ ਵੀ ਆਪਣੇ ਸਾਰੇ ਗੁਰਬਖਸ਼ ਮੱਲੀ ਸਾਹਿਬ ਪਹਿਲੇ ਸਿੱਖ ਭਾਈਚਾਰੇ ਤੋਂ ਆਪਣੇ MP ਸੀ, ਉਹਨਾਂ ਨੇ ਕਿਹਾ ਸੀ ਇੱਕ ਅੱਧਾ ਬੰਦਾ ਆਪਾਂ ਕੋਈ ਹਿੰਦੂ ਵੀ ਲੈ ਕੇ ਆਈਏ। ਕੋਈ ਖੈਰ ਮੈਂ ਕੋਟਾ ਸਿਸਟਮ ਚ ਵੈਸੇ ਬਿਲੀਵ ਨਹੀਂ ਕਰਦਾ, ਮੈਂ ਆਪਣੇ ਕੰਪੀਟੈਂਸ ਦੇ ਆਧਾਰ ਤੇ ਆਉਣਾ ਚਾਹੀਦਾ ਜਿਹਨੂੰ ਵੀ ਆਉਣਾ ਚਾਹੀਦਾ, ਬਟ ਮੈਂ ਨਹੀਂ ਇਹ ਕਹਿਣਾ ਚਾਹੁੰਦਾ ਵੀ ਇੱਕ MP ਜਾਂ ਇੱਕ ਕੋਈ ਇਸ ਲਈ ਬਣਾ ਦਿਓ ਕਿਉਂਕਿ ਉੱਥੇ ਕੋਈ ਜੀ ਆਪਣਾ ਹਿੰਦੂ MP ਨਹੀਂ ਬਣਿਆ, ਨਹੀਂ ਮੈਂ ਉਹਦੇ ਹੱਕ ਦੇ ਵਿੱਚ ਵੀ ਨਹੀਂ ਆ। ਲੇਕਿਨ ਇਹ ਜਿਹੜਾ ਜਿਹੜੀ ਸਾਡੇ ਅੰਦਰ ਅੱਜ ਵੀ ਜੇ ਕੋਈ ਵੀ ਕਮਿਊਨਿਟੀ ਤੋਂ ਕੋਈ ਆਉਂਦਾ ਤੇ ਅਸੀਂ ਸਾਡਾ ਬੰਦਾ ਕੋਈ ਨਹੀਂ ਹੈ, ਸਾਡਾ ਉਹੀ ਬੰਦਾ ਜਿਹੜਾ ਕੰਪੀਟੈਂਟ ਹੋਵੇ, ਤੇ ਉਸ ਕੈਟੇਗਰੀ ਦੇ ਵਿੱਚ ਜੇ ਅਨੀਤਾ ਆਨੰਦ ਜੀ ਕੰਪੀਟੈਂਟ ਨੇ ਤੇ ਉਹ ਅੱਗੇ ਜਾ ਰਹੇ ਨੇ। ਫਰਾਂਸਵਾ ਫਿਲੀਪੀ ਸ਼ੈਂਪੇਨ ਮੇਰਾ ਕੋਈ ਚਾਚੇ ਦਾ ਪੁੱਤ ਨਹੀਂ ਲੱਗਦਾ, ਪਰ ਮੈਂ ਕਹਿੰਦਾ ਕਿ ਉਹ ਬੰਦਾ ਕੰਪੀਟੈਂਟ ਹੈ, ਕੀ ਉਹ ਫਾਈਨੈਂਸ ਮਿਨਿਸਟਰ ਹੈ ਉਹ ਇੱਕ ਅਲੱਗ ਗੱਲ ਹੈ, ਬਟ ਹੀ ਇਜ਼ ਅ ਕੰਪੀਟੈਂਟ ਗਾਏ। ਸੋ ਜਿਹੜਾ ਵੀ ਕੋਈ ਬੰਦਾ ਕੰਪੀਟੈਂਟ ਹੋਵੇ ਉਹਨੂੰ ਅੱਗੇ ਜਾਣ ਦਿਓ, ਉਹਨੂੰ ਸਪੋਰਟ ਕਰੋ। ਆਪਣਾ ਬੰਦਾ ਆਪਣਾ ਸਿੱਖ ਧਰਮ ਖਤਰੇ ਚ, ਇਹ ਸਭ ਕਰਦੇ ਕਰਾਉਂਦੇ ਪੰਜਾਬ ਕ੍ਰਾਈਸਿਸ ਚ ਪਹੁੰਚਾਤਾ, ਔਰ ਅੱਜ ਕ੍ਰਾਈਸਿਸ ਤੋਂ ਬਾਹਰ ਨਹੀਂ ਹੈ, ICU ਚ ਲੱਗਾਇਆ ਪੰਜਾਬ ਇਸ ਵੇਲੇ, ICU ਚ ਲਗਾਇਆ ਸਾਰਾ ਪੰਜਾਬ। ਜਿੰਨੇ ਡਿਸਕਸ਼ਨ ਕਰਨੀ ਆ ਜਾਓ ਆਪਾਂ ਚੈਨਲ ਵਾਈ ਤੇ ਬੈਠ ਕੇ ਗੱਲ ਕਰ ਲੈਂਦੇ ਹਾਂ। ਔਰ ਉਹਦਾ ਕਾਰਨ ਇਹੀ ਸੀਗਾ ਜੋ ਇੱਥੇ ਵੀ ਹੋ ਰਿਹਾ, ਜੋ ਕੈਨੇਡਾ ਦੇ ਵਿੱਚ ਵੀ ਹੋ ਰਿਹਾ। ਸਾਡੇ ਮੁੱਦੇ ਜਿਹੜੇ ਨੇ ਇਨਫਰਾਸਟ੍ਰਕਚਰ, ਹੈਲਥ ਕੇਅਰ, ਐਜੂਕੇਸ਼ਨ, ਇਹਨਾਂ ਤੇ ਗੱਲ ਕਰੀਏ, ਕੋਈ ਸਾਡਾ
ਪਾਕਿਸਤਾਨ। ਤੁਸੀਂ ਹੋਰ ਵੀ ਕਾਲਾਂ ਲੈ ਲਓ, ਬਹੁਤ ਲੋਕ ਮੇਰੇ ਤੋਂ ਬਾਅਦ ਵੇਟ ਕਰ ਰਹੇ ਹਨ ਜਿਹੜੇ ਗੱਲ ਕਰਨਾ ਚਾਹ ਰਹੇ ਹਨ ਤੁਹਾਡੇ ਨਾਲ। ਪਰ ਮੈਂ ਇੰਨਾ ਹੀ ਕਹਿੰਦਾ ਹੋਇਆ ਫੋਨ ਬੰਦ ਕਰਾਂਗਾ ਕਿ ਜੇ ਸਾਡੀਆਂ ਇਹ ਸਰਕਾਰਾਂ ਨੇ ਧਾਰਮਿਕ ਸੰਸਥਾਵਾਂ ਨੂੰ ਯੂਜ਼ ਕਰਨ ਵਾਲਾ ਛੱਡਿਆ ਤਾਂ ਕੈਨੇਡਾ ਦਾ ਵੀ ਉਹ ਦਿਨ ਦੂਰ ਨਹੀਂ ਜਦ ਇਹਨਾਂ ਦੇ ਹਾਲਤ ਵੀ ਸੇਮ ਇੰਡੀਆ ਵਾਂਗੂ ਹੋ ਜਾਣੇ ਆ, ਕਿਉਂਕਿ ਪੋਲੀਟਿਕਸ ਦੇ ਵਿੱਚ ਇਹ ਸਾਨੂੰ ਧਾਰਮਿਕ ਸੰਸਥਾਵਾਂ ਦੀ ਜਿਹੜੀ ਹੈਗੀ ਹੈ ਹੈਲਪ ਨਹੀਂ ਚਾਹੀਦੀ। ਕੰਟਰੀ ਨੂੰ ਅੱਗੇ ਵਧਾਓ, ਤਰੱਕੀ ਹੋਵੇ ਤਾਂ ਕਿ ਅਸੀਂ ਕੁਛ ਬਣ ਸਕੀਏ। ਜਦ ਤੱਕ ਇਹ ਲੋਕਾਂ ਤੋਂ ਇਹਨਾਂ ਤੋਂ ਪਿੱਛਾ ਨਹੀਂ ਛਡਾਉਣਗੇ, ਇਹਨਾਂ ਨੂੰ ਸਬਰ ਕਰਨਾ ਪਏਗਾ। ਇਹੀ ਧਾਰਮਿਕ ਸੰਸਥਾਵਾਂ ਦੀ ਵਜ੍ਹਾ ਤੋਂ ਅੱਜ ਟਰੂਡੋ ਸਾਹਿਬ ਨੂੰ ਘਰ ਬੈਠਣਾ ਪੈ ਰਿਹਾ ਯੁਧਵੀਰ ਜੀ। ਨਹੀਂ ਮੇਰੇ ਵਿਚਾਰ ਹੈ, ਨਹੀਂ ਉਹ ਹੀ ਵਾਜ਼ ਅ ਵੈਰੀ ਨਾਈਸ ਪਰਸਨ, ਜੈਂਟਲਮੈਨ, ਗੁੱਡ ਗਾਏ, ਪਰ ਉਹਨਾਂ ਨੂੰ ਯੂਜ਼ ਕਰ ਲਿੱਤਾ ਗਿਆ ਔਰ ਉਹ ਵੀ ਨਹੀਂ ਸਮਝ ਸਕੇ ਇਸ ਗੱਲ ਨੂੰ। ਉਹਨਾਂ ਦੇ ਦਿਮਾਗ 'ਚ ਵੀ ਬੜੀ ਗਲਤ ਸਹਿਮੀ ਸੀ ਕਿ ਮੈਨੂੰ ਇਹ ਪਤਾ ਨਹੀਂ ਕਿੱਥੇ ਤੋਂ ਕਿੱਥੇ ਇਹ ਲੋਕ ਪਹੁੰਚਾ ਦੇਣਗੇ, ਪਰ ਦੇਖ ਲਓ ਉਹਨਾਂ ਦਾ ਅੰਤ ਕੀ ਹੋਇਆ। ਥੈਂਕ ਯੂ ਯੁਧਵੀਰ ਜੀ, ਬਹੁਤ ਲੋਕ ਵੇਟ ਕਰ ਰਹੇ ਹਨ ਤੁਹਾਡ੿ਆਂ। ਥੈਂਕ ਯੂ ਵੈਰੀ ਮਚ।
ਥੈਂਕ ਯੂ। ਦੇਖੋ ਜਿਹੜਾ ਧਰਮ ਦਾ ਇਸਤੇਮਾਲ ਕਰੇਗਾ ਉਹ ਐਂਡ ਦੇ ਵਿੱਚ ਨੁਕਸਾਨ ਹੀ ਕਰੇਗਾ, ਕਿਉਂਕਿ ਧਰਮ ਇੱਕ ਆਪਣਾ ਪਰਸਨਲ ਔਰ ਪ੍ਰਾਈਵੇਟ ਅਫੇਅਰ ਹੈ, ਔਰ ਆਈਡੈਂਟੀ ਪੋਲਿਟਿਕਸ ਜਿਹੜਾ ਵੀ ਕੋਈ ਲੀਡਰ ਕਰੇਗਾ ਇਵੈਂਚੁਅਲੀ ਉਹਨੂੰ ਹਿਸਟਰੀ ਯਾਦ ਰੱਖਿਆ ਜਾਏਗਾ ਕਿ ਉਹਨਾਂ ਕੋਲੋਂ ਕੁਛ ਨਹੀਂ ਹੋਇਆ। ਬਿਲਕੁਲ ਤੁਸੀਂ ਠੀਕ ਕਿਹਾ ਕਿ ਐਜ਼ ਅ ਪਰਸਨ ਹੀ ਇਜ਼ ਅ ਵੈਰੀ ਫਾਈਨ ਪਰਸਨ, ਵੈਰੀ ਜੈਂਟਲ ਪਰਸਨ, ਟੂਡੋ ਸਾਹਿਬ ਵੈਰੀ ਫਾਈਨ, ਵੈਰੀ ਜੈਂਟਲ। ਲੇਕਿਨ ਜਦੋਂ ਤੁਹਾਡੇ ਆਸ ਪਾਸ ਐਸੇ ਲੋਕ ਹੋਣ ਜਿਹੜੇ ਤੁਹਾਨੂੰ ਸਹੀ ਗਾਈਡ ਨਾ ਕਰਨ ਤਾਂ ਫਿਰ ਨੁਕਸਾਨ ਜ਼ਰੂਰ ਹੋਏਗਾ। ਔਰ ਅਫਸੋਸ ਦੀ ਗੱਲ ਹੈ ਕਿ ਅੱਜ ਅਨੀਤਾ ਆਨੰਦ ਜੀ ਨੂੰ ਮੈਂ ਕਹਿਣ ਚ ਕੋਈ ਹਿਚਕਚਾਹਟ ਨਹੀਂ ਹੈ। ਸਰ ਮੈਂ ਸਿੱਧੀ ਗੱਲ ਕਹਿਣਾ ਹੈ, ਦੇਖੋ ਜਦੋਂ ਹਰਜੀਤ ਸੱਜਣ ਸਾਹਿਬ ਸਾਡੇ ਡਿਫੈਂਸ ਮਿਨਿਸਟਰ ਬਣੇ ਅਸੀਂ ਵੀ ਕਿਹਾ, ਸਾਰੇ ਖੁਸ਼ ਹੋਏ। ਅਸੀਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਮੈਸੇਜ ਭਿਜਵਾਇਆ ਉਹਨਾਂ ਦੇ ਇੱਥੇ ਖਾਸਮ ਖਾਸ ਸੀਗੇ ਬਈ ਸਾਡੇ ਸਿੱਖ ਡਿਫੈਂਸ ਮਿਨਿਸਟਰ ਬਣੇ ਨੇ, ਇਹਨਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ। ਜਦੋਂ ਪੰਜਾਬ ਆਏ ਨੇ, ਜਦੋਂ ਪਹਿਲੀ ਵਾਰ ਇਹਨਾਂ ਨੇ ਰਿਸਪੈਕਟ ਨਹੀਂ ਦਿੱਤੀ, ਸਾਨੂੰ ਬੜਾ ਅਫਸੋਸ ਹੋਇਆ, ਬੜਾ ਦੁੱਖ ਹੋਇਆ। ਹਰਜੀਤ ਸੱਜਣ ਸਾਹਿਬ ਸਾਡੇ ਸਟੂਡੀਓ ਆਏ, ਉਹਨਾਂ ਨਾਲ ਅਸੀਂ ਗੱਲ ਵੀ ਕੀਤੀ। ਲੇਕਿਨ ਅੱਜ ਜੇ ਅਨੀਤਾ ਆਨੰਦ ਜੀ ਬਣ ਗਏ ਨੇ ਸਿਰਫ ਇਸ ਕਾਰਨ ਕਿਉਂਕਿ ਉਹ ਹਿੰਦੂ ਨੇ, ਅਸੀਂ ਉਹਨਾਂ ਨੂੰ ਟਾਰਗੇਟ ਕਰਨ ਲੱਗੇ ਹੋਏ ਹਾਂ, ਇਹ ਮੈਂ ਸਮਝਦਾ ਹਾਂ ਕਿ ਇਹ ਮੈਂ ਬਸ ਇੰਨੀ ਗੱਲ ਕਹਾਂਗਾ ਕਿ ਇਹ ਠੀਕ ਨਹੀਂ ਹੈ। ਸਾਡਾ ਕੋਈ ਪਾਕਿਸਤਾਨੀ ਕੋਈ ਭਰਾ ਭੈਣ ਹੈ ਉਹ ਕੰਪੀਟੈਂਟ ਨੇ, ਬਿਲਕੁਲ ਅੱਗੇ ਵਧਣ। ਇਕਰਾ ਖਾਲੇ ਜੀ ਮੈਂ ਨਾਮ ਲੈ ਕੇ ਗੱਲ ਕਰ ਰਿਹਾ, ਸ਼ਫਕਤ ਅਲੀ ਜੀ, ਇਕਰਾ ਖਾਲੇ ਜੀ ਅੱਗੇ ਵਧਣ, ਜੇ ਉਹ ਕੰਪੀਟੈਂਟ ਨੇ, ਜੇ ਨਹੀਂ ਕੰਪੀਟੈਂਟ ਤੇ ਨਾ ਕਰੋ, ਪਰ ਜੇ ਤੁਹਾਨੂੰ ਲੱਗਦਾ ਕੰਪੀਟੈਂਟ ਨੇ ਬਿਲਕੁਲ ਸਪੋਰਟ ਕਰੋ। ਸੁਖਵਿੰਦਰ ਸਾਹਿਬ ਗੋ ਅਹੈਡ।
ਹੈਲੋ,
ਹਾਂਜੀ ਹਾਂਜੀ ਸੁਖਵਿੰਦਰ ਜੀ, ਹੈਲੋ ਜੀ, ਤੁਸੀਂ ਆਉਂਦੇ ਰਹੋ, ਗੋ ਅਹੈਡ।
ਸਤਿ ਸ੍ਰੀ ਅਕਾਲ ਜੀ। ਵੀ ਜੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ, ਤਾਂ ਦੋ ਕੁਐਸਚਨ ਹੀ ਕਰਨੇ। ਪਹਿਲਾਂ ਪਾਕਿਸਤਾਨ ਦੀ ਗੱਲ ਕਰਦੇ ਸੀ, ਉਹ ਕਹਿੰਦੇ ਆ ਵੀ ਚਲੋ ਲੜਾਈ ਦੀ ਤੇ ਗੱਲ ਛੱਡੋ, ਪਾਕਿਸਤਾਨ ਵਾਲੇ ਕਹਿੰਦੇ ਅਸੀਂ ਗੱਲਬਾਤ ਨੂੰ ਤਿਆਰ ਹਾਂ, ਗੱਲਬਾਤ ਕਰਨਾ ਚਾਹੁੰਦੇ ਹਾਂ ਕਸ਼ਮੀਰ ਤੇ, ਔਰ ਇੰਡੀਆ ਵਾਲੇ ਕਹਿੰਦੇ ਅਸੀਂ ਗੱਲਬਾਤ ਨਹੀਂ ਕਰਨੀ। ਇਹਦਾ ਮਤਲਬ ਕੀ ਕਿ ਇਹ ਸਾਰਾ ਕੁਛ ਮਤਲਬ ਐਵਰੀਥਿੰਗ ਇਜ਼ ਡਨ, ਸੋਲਵ ਹੋ ਚੁੱਕੀ ਪ੍ਰੋਬਲਮ। ਜੇ ਤੁਸੀਂ ਮਤਲਬ ਇੱਕ ਪਾਸੇ ਤੁਸੀਂ ਬਹਿਣ ਦਾ ਬੈਕ ਤੁਸੀਂ ਕਹਿੰਦੇ ਆ ਕਿ ਉਹ ਦੂਸਰਾ ਕਸ਼ਮੀਰ ਲੈਣਾ, ਤੁਸੀਂ ਗੱਲ ਵੀ ਨਹੀਂ ਕਰਨਾ ਚਾਹੁੰਦੇ, ਤੁਸੀਂ ਉਹਦੇ ਬਾਰੇ ਕੋਈ ਗੱਲ ਵੀ ਨਹੀਂ ਕੀਤੀ, ਤੁਸੀਂ ਕਹਿੰਦੇ ਓਨਲੀ ਟੂਰਿਜ਼ਮ ਤੇ ਗੱਲ ਕਰਨੀ, ਹੋਰ ਕਿਸੇ ਚੀਜ਼ ਤੇ ਗੱਲ ਹੀ ਨਹੀਂ ਕਰਨੀ। ਇਹਦਾ ਮਤਲਬ ਕਿ ਐਵਰੀਥਿੰਗ ਇਜ਼ ਓਕੇ, ਤੁਹਾਡਾ ਕੋਈ ਇਸ਼ੂ ਨਹੀਂ ਹੈਗਾ ਕਸ਼ਮੀਰ ਦਾ ਤੁਹਾਡੇ ਹਿਸਾਬ ਨਾਲ, ਜੋ ਤੁਹਾਡੇ ਕੋਲ ਆ ਉਹਨਾਂ ਤੁਸੀਂ ਖੁਸ਼ ਆ, ਜੋ ਉਹਨਾਂ ਕੋਲ ਆ ਉਹਤੇ ਤੁਸੀਂ ਬਹਿਣ ਦਾ ਡੋਰ ਤੇ ਤੁਸੀਂ ਕਦੀ ਕਦੀ ਆਵਾਜ਼ ਉਠਾਉਂਦੇ ਆ ਕਿ ਸਾਡਾ ਸਟੇਕ ਹੈਗਾ ਉੱਧਰ, ਲੇਕਿਨ ਗੱਲਬਾਤ ਵੀ ਨਹੀਂ ਕਰਨੀ ਉਸ ਉਹ ਮੁੱਦਾ ਟੋਪਿਕ ਤੇ, ਉਹਨੂੰ ਟੇਬਲ ਤੇ ਵੀ ਨਹੀਂ ਰੱਖਣਾ। ਇਹਦਾ ਮਤਲਬ ਕੀ ਹੈ, ਤੁਸੀਂ ਇਹਨੂੰ ਕਿੱਦਾਂ ਸਮਝਦੇ ਹੋ? ਓਨਲੀ ਟੂਰਿਜ਼ਮ ਤੇ ਨਾਲੇ ਅਟੈਕ ਵੀ ਕਰਨਾ, ਨਾਲੇ ਕਹਿਣਾ ਸਾਡਾ ਪਾਕ ਆਰਮੀ ਦੇ ਨਾਲ ਕੋਈ ਚੱਕਰ ਨਹੀਂ, ਨਾਲੇ ਕਹਿਣਾ ਉਹ ਸਪੋਰਟ ਕਰਦੀ ਆ। ਸੋ ਇਹ ਅਜੀਬ ਜਿਹਾ ਕੰਮ ਆ, ਮੈਨੂੰ ਸਮਝ ਨਹੀਂ ਲੱਗੀ ਕਿ ਇਹ ਤੁਸੀਂ, ਤੁਹਾਨੂੰ ਜੇ ਘੱਟੋ ਘੱਟ ਇਹ ਕਹੋ ਕਿ ਅਸੀਂ ਜਿਹੜਾ ਆਜ਼ਾਦ ਕਸ਼ਮੀਰ ਆ ਉਹਤੇ ਗੱਲ ਕਰਨੀ ਚਾਹੁੰਦੇ ਹਾਂ, ਹੋਰ ਕਿਸੇ ਕਸ਼ਮੀਰ ਤੇ ਗੱਲ ਨਹੀਂ ਹੋਣੀ। ਉਹ ਸਗੋਂ ਕਹਿ ਰਹੇ ਅਸੀਂ ਗੱਲ ਕਰਨੀ ਕਿਉਂਕਿ ਉਹ ਆਪਣਾ ਸਟੇਕ, ਉਹ ਅਗਲੇ ਕਹਿੰਦੇ ਸਾਡਾ ਕਲੇਮ ਆ ਤੁਹਾਡੇ ਵਾਲੇ ਕਸ਼ਮੀਰ ਤੇ। ਤੇ ਇਹਦੇ ਬਾਰੇ ਦੱਸੋ ਵੀ ਇਹ ਚੱਕਰ ਕੀ ਹੈ, ਗੱਲ ਹੀ ਨਹੀਂ ਕਰਨੀ ਤੇ ਫਿਰ ਜਿੱਥੇ ਜਿੱਥੇ ਹੈਗੇ ਆ ਤੁਸੀਂ ਕਹੋ ਵੀ ਠੀਕ ਆ, ਜਿਹੜਾ ਤੁਹਾਡੇ ਕੋਲ ਤੁਹਾਡਾ, ਜਿਹੜਾ ਸਾਡੇ ਕੋਲ ਸਾਡਾ, ਗੱਲ ਖਤਮ ਕਰੋ, ਹੋਣਾ ਵੀ ਏਦਾਂ ਹੀ ਆ। ਤੁਹਾਡਾ ਕੀ ਖਿਆਲ ਇਹਦੇ ਬਾਰੇ?
ਦੇਖੋ ਪਹਿਲੀ ਚੀਜ਼ ਇਹ ਆ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਇੰਡੀਆ ਪਾਕਿਸਤਾਨ ਵਾਲੇ ਕਸ਼ਮੀਰ ਦੀ ਗੱਲ ਨਹੀਂ ਕਰਦਾ, ਨਹੀਂ ਬਿਲਕੁਲ ਕਰਦਾ। ਮੈਂ ਤੁਹਾਨੂੰ ਤਿੰਨ ਇੰਸੀਡੈਂਟਸ ਦਾ ਕੁਝ ਹੀ ਦੱਸ ਦੇਣਾ ਹੈਗਾ, ਤਿੰਨ ਬਿਲਕੁਲ ਲੇਟੈਸਟ। ਹਜੇ ਕੱਲ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਸਪੋਕਸ ਪਰਸਨ ਰਣਦੀਪ ਜੈਸਵਾਲ, ਉਹਨਾਂ ਨੇ ਕਿਹਾ ਹੈ ਕਿ ਅਸੀਂ ਕਸ਼ਮੀਰ ਤੇ ਗੱਲ ਕਰਾਂਗੇ, ਲੇਕਿਨ ਜਿਹੜਾ ਪਾਕਿਸਤਾਨ ਉਹਨੂੰ ਪੀ ਓ ਕੇ ਕਹਿੰਦੇ ਨੇ, ਪਾਕ ਓਕੂਪਾਈਡ ਕਸ਼ਮੀਰ, ਅਸੀਂ ਉਹਨੂੰ ਪਾਕਿਸਤਾਨ ਛੱਡ ਗਏ ਨੇ, ਉਹ ਕਹਿੰਦੇ ਉਹ ਉੱਤੇ ਗੱਲ ਕਰਾਂਗੇ। ਸੋ ਉਹਨਾਂ ਨੇ ਕੱਲ ਹੀ ਹਜੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਕੱਲ ਦਾ ਬਿਆਨ ਹੈ, ਕੱਲ ਦਾ ਹੀ ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਦਾ ਬਿਆਨ ਹੈ, ਕੱਲ ਦਾ ਬਿਆਨ ਹੈ, ਉਹ ਕਹਿੰਦੇ ਜੋ ਪਾਕਿਸਤਾਨ ਸਾਈਡ ਦਾ ਮਤਲਬ ਉਹ ਪੀ ਓ ਕੇ ਕਹਿੰਦੇ ਨੇ, ਉਹ ਕਸ਼ਮੀਰ ਹੈ, ਉਹ ਹਮਾਰਾ ਪਰਿਵਾਰ ਹੈ, ਉਹ ਹਮਾਰੇ ਪਰਿਵਾਰ ਕੇ ਮੈਂਬਰ ਹੈ। ਇਹ ਕੱਲ ਡਿਫੈਂਸ ਮਿਨਿਸਟਰ ਦਾ ਬਿਆਨ ਹੈ। ਇੰਡੀਆ ਦੇ ਐਕਸਟਰਨਲ ਅਫੇਅਰ ਮਿਨਿਸਟਰ ਐਸ ਜੈਸ਼ੰਕਰ ਦਾ 4 ਦਿਨ ਪਹਿਲਾਂ ਦਾ ਬਿਆਨ ਹੈ, ਉਹਨਾਂ ਨੇ ਵੀ ਇਹੀ ਕਿਹਾ ਕਿ ਕਸ਼ਮੀਰ ਤੇ ਬਿਲਕੁਲ ਗੱਲ ਕਰਾਂਗੇ, ਹੁਣ ਅਸੀਂ ਗੱਲ ਕਰਨੀ ਹੈ। ਹੁਣ ਇੰਡੀਆ ਦੇ ਫੋਰਨ ਮਿਨਿਸਟਰ ਵੱਲੋਂ ਇਹ ਗੱਲ ਜਾ ਕੇ ਫੋਰਨ ਸੋਇਨ ਤੇ ਗੱਲ ਕਰਨੀ ਕਿ ਅਸੀਂ ਬਿਲਕੁਲ ਕਸ਼ਮੀਰ ਤੇ ਗੱਲ ਕਰਾਂਗੇ, ਪਰ ਅਸੀਂ ਉਹਨਾਂ ਦਾ ਕਸ਼ਮੀਰ ਜਿਹੜਾ ਪਾਕਿਸਤਾਨ ਦਾ ਕਸ਼ਮੀਰ ਹੈ ਉਹ ਸਾਡਾ ਹਿੱਸਾ ਹੈ, ਅਸੀਂ ਲੈਣਾ ਹੈ ਕਸ਼ਮੀਰ।
ਮੈਨੂੰ ਇਸ ਤਰ੍ਹਾਂ ਲੱਗਾ ਕਿ ਉਹਦੇ ਬਾਰੇ ਇਹ ਕਹਿੰਦੇ ਵੀ ਅਸੀਂ ਵੀ ਵਿਲ ਓਨਲੀ ਟਾਕ ਅਬਾਊਟ ਟੈਰਰਿਜ਼ਮ ਤੇ ਹੋਰ ਕਿਸੇ ਚੀਜ਼ ਤੇ ਗੱਲ ਹੀ ਨਹੀਂ ਕਰਨੀ।
ਨਹੀਂ ਨਹੀਂ ਨਹੀਂ, ਇਹ ਤਾਂ ਲਗਾਤਾਰ ਸਰ ਸੁਖਮਿੰਦਰ
ਹਾਲਾਂਕਿ
ਮੈਂ ਇੱਕ ਗੱਲ ਹੋਰ ਕਹਿ ਦਵਾਂ, ਅਸੀਂ ਬਿਆਨ ਜ਼ਰੂਰ ਸ਼ੇਅਰ ਕਰਦੇ ਹਾਂ, ਮੇਰੀ ਆਪਣੀ ਜ਼ਾਤੀ ਰਾਏ ਆ, ਮੇਰੀ ਆਪਣੀ ਪਰਸਨਲ ਰਾਏ ਆ ਕਿ ਨਾ ਤੇ ਉਹ ਪਾਕਿਸਤਾਨ ਸਾਈਡ ਵਾਲਾ ਕਸ਼ਮੀਰ ਲੈ ਹੋਣਾ ਹੈ ਤੇ ਨਾ ਹੀ ਆਪਾਂ ਨੂੰ ਉਹਦੀ ਜ਼ਰੂਰਤ ਹੈ। ਮੇਰੀ ਮੈਂ ਬਿਆਨ ਸਭ ਦੇ ਸੁਣਾ ਦਿੰਦਾ, ਦੈਟ ਡਜ਼ ਨਾਟ ਰਿਫਲੈਕਟ ਮਾਈ ਵਿਊ ਪੁਆਇੰਟ, ਮੀਡੀਆ ਦਾ ਕੰਮ ਹੈ ਬਿਆਨ ਦੇਣਾ। ਬਟ ਇਫ ਯੂ ਆਸਕ ਮੀ,
ਆਪਣੀ ਸਾਈਡ ਤੇ ਮੀਡੀਆ ਲਈ ਤੇ ਆਪਣੀ ਪਬਲਿਕ ਕੰਜਮਪਸ਼ਨ ਲਈ ਤੇ ਬੜਾ ਕੁਝ ਕਹਿ ਦਿੰਦੇ ਆ, ਪਰ ਜਿੱਲਾ ਟੇਬਲ ਤੇ ਗੱਲ ਆਉਂਦੀ ਉਦੋਂ ਕਰਦੇ ਨੀ। ਮੇਰਾ ਤੇ ਕਹਿਣ ਦਾ ਮਤਲਬ ਇਹ ਸੀ। ਬਾਕੀ ਦੂਸਰਾ ਕੁਐਸਚਨ ਮੇਰਾ ਇਹ ਹੈ, ਤੁਸੀਂ ਗੱਲ ਕਰਦੇ
ਇੱਕ ਸੈਕਿੰਡ ਹੋਲਡ ਕਰਨਾ, ਤੁਸੀਂ ਦੂਸਰਾ ਕੁਐਸਚਨ ਪੁੱਛੋ, ਇੱਕ ਸੈਕਿੰਡ ਹੋਲਡ ਕਰਨਾ। ਸ਼ਬੀਰ ਚੌਧਰੀ ਸਾਹਿਬ ਫੋਨ ਮਿਊਟ ਕਰ ਲਓ ਜੀ, ਤੁਹਾਡੀ ਕਾਲ ਅਗਲੀ ਹੈ। ਸ਼ਬੀਰ ਚੌਧਰੀ ਸਾਹਿਬ
ਜੀ, ਜੀ
ਹਾਂ ਸ਼ਬੀਰ ਚੌਧਰੀ ਸਾਹਿਬ ਫੋਨ ਪਲੀਜ਼ ਮਿਊਟ ਕਰ ਲਓ, ਅਸੀਂ ਤੁਹਾਨੂੰ ਲੈ ਰਹੇ ਹਾਂ, ਪਰ ਪਹਿਲਾਂ ਸੁਖਮਿੰਦਰ ਜੀ ਨੂੰ ਆਪਣੀ ਗੱਲ ਕਰ ਲੈ ਲਓ, ਫਿਰ ਤੁਹਾਡੀ ਵਾਰੀ ਜ਼ਰੂਰ ਫੋਨ ਮਿਊਟ ਕਰ ਲਓ। ਹਾਂਜੀ ਸੁਖਮਿੰਦਰ ਜੀ,
ਬਾਕੀ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਕਿ ਅਸੀਂ ਇੱਥੇ ਆ ਗਏ ਹਾਂ ਇੰਟੈਗ੍ਰੇਸ਼ਨ ਦੀ ਗੱਲ ਕਰਦੇ ਹਾਂ, ਇੰਟੈਗ੍ਰੇਸ਼ਨ ਤਾਂ ਹੀ ਹੁੰਦੀ ਹੈ ਜਿਹਨਾਂ ਦਾ ਮੁਲਕ ਆ ਜੀ ਉਹ ਸਾਨੂੰ ਇੰਟੈਗ੍ਰੇਟ ਕਰਨਗੇ। ਹੁਣ ਤਾਂ ਮੈਨੂੰ ਲੱਗਦਾ ਕਿ ਨਿਊ ਚੇਂਜਿੰਗ ਸਰਕਮਸਟਾਂਸਿਸ ਦੇ ਵਿੱਚ ਜਿਸ ਤਰ੍ਹਾਂ ਕਿਊਬਿਕਲਾ ਨੇ ਵੀ ਹੁਣ ਆਫੀਸ਼ੀਅਲੀ ਕਹਿਤਾ ਕਿ ਅਸੀਂ ਡਿਸਕਰੇਜ ਕਰਾਂਗੇ ਕੋਈ ਵੀ ਇਹੋ ਜਿਹਾ ਜਿਹੜੇ ਫੋਰਨ ਕਲਚਰ ਨੂੰ ਪ੍ਰਮੋਟ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਉਹਨਾਂ ਨੇ ਕਹਿ ਦਿੱਤਾ ਉਹ ਕਰ ਵੀ ਰਹੇ, ਉਹਨਾਂ ਨੇ ਫੋਰਸਫੁਲੀ ਵੀ ਕਹਿਤਾ ਅਸੀਂ ਹੋਰ ਵੀ ਇਹਦੇ ਲਈ ਕੋਸ਼ਿਸ਼ ਕਰਾਂਗੇ। ਔਰ ਤੁਹਾਨੂੰ ਲੱਗਦਾ ਕਿ ਤੁਸੀਂ ਇਹ ਮੈਨੂੰ ਯੂਰਪ ਵਿੱਚ ਵੀ ਇਹ ਹੋ ਰਿਹਾ, ਜਰਮਨ ਦੇ ਵਿੱਚ ਕਿਹਾ ਜਾ ਰਿਹਾ ਕਿ ਮਰਕਲ ਦੀਆਂ ਜਿਹੜੀਆਂ ਪੋਲਿਸੀ ਸੀ ਜਸਟ ਲਾਈਕ ਇੰਪੋਰਟਿੰਗ ਟੈਰਰਿਜ਼ਮ ਕਹਿੰਦੇ ਉਹਨੂੰ ਇਸ ਤਰ੍ਹਾਂ ਨਾਮ ਦਿੱਤਾ ਉਹਨਾਂ ਨੇ ਕਿ ਇਮੀਗ੍ਰੈਂਟਸ ਨੂੰ ਬਣਾਉਣ ਦਾ ਮਤਲਬ ਕਿ ਇੰਪੋਰਟਿੰਗ ਟੈਰਰਿਜ਼ਮ ਦੇ ਨਾਲ ਇਕੁਏਟ ਕਰ ਦਿੱਤਾ ਉਹਨਾਂ ਨੇ। ਔਰ ਯੂਰਪ ਵਿੱਚ ਇਹ ਵੀ ਹੋਰ ਇਹ ਖਦਸ਼ੇ ਬੜੇ ਜ਼ਾਹਰ ਕੀਤੇ ਜਾ ਰਹੇ ਕਿ ਐਂਟੀ ਇਮੀਗ੍ਰੇਸ਼ਨ ਪੋਲਿਸੀ ਜਿਹੜੀਆਂ ਇਹਨਾਂ ਨੂੰ ਬਹੁਤ ਜ਼ਿਆਦਾ ਰਿਸਟ੍ਰਿਕਟ ਕੀਤਾ ਜਾਏ, ਇਹਦਾ ਫਿਊਚਰ ਕੀ ਹੈ? ਮੈਨੂੰ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮਾਈਗ੍ਰੇਸ਼ਨ ਜਿੱਥੇ ਇੰਟੈਗ੍ਰੇਸ਼ਨ ਕਰਨ ਦੇ ਨਾਲ ਚੰਗੀ ਚੀਜ਼ ਵੀ ਆ ਕਿ ਲੇਕਿਨ ਇਸ ਚੀਜ਼ ਨਾਲ ਇੱਕ ਚੀਜ਼ ਬੈਲੈਂਸ ਵੀ ਖਰਾਬ ਹੋ ਜਾਂਦਾ, ਜਿਹੜਾ ਸਟੇਟਸ ਕੋ ਜਦੋਂ ਖਰਾਬ ਹੁੰਦਾ, ਜਿਹੜੀ ਉੱਥੇ ਲੋਕ ਰਹਿ ਰਹੇ ਹੁੰਦੇ ਜਦੋਂ ਉਹਨਾਂ ਦੇ ਕਲਚਰ ਨੂੰ, ਉਹਨਾਂ ਦੀ ਲੈਂਗੁਏਜ ਨੂੰ, ਉਹਨਾਂ ਦੇ ਹੋਰ ਚੀਜ਼ਾਂ ਨੂੰ, ਉਹਨਾਂ ਦੀ ਜੋਬਸ ਨੂੰ ਜਦੋਂ ਉਹਨਾਂ ਤੇ ਅਸਰ ਪੈਂਦਾ ਤੇ ਫਿਰ ਇਹ ਜਿਹੜੀਆਂ ਅਪੋਜੀਸ਼ਨ ਪਾਰਟੀਜ਼ ਵੀ ਯੂਜ਼ ਕਰਦੀਆਂ ਤੇ ਫਿਰ ਕਈ ਤਰ੍ਹਾਂ ਦੇ ਪ੍ਰੋਟੈਸਟ, ਕਈ ਚੀਜ਼ਾਂ ਅਰਪਟ ਹੁੰਦੀਆਂ, ਉਹਦੇ ਨਾਲ ਫਿਰ ਇੱਕ ਵਿਰੋਧ ਸ਼ੁਰੂ ਹੋ ਜਾਂਦਾ। ਤੁਹਾਡਾ ਇਹਦੇ ਬਾਰੇ ਕੀ ਖਿਆਲ ਆ?
ਸਰ ਇਹਨਾਂ ਇਹਦੇ ਤੇ ਬਹੁਤ ਤੁਹਾਡਾ ਐਜ਼ ਆਲਵੇਜ਼ ਸੁਖਵਿੰਦਰ ਸਾਹਿਬ ਤੁਹਾਡਾ ਬੜਾ ਥੋਟ ਪ੍ਰੋਵੋਕਿੰਗ ਕੁਸ਼ਚਨ ਹੈ, ਇਹਦੇ ਤੇ ਡਿਟੇਲ ਡਿਸਕਸ਼ਨ ਹੋਣੀ ਚਾਹੀਦੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਚੈਨਲ ਵਾਈਜ਼ ਤੇ ਕਰੀਏ ਆਹ ਪਰਟੀਕੁਲਰ ਟੋਪਿਕ ਜਿਹੜਾ ਤੁਸੀਂ ਸਵਾਲ ਉਠਾਇਆ। ਮੈਂ ਬ੍ਰੀਫ ਬਸ ਇੰਨਾ ਹੀ ਦੱਸ ਦੇਵਾਂ ਕਿ ਇੰਟੀਗ੍ਰੇਸ਼ਨ ਤਾਂ ਪੋਸੀਬਲ ਹੈ ਕਿ ਦੇਖੋ ਦੋਨੋਂ ਧਿਰਾਂ ਦੀ ਗੱਲ ਮੈਂ ਕਰਾਂਗਾ। ਜਿਹੜੀ ਗਵਰਨਮੈਂਟ ਹੈ, ਗਵਰਨਮੈਂਟ ਨੂੰ ਇਹ ਦੱਸਿਆ ਜਾਂਦਾ ਹੈ, ਹੁਣ ਫਰਜ਼ ਕਰ ਲਓ ਕਿ ਮੈਨੂੰ ਵਿਦ ਡਿਊ ਰਿਸਪੈਕਟ, ਮੈਂ ਕੋਈ ਬੜੇ ਬੋਲ ਨਹੀਂ ਬੋਲਣਾ ਚਾਹੁੰਦਾ, ਹੁਣ ਮੈਨੂੰ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਪੁੱਛਣ ਕਿ ਜੀ ਹਾਂਜੀ ਕੀ ਕਰਨਾ ਚਾਹੀਦਾ ਹੈ ਤੁਹਾਡੀ ਕਮਿਊਨਿਟੀ ਲਈ ਸਾਨੂੰ, ਹੁਣ ਮੇਰੇ ਦੋ ਜਵਾਬ ਹੋ ਸਕਦੇ ਨੇ। ਇੱਕ ਤਾਂ ਜਵਾਬ ਇਹ ਹੋ ਸਕਦਾ ਹੈ ਜੀ ਉਹ ਜੀ ਮਲਟੀਕਲਚਰਲ ਡਿਪਾਰਟਮੈਂਟ ਖੋਲੋ, ਇੱਥੇ ਸਾਨੂੰ ਸਾਡੀ ਕਮਿਊਨਿਟੀ ਦੇ ਜਿਹੜੇ ਕਲਚਰਲ ਈਵੈਂਟਸ ਨੇ ਉਹਦੇ ਲਈ ਫੰਡਿੰਗ ਕਰ ਦਿਓ, ਠੀਕ ਹੈ ਕਿ ਨਹੀਂ, ਤੇ ਤੁਹਾਨੂੰ ਵੀ ਉੱਥੇ ਫਾਇਦਾ ਹੋ ਜਾਏਗਾ ਤੇ ਸਾਨੂੰ ਵੀ ਉਸੇ ਫਾਇਦਾ ਹੋ ਜਾਏਗਾ, ਠੀਕ ਹੈ ਨੀ। ਇੱਕ ਤਾਂ ਤਰੀਕਾ ਇਹ ਹੋ ਸਕਦਾ, ਠੀਕ ਹੈ, ਕਿ ਤੁਸੀਂ ਫੋਟੋਆਂ ਖਿਚਾ ਹੋ ਜਾਣਗੀਆਂ ਜੀ, ਜੋ ਚੱਲਦਾ ਹੀ ਹੈ ਅੱਜ ਕੱਲ ਕੀ ਚੱਲਦਾ ਇੱਥੇ ਜੀ, ਆ ਸਿੱਖ ਕਮਿਊਨਿਟੀ ਆ ਇਹਨਾਂ ਨੂੰ ਦੇ ਦਿਓ ਜੀ ਫੰਡਿੰਗ, ਆਪਣਾ ਭੰਗੜਾ ਵਗੈਰਾ ਪਾ ਲੈਣਗੇ, ਹਿੰਦੂ ਕਮਿਊਨਿਟੀ ਆ ਇੱਥੇ ਥੋੜਾ ਜਿਹਾ ਆਪਣਾ ਦੇ ਦਿਓ ਫੰਡਿੰਗ, ਇਹ ਆਪਣੇ ਕੋਲ ਤਿਉਹਾਰ ਵਗੈਰਾ ਮਨਾ ਲੈਣਗੇ ਤੇ ਅਸੀਂ ਵੀ ਫੋਟੋਆਂ ਖਿਚਾ ਲਾਂਗੇ, ਇਹਨਾਂ ਦੇ ਚਾਰ ਲੀਡਰ ਸਾਡੇ ਮਗਰ ਲੱਗ ਜਾਣਗੇ, ਇਹੀ ਚੱਲਦਾ ਪਿਆ, ਹੋਰ ਕੀ ਹੈ ਮਲਟੀਕਲਚਰਲਿਜ਼ਮ ਇੰਟੈਗ੍ਰੇਸ਼ਨ। ਦੂਸਰੀ ਇੰਟੈਗ੍ਰੇਸ਼ਨ ਕੀ ਹੋ ਸਕਦੀ ਹੈ, ਅਸਲੀ ਇੰਟੈਗ੍ਰੇਸ਼ਨ ਕੀ ਹੋ ਸਕਦੀ ਹੈ, ਉਹ ਬੜੀ ਸਖ਼ਤ ਹੈ, ਉਹ ਸੁਣਨੀ ਨੀ ਕਿਸੇ ਨੇ, ਉਹ ਕਰਨੀ ਨੀ ਕਿਸੇ ਨੇ ਸੁਣਨੀ ਨੀ, ਉਹ ਮੈਂ ਦੱਸ ਦਿੰਦਾ ਮੇਰਾ ਸਟਾਈਲ, ਯੂਥ ਜਸਵਾਲ ਸਟਾਈਲ ਇੰਟੀਗ੍ਰੇਸ਼ਨ ਕੀ ਹੁੰਦੀ ਹੈ। ਉਹ ਇੰਟੀਗ੍ਰੇਸ਼ਨ ਇਹ ਹੈ ਕਿ ਪਹਿਲਾ ਰੂਲ ਨੰਬਰ 1, ਜਿਹੜੇ ਬੰਦੇ ਨੇ ਫੋਰਨ ਮੁੱਦੇ ਤੇ ਇੱਥੇ ਵਾਇਲੈਂਟ ਪ੍ਰੋਟੈਸਟ ਕੀਤਾ, ਜੇ ਤੁਸੀਂ ਸਿਟੀਜ਼ਨ ਵੀ ਹੋ ਨਾ, ਤੁਸੀਂ ਕਹਿੰਦੇ ਵੀ ਚਾਰ ਜਨਰੇਸ਼ਨ ਸਿਟੀਜ਼ਨ ਆ, ਤੁਹਾਡੇ ਬਾਪ ਦਾਦਿਆਂ ਨੂੰ ਵੀ ਮੈਂ ਡਿਪੋਰਟ ਕਰ ਦਿਆਂਗਾ ਇੱਥੋਂ ਕੈਨੇਡਾ ਤੋਂ, ਪਹਿਲਾ ਰੂਲ ਨੰਬਰ 1 ਸੁਣ ਲਓ। ਸਾਡੇ ਕੈਨੇਡਾ ਦਾ ਝੰਡਾ ਤੁਸੀਂ ਸਾੜਦੇ ਹੋ, ਡੈਥ ਟੂ ਕੈਨੇਡਾ, ਲੜਾਈ ਤੇ ਉੱਥੇ ਇਜ਼ਰਾਈਲ ਹਮਾਸ ਚ ਹੈ, ਤੁਸੀਂ ਚਲੋ ਉੱਥੇ ਡਿਪੋਰਟ ਕਰਦਾ ਤੁਹਾਨੂੰ, ਜਾ ਕੇ ਲੜਾਈ ਲੜੋ ਉੱਥੇ, ਬਹੁਤੇ ਤੁਸੀਂ ਚੇਤੇ ਬਣੇ ਫਿਰਦੇ ਹੋ, ਇੱਥੇ ਕੈਨੇਡਾ ਨੂੰ ਡੈਥ ਕਿੱਦਾਂ ਕਹਿਤੀ ਤੁਸੀਂ, ਤੁਹਾਡੀ ਇੰਨੀ ਜ਼ਰੂਰਤ, ਤੁਹਾਡੀ ਇੰਨੀ ਜ਼ਰੂਰਤ, ਜਿੱਥੋਂ ਆਏ ਹੋ ਉੱਥੇ ਹੀ ਸੀਰੀਆ, ਜਿੱਥੋਂ ਵੀ ਆਏ ਨਾ, ਚਲੋ ਬੱਚੇ ਤੁਹਾਡੇ ਬਾਪ ਦਾਦਾ ਸਾਰੇ ਤੀਜੀ ਜਨਰੇਸ਼ਨ ਚੌਥੀ ਜਨਰੇਸ਼ਨ ਹੋ ਤਾਂ ਵੀ ਚਲੋ ਸਭ ਉੱਥੇ, ਇਹ ਕਰਨਾ ਨੀ ਕਿਸੇ ਨੇ, ਕਿਉਂਕਿ ਪੈਸਾ ਚਾਹੀਦਾ, ਵੋਟਾਂ ਚਾਹੀਦੀਆਂ, ਲੋਕਾਂ ਨੂੰ ਖੁਸ਼ ਕਰਨਾ। ਇੰਟੀਗ੍ਰੇਸ਼ਨ ਤਾਂ ਹੋਣੀ ਹੈ, ਉਹਨਾਂ ਨੂੰ ਗੱਲ ਕਹੋ ਕਿ ਭਾਈ ਸਾਹਿਬ ਕਦੇ ਤੁਸੀਂ ਪ੍ਰੋਟੈਸਟ ਕੀਤਾ ਇੱਥੇ ਸਾਡੇ ਇੱਥੇ ਕਾਲਜ ਨਹੀਂ ਹੈ, ਕਦੇ ਪ੍ਰੋਟੈਸਟ ਕੀਤਾ ਹੈ ਕਿ ਸਾਡੇ ਇੱਥੇ ਹਸਪੀਟਲ ਨਹੀਂ ਹੈ, ਕਦੇ ਤੁਸੀਂ ਪ੍ਰੋਟੈਸਟ ਕੀਤਾ ਹੈ ਕਿ ਸਾਡੇ ਇੱਥੇ ਹਾਈਵੇ ਇੱਕੋ ਹੀ ਚੱਲਦਾ, ਕਦੇ ਤੁਸੀਂ ਪ੍ਰੋਟੈਸਟ ਕੀਤਾ ਹੈ ਕਿ ਸਾਡੇ ਇੱਥੇ ਇਨੋਵੇਸ਼ਨ ਹੱਬ ਕਿਉਂ ਨਹੀਂ ਹੈ। ਜੋ ਦੁਨੀਆ ਭਰ ਦਾ ਇਸ਼ੂ ਫੋਇਲ ਉਹਦੇ ਉੱਥੇ, ਇੰਡੀਆ ਪਾਕਿਸਤਾਨ ਚ ਕੁਛ ਹੋ ਜਾਵੇ ਜੀ, ਕਸ਼ਮੀਰ ਚ ਕੁਛ ਹੋ ਜਾਵੇ ਜੀ, ਅੱਧਿਆਂ ਨੇ ਇੱਥੇ ਖਾਲਿਸਤਾਨ ਬਣਾਉਣ ਲਈ ਰੈਫਰੈਂਡਮ ਕਰਾਉਣ ਲੱਗੇ, ਉਸ ਦੁਨੀਆ ਭਰ ਦਾ ਇਸ਼ੂ ਇੱਥੇ ਹੀ ਸੋਲਵ ਹੋਣਾ। ਜੇ 1 ਮਿਲੀਅਨ ਯੂਕਰੇਨੀਅਨ ਹੈ ਤੇ ਯੂਕਰੇਨੀਅਨ ਦੀਆਂ ਵੋਟਾਂ ਲਾਓ ਜੀ, ਯੂਕਰੇਨ ਨੂੰ ਇੱਥੇ ਖਾਣ ਨੂੰ ਰੋਟੀ ਨੀ, ਕੈਨੇਡਾ ਚ ਫੂਡ ਬੈਂਕਾਂ ਤੇ ਲਾਈਨਾਂ ਲੱਗੀਆਂ ਹੋਈਆਂ, ਗਰੀਬ ਕੰਟਰੀ ਬਣਦਾ ਜਾ ਰਿਹਾ, ਕਿੰਨੇ ਬਿਲੀਅਨ ਤੁਸੀਂ ਦਿੱਤਾ, ਕਿੰਨੇ ਬਿਲੀਅਨ ਦਿੱਤਾ, ਸੋਚ ਸਕਦੇ ਹੋ ਕਿੰਨੇ ਹਸਪੀਟਲ ਇੱਥੇ ਬਣਨੇ ਸੀਗੇ, ਕਿੰਨੀਆਂ ਯੂਨੀਵਰਸਿਟੀਜ਼ ਇੱਥੇ ਬਣਨੀਆਂ ਸੀ, ਜਿਹਨੂੰ ਜਿਹਦਾ ਜੀ ਕਰਦਾ ਚੱਲ 200 ਮਿਲੀਅਨ, ਚੱਲ 500 ਮਿਲੀਅਨ, ਆਹ ਕੀਤਾ ਇਹਨਾਂ ਲੋਕਾਂ ਨੇ ਵੋਟਾਂ ਲਈ। ਇਹ ਕੰਟਰੀ ਆ, ਇਹ ਕੰਟਰੀ,
ਸੋਰੀ ਮੈਂ ਤੁਹਾਨੂੰ ਟੋਕਦਾ, ਮੈਂ ਤੁਹਾਡੀ ਗੱਲ ਸਾਰੀ ਸਮਝ ਗਿਆ, ਤੁਸੀਂ ਗੱਲ ਕਰ ਰਹੇ ਆ ਲਾਈਕ ਆਲਵੇਜ਼ ਕਿ ਆਈਡੀਅਲ ਕੇਸ ਤਾਂ ਇਹੋ ਹੀ ਹੁੰਦਾ, ਪਰ ਰਿਐਲਿਟੀ ਇਹ ਆ,
ਇਹ ਆਈਡੀਅਲ ਨਹੀਂ ਜੀ, ਸਹੀ ਆ, ਇਹ ਆਈਡੀਅਲ
ਸਹੀ 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 ਉਹੀ ਤਾਂ ਆਈਡੀਅਲ ਹੁੰਦਾ ਜਿਹੜਾ ਸਹੀ ਹੋਵੇ, ਸਹੀ ਕੇਸ ਇਹ ਹੈ, ਚਲੋ ਮੈਂ ਚੇਂਜ ਕਰ ਦਿੰਦਾ, ਸਹੀ ਕੇਸ ਤੇ ਇਹ ਜਿੱਦਾਂ ਹੋਣਾ ਚਾਹੀਦਾ। ਪਰ ਤੁਸੀਂ ਸਮਝਦੇ ਆ ਜਿਹੜੀਆਂ ਲਿਬਰਲ ਡੈਮੋਕ੍ਰੇਸੀ ਦੇ ਵਿੱਚ ਜਿੱਥੇ ਅਸੀਂ ਬਹੁਤ ਤਰ੍ਹਾਂ ਦੇ ਰਾਈਟਸ ਦਿੱਤੇ ਹੋਏ ਆ ਚਾਰਟਰ ਆਫ ਰਾਈਟਸ ਦੇ ਵਿੱਚ, ਕਈ ਉਹ ਫਿਰ ਕੰਫਲਿਕਟ ਹੋ ਜਾਂਦੀ ਹੈ, ਫਿਰ ਸਾਡਾ ਰਾਈਟ ਆ ਸਾਡਾ ਰਾਈਟ ਸਾਡਾ ਜੇ ਉਹਦੇ ਵਿੱਚ ਤੇ ਫਿਰ ਤੁਸੀਂ ਕਾਨੂੰਨ ਨਹੀਂ ਬਣਾ ਸਕਦੇ ਨਾ ਹੀ ਕਾਨੂੰਨ ਬਣਦੇ ਆ।
ਸੋਰੀ, ਮੈਂ ਦੋ ਚੀਜ਼ਾਂ ਇੱਥੇ ਕਹਾਂਗਾ, ਦੋ ਚੀਜ਼ਾਂ। ਸਰ ਪਤਾ ਕੀ ਹੈ, ਜਦੋਂ ਜੇ ਤਾਂ ਤੁਸੀਂ ਸਟੇਟਸਮੈਨ ਹੋ, ਜੇ ਤਾਂ ਤੁਸੀਂ ਲੀਡਰ ਹੋ, ਫਿਰ ਤਾਂ ਤੁਹਾਡਾ ਕੰਮ ਕਰਨ ਦਾ ਤਰੀਕਾ ਵੱਖਰਾ। ਜੇ ਤੁਸੀਂ ਪੋਪੂਲਿਸਟ ਬਿਆਨ ਦੇਣੇ ਆ, ਫਿਰ ਜੋ ਮਰਜ਼ੀ ਕਰੀ ਜਾਓ, ਠੀਕ ਹੈ। ਇਹਦੇ ਦੋ ਚੀਜ਼ਾਂ ਕਹਾਂਗਾ। ਸਰ ਅਸੀਂ ਵੀ ਬਿਜ਼ਨਸ ਚਲਾਉਣਾ ਹੈ, ਅਸੀਂ ਵੀ ਦਾਲ ਫੁਲਕਾ ਚਲਾਉਣਾ ਹੈ, ਅਸੀਂ ਵੀ ਮੀਡੀਆ ਚਲਾਉਂਦੇ ਹਾਂ, ਠੀਕ ਹੈ। ਕਿ ਸਾਨੂੰ ਨੀ ਪਤਾ ਕਿ ਲੋਕ ਕੀ ਪਸੰਦ ਕਰਦੇ ਨੇ, ਸਾਨੂੰ ਨੀ ਪਤਾ ਲੋਕ ਕੀ ਪਸੰਦ ਕਰਦੇ ਨੇ। ਜਦੋਂ ਅਸੀਂ ਕੈਨੇਡਾ ਆਏ ਆ, ਸਾਨੂੰ ਸਿੱਧੀ ਗੱਲ ਦੱਸੀ ਗਈ ਸੀਗੀ ਕਿ ਗਾਣੇ ਲਾਓ, ਅੱਜ ਮੈਂ ਆਉਂਦੀ ਵਾਰੀ ਗੱਲ ਕਰ ਰਿਹਾ, ਗਾਣੇ ਲਾਓ ਚਮਕੀਲੇ ਦੇ, ਠੀਕ ਹੈ ਜੀ। ਅਗਲਾ ਮੀਡੀਆ ਚਲਾਉਣ ਦਾ ਤਰੀਕਾ ਕੀ ਹੈ, ਪੰਜਾਬ ਤੋਂ ਪੱਤਰਕਾਰ ਫੜੋ, ਤੁਹਾਨੂੰ ਕੀ ਲੋੜ ਹੈ ਸਿਰਦਰਦੀ ਦੀ, ਆਰਾਮ ਦੇ ਨਾਲ ਉਹ ਪੱਤਰਕਾਰ ਆ ਕੇ ਅੱਧਾ ਪੌਣਾ ਘੰਟਾ ਤੁਹਾਡਾ ਪਾਰ ਕਰਾ ਦੇਗਾ। ਲੋਕਾਂ ਨੇ ਆ ਕੇ ਦੋ ਗੱਲਾਂ ਬਾਦਲ ਸਾਹਿਬ ਨੂੰ ਕਹਿਣੀਆਂ, ਉਦੋਂ ਬਾਦਲ ਸਾਹਿਬ ਹੀ ਵਾਜ਼ ਅਲਾਈਵ, ਦੋ ਪੁੱਟੀਆਂ ਸਿੱਧੀਆਂ ਗੱਲਾਂ ਬਾਦਲ ਨੂੰ ਕਹਿਣੀਆਂ ਹੈਗੀਆਂ, ਦੋ ਕਾਂਗਰਸ ਨੂੰ ਕਹਿਣੀਆਂ, ਤੁਸੀਂ ਹਾਂ ਚ ਹਾਂ ਮਿਲਾਉਣੀ ਹੈ ਵੀ ਹਾਂਜੀ ਜੀ ਬਾਦਲ ਬੜੇ ਖਰਾਬ ਨੇ, ਸਾਡੇ ਸਿੱਖਾਂ ਨਾਲ ਧੱਕਾ ਹੋ ਰਿਹਾ, ਦਿੱਲੀ ਸਾਡੇ ਨਾਲ ਧੱਕਾ ਕਰ ਰਹੀ ਹੈ, ਆਹ ਦੋ ਚਾਰ ਗੱਲਾਂ ਕਹਿ ਕੇ ਹਾਂ ਸ਼ਾਮ ਲਾਓ, ਇੰਡੀਆ ਤੋਂ ਪੱਤਰਕਾਰ ਲਿਆਓ, ਇੱਕ ਘੰਟਾ ਦੋ ਘੰਟੇ ਪਾਰ, ਪੈਸੇ ਬਣਾਓ ਤੇ ਆਰਾਮ ਨਾਲ ਘਰੇ ਬੈਠੋ। ਇਹ ਤਰੀਕਾ ਹੈ ਮੀਡੀਆ ਚਲਾਉਣ ਦਾ, ਸਾਨੂੰ ਨੀ ਇਸ ਗੱਲ ਦਾ ਅਹਿਸਾਸ ਨੀ, ਸਾਨੂੰ ਬਿਲਕੁਲ ਪਤਾ, ਪਰ ਸਹੀ ਗੱਲ ਕਹਿਣੀ ਪਏਗੀ। ਸਹੀ ਗੱਲ ਕਹਿਣੀ ਪਏਗੀ ਕਿ ਸਹੀ ਗੱਲ ਇਹ ਹੈ ਭਾਜੀ, ਸਾਨੂੰ ਆਪਣੇ ਕੋਲ ਲੀਡਰ ਨੀ ਹੈ ਸਾਡੇ ਕੋਲ, ਤੇ ਅਸੀਂ ਦੋਸ਼ ਦਿੱਲੀ ਤੇ ਹਮੇਸ਼ਾ ਦਿੰਦੇ ਰਹਿੰਦੇ ਹਾਂ। ਬਾਦਲ ਸਾਹਿਬ ਨੇ ਤਾਂ ਜਾ ਕੇ ਉੱਥੇ ਕੈਬਨਿਟ ਦੇ ਵਿੱਚ ਪੁਜ਼ੀਸ਼ਨਾਂ ਲੈ ਲਈਆਂ, ਠੀਕ ਹੈ। ਕਾਂਗਰਸ ਨੇ ਜਾ ਕੇ, ਉਹ ਵੀ ਦਿੱਲੀ ਤੋਂ ਚੱਲਦੀ ਹੈ, ਤੇ ਅਸੀਂ ਕਿਉਂ ਬਿਨਾਂ ਮਤਲਬ ਇੱਥੇ ਇਹ ਸਾਰੀਆਂ ਚੀਜ਼ਾਂ ਕਰ ਰਹੇ ਹਾਂ, ਠੀਕ ਹੈ।
ਜਦਵੀਰ ਤੁਹਾਡੀ ਗੱਲ ਸਹੀ ਹੈ, ਚੱਕਰ ਇਹ ਹੈ ਕਿ ਬਾਦਲ ਸਾਹਿਬ ਉੱਥੇ ਇਕੱਲੇ ਨਹੀਂ, ਸਾਰੇ ਸਟੇਟਾਂ ਵਿੱਚ ਹੀ ਬਾਦਲ ਹੁੰਦੇ ਆ, ਸਾਡੇ ਆਪਣੇ ਬਾਦਲ ਹੈਗੇ ਇੱਥੇ, ਇੱਥੇ ਵੀ ਸੇਮ ਚੰਗੀ ਚੱਲਦੀ, ਸਾਨੂੰ ਨਾ ਨਾ ਹੀ ਨਾ ਹੀ ਚੇਂਜ ਕਰਨਾ, ਬਾਕੀ ਪਾਲਿਸੀ ਤਾਂ ਉਹੀ ਹੈ, ਸਾਰਿਆਂ ਨੂੰ ਵੋਟਾਂ ਚਾਹੀਦੀਆਂ, ਸਾਰੇ ਉਦਾਂ ਹੀ ਲੈਂਦੇ, ਸੇਮ ਸਟਾਈਲ ਹੀ ਆ ਸਾਰਿਆਂ ਦਾ ਤਕਰੀਬਨ। ਇੱਥੇ ਵੀ ਇੱਥੇ ਹੋਰ ਤਾਂ ਪੈਸੇ ਦੇਣਦੇ ਆ, ਉੱਥੇ ਦਾਲ ਰੋਟੀ ਦੇਣਦੇ, ਇੱਥੇ ਵੀ ਦਾਲ ਰੋਟੀ ਵੀ ਮਿਲਦੀ ਹੈ, ਇੱਥੇ ਫੂਡ ਬੈਂਕਾਂ ਵਿੱਚ ਹੋਰ ਸਾਰਾ ਕੁਛ, ਇੱਧਰ ਉੱਧਰ ਤਕਰੀਬਨ ਉਦਾਂ ਦੀ ਚੀਜ਼ ਹੀ ਆ, ਮੀਨਸ ਡਿਫਰੈਂਟ ਹੋ ਸਕਦੇ ਕਿ ਹਾਊ ਟੂ ਡਿਲੀਵਰ, ਪਰ ਚੀਜ਼ ਉਹੀ ਆ ਸਾਰੀ, ਉਦਾਂ ਹੀ ਆ, ਲੋਕਾਂ ਦਾ ਲੈਵਲ ਉਦਾਂ ਦਾ ਤਕਰੀਬਨ ਹੋ ਰਿਹਾ, ਵੋਟਾਂ ਨੂੰ ਉਦਾਂ ਹੀ ਸਿਕਿਓਰ ਕੀਤਾ ਜਾ ਰਿਹਾ। ਸੋ ਪੋਲੀਟੀਸ਼ੀਅਨ ਨੂੰ ਫਿਰ ਵੋਟਾਂ ਚਾਹੀਦੀਆਂ, ਅਗਲੇ ਕਹਿੰਦੇ ਪਾਵਰ ਸੀ ਕਿਤਾ ਆਉਣਾ, ਜੇ ਇਹ ਸਾਰਾ ਕੁਛ ਜੇ ਅਸੀਂ ਚੇਂਜ ਕਰਨਾ ਪਏ ਤਾਂ ਫਿਰ ਸਾਡੀ ਕਹਾਣੀ ਖਤਮ। ਚਲੋ ਠੀਕ ਆ ਜੀ, ਥੈਂਕ ਯੂ ਵੈਰੀ ਮਚ,
ਥੈਂਕ ਯੂ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਹਾਂਜੀ ਸ਼ਬੀਰ ਚੌਧਰੀ ਸਾਹਿਬ, ਸ਼ਬੀਰ ਚੌਧਰੀ ਸਾਹਿਬ, ਯੂ ਆਰ ਔਨ ਦੀ ਏਅਰ, ਗੋ ਅਹੈਡ। ਪਹਿਲਾਂ ਤੁਸੀਂ ਫੋਨ, ਮੇਰੇ ਖਿਆਲ ਨਾਲ ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ, ਹੁਣ ਸ਼ਾਇਦ ਤੁਸੀਂ ਮਿਊਟ ਕਰ ਲਿਆ, ਮੈਨੂੰ ਅਗਲੀ ਕਾਲ ਤੇ ਵਧਣਾ ਪਏਗਾ, ਤੁਸੀਂ ਫੋਨ ਅਨਮਿਊਟ ਕਰਕੇ ਜਦੋਂ ਵੀ ਗੱਲ ਕਰਨਾ ਚਾਹੋ ਕਰ ਸਕਦੇ ਹੋ। ਸ਼ਬੀਰ ਚੌਧਰੀ ਸਾਹਿਬ, ਅਗਲੀ ਕਾਲ ਜੀ, ਆਈ ਥਿੰਕ ਤੁਸੀਂ ਪਹਿਲੀ ਵਾਰੀ ਕਾਲ ਕਰ ਰਹੇ ਹੋ, ਮੇਰੇ ਕੋਲ ਨਾਮ ਨਹੀਂ ਹੈ ਤੁਹਾਡਾ, 416-857 ਕੌਣ ਸਾ ਬੋਲ ਰਹੇ ਜੀ, ਤੁਸੀਂ ਆਉਂਦੀ ਗੱਲ ਕਰਨੀ? ਹੈਲੋ, 416,
ਹਾਂਜੀ ਸਰ, ਮੈਂ ਆਉਂਦੀ ਗੱਲ ਕਰਨੀ
ਹੈ। ਤੁਸੀਂ ਆਉਂਦੀ ਗੱਲ ਕਰਨੀ, ਹਾਂਜੀ, ਤੁਸੀਂ ਆਪਣਾ ਨਾਮ ਦੱਸ ਦਿਓ ਸਰ।
ਹੈਲੋ,
ਹਾਂਜੀ ਹਾਂਜੀ, ਤੁਸੀਂ ਆਉਂਦੇ ਹੋ ਸਰ, ਆਪਣਾ ਨਾਮ ਦੱਸ ਦਿਓ ਔਰ ਆਪਣੇ ਵਿਚਾਰ ਰੱਖੋ ਸਰ।
ਸਰ ਸੁਣ ਸਕਦੇ ਤੁਸੀਂ ਮੈਨੂੰ?
ਸਰ ਬਿਲਕੁਲ ਕਲੀਅਰ ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਆਪਣਾ ਨਾਮ ਦੱਸ ਦਿਓ ਔਰ ਆਪਣੇ ਵਿਚਾਰ ਰੱਖੋ।
ਸਰ ਮੇਰਾ ਨਾਮ ਅਰੁਣ ਹੈ, ਐਂਡ ਫਸਟ ਆਫ ਆਲ ਸਵੇਰ ਦਾ ਮੂਡ ਡਿਪਰੈਸ ਸੀਗਾ, ਲੇਕਿਨ ਤੁਹਾਡੀ ਗੱਲ ਸੁਣ ਕੇ ਮੈਨੂੰ ਬਹੁਤ ਹਸੀ ਆ ਰਹੀ ਹੈ, ਨਾਟ ਇਨ ਅ ਨੈਗੇਟਿਵ ਸੈਂਸ ਬਟ ਇਨ ਅ ਪੋਜ਼ਿਟਿਵ ਸੈਂਸ। ਯੂ ਆਰ ਵਨ ਆਫ ਦੋਜ਼ ਫਿਊ ਬੰਦੇ ਜਿਹੜੇ ਇੱਥੇ ਕੈਨੇਡਾ ਚ ਜਿਹੜੇ ਸੱਚ ਬੋਲ ਸਕਦੇ ਨੇ, ਐਂਡ ਦਾ ਵੇ ਯੂ ਪ੍ਰੋਜੈਕਟ ਦੈਟ ਸੱਚ, ਆਈ ਕੈਨ ਨੋਟ ਇਵਨ ਸਟਾਪ ਲਾਫਿੰਗ, ਬਟ ਐਟ ਦਾ ਸੇਮ ਟਾਈਮ ਆਈ ਵਾਂਟ ਟੂ ਟੈਲ ਯੂ, ਇੱਕ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਭਾਜੀ, ਕਿ ਅੰਨਿਆਂ ਨੂੰ ਜਿਹਨੂੰ ਬਥੇਰਾ ਇੱਕ ਮਿੰਟ ਦਿੱਤਾ ਗਿਆ ਹੈ, ਅੰਨਿਆਂ ਨੂੰ ਤੁਸੀਂ ਰਸਤਾ ਦਿਖਾ ਸਕਦੇ ਹੋ, ਪਰ ਜਿਹਨੇ ਜਾਣ ਵਿਚ ਕੇ ਅੱਖਾਂ ਬੰਦ ਕਰ ਲਈ ਹੋਏ ਉਹਨੂੰ ਰਸਤਾ ਦਿਖਾਉਣਾ ਬਹੁਤ ਮੁਸ਼ਕਿਲ ਹੈ। ਐਂਡ ਆਈ ਰੈਸਟ ਮਾਈ ਕਮੈਂਟ, ਯੂ ਆਰ ਡੂਇੰਗ ਐਨ ਐਕਸਲੈਂਟ ਜੋਬ, ਐਂਡ ਪਲੀਜ਼ ਡੂ ਕੰਟੀਨਿਊ ਜਿਹੜਾ ਤੁਸੀਂ ਕਰ ਰਹੇ ਹੋ, ਨਿਸ਼ਪਕਸ਼ ਆਪਣਾ ਪੱਖ ਪ੍ਰਗਟ ਕਰਦੇ ਹੋ, ਉਹ ਪਲੀਜ਼ ਜ਼ਰੂਰ ਕੀਪ ਔਨ ਡੂਇੰਗ ਦੈਟ। ਰਾਹ ਚ ਮੁਸ਼ਕਲਾਂ ਬਹੁਤ ਆਉਣਗੀਆਂ, ਪਰ ਆਈ ਥਿੰਕ ਸੱਚ ਦਾ ਸਾਹਮਣਾ ਕਰਨਾ ਹੀ ਪੈਂਦਾ, ਅੱਜ ਨਹੀਂ ਕੱਲ ਕਰਨਾ ਹੀ ਪਏਗਾ, ਲੋਕਾਂ ਨੂੰ, ਸਭ ਨੂੰ, ਜਿਹੜੇ ਸਮਝਣ ਵਾਲੇ ਸਮਝਣਗੇ, ਜਿਹੜੇ ਨਹੀਂ ਸਮਝਣਾ ਚਾਹੁੰਦੇ, ਗੋਡ ਹੈਲਪ ਦੈਮ ਸਰ। ਥੈਂਕ ਯੂ ਵੈਰੀ ਮਚ ਫਾਰ ਡੂਇੰਗ ਐਨ ਐਕਸਲੈਂਟ ਜੋਬ।
ਥੈਂਕ ਯੂ, ਤੁਸੀਂ ਅੱਜ ਪਹਿਲੀ ਵਾਰੀ ਕਾਲ ਕੀਤੀ ਹੈ, ਪ੍ਰੋਗਰਾਮ ਕਦੋਂ ਤੋਂ ਸੁਣ ਰਹੇ ਹੋ ਤੁਸੀਂ?
ਸਰ ਆਫ ਐਂਡ ਆਨ ਜਦ ਮਰਜ਼ੀ ਮਿਲਦਾ ਟਾਈਮ ਜ਼ਰੂਰ ਸੁਣਨ ਦੀ ਕੋਸ਼ਿਸ਼ ਕਰਦਾ ਬਟ ਐਜ਼ ਯੂ ਨੋ ਵੀ ਆਲ ਹੈਵ ਟੂ ਅਰਨ ਆਵਰ ਲਿਵਿੰਗ ਆਪਾਂ ਬ੍ਰੈਡ ਸਭ ਨੂੰ ਖਾਣੀ ਹੈ ਰੋਟੀ ਸਭ ਨੂੰ ਖਾਣੀ ਹੈ ਆਫ ਐਂਡ ਆਨ ਜ਼ਰੂਰ ਤੁਹਾਡਾ ਪ੍ਰੋਗਰਾਮ ਸੁਣਦਾ ਬਟ ਆਈ ਹੈਵ ਬੀਨ ਅ ਫੈਨ ਆਫ ਯੋਰਸ ਫੋਰ ਪ੍ਰੋਬਬਲੀ ਮੋਰ ਦੈਨ 8-9-10 ਈਅਰਸ
ਥੈਂਕ ਯੂ ਫੋਰ ਦਾ ਕਾਇੰਡ ਵਰਡ ਸਰ ਨੰਬਰ ਹੁਣ ਤੁਹਾਡਾ ਅਸੀਂ ਸੇਵ ਕਰ ਲਿਆ ਤੇ ਪਹਿਲੀ ਵਾਰ ਤੁਸੀਂ ਕਾਲ ਕੀਤੀ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਐਂਡ ਬਸ ਮੈਂ ਇੰਨੀ ਗੱਲ ਕਹਾਂਗਾ ਕਿ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਇਹ ਰਸਤਾ ਔਖਾ ਔਰ ਅਸੀਂ ਚੁਣਿਆ ਜਦੋਂ ਤੁਸੀਂ ਮੀਡੀਆ ਚ ਆਉਂਦੇ ਹੋ ਨਾ ਜਰਨਲਿਜ਼ਮ ਚ ਆਉਂਦੇ ਹੋ ਇਹ ਸਭ ਕਰਨਾ ਪੈਂਦਾ ਜੇ ਔਰ ਮੈਂ ਫਿਰ ਕੁਛ ਪ੍ਰੋਫੈਸ਼ਨ ਐਸੇ ਹੁੰਦੇ ਨੇ ਜਿਹਦੇ ਵਿਚ ਫਿਰ ਤੁਸੀਂ ਗੱਲ ਪੈਸੇ ਨਾਲ ਨਹੀਂ ਤੋਲ ਸਕਦੇ ਗੱਲ ਤੁਸੀਂ ਰੋਜ਼ੀ ਰੋਟੀ ਨਾਲ ਨਹੀਂ ਤੋਲ ਸਕਦੇ ਉਹਦੇ ਵਿਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੈਂ ਕਹਾਂਗਾ ਕਿ ਜਿਹੜੇ ਲੋਕ ਸਰਹੱਦ ਤੇ ਖੜੇ ਨੇ ਫਿਰ ਚਾਹੇ ਉਹ ਇੰਡੀਆ ਵਾਸਤੇ ਆ ਚਾਹੇ ਪਾਕਿਸਤਾਨ ਵਾਸਤੇ ਆ ਚਾਹੇ ਚਾਈਨਾ ਵਾਸਤੇ ਆ ਚਾਈਨਾ ਦਾ ਫੌਜੀ ਵੀ ਸ਼ਹੀਦ ਹੀ ਹੁੰਦਾ ਅਸੀਂ ਵਰਡ ਸ਼ਹੀਦ ਯੂਜ਼ ਕਰਦੇ ਹਾਂ ਠੀਕ ਹੈ ਸੋ ਉੱਥੇ ਉਹ ਪੈਸੇ ਲਈ ਨਹੀਂ ਖੜੇ ਹੁੰਦੇ ਉੱਥੇ ਉਹ ਕੈਰੀਅਰ ਲਈ ਨਹੀਂ ਖੜੇ ਹੁੰਦੇ ਉਹਨਾਂ ਨੂੰ ਅਹਿਸਾਸ ਹੁੰਦਾ ਇਸੇ ਤਰ੍ਹਾਂ ਡਾਕਟਰ ਪੁਲਿਸ ਸਰਵਿਸਿਜ਼ ਹੋ ਗਈਆਂ ਲਾ ਇਨਫੋਰਸਮੈਂਟ ਏਜੰਸੀਜ਼ ਹੋ ਗਈਆਂ ਫਾਇਰ ਫਾਈਟਰਸ ਹੋ ਗਏ ਨਰਸਿਸ ਇਹ ਸਾਰੇ ਲੋਕ ਜਿਹੜੇ ਨੇ ਉਹ ਜਦੋਂ ਕੋਵਿਡ ਹੁੰਦਾ ਨਾ ਤਾਂ ਉਹ ਇਹ ਨਹੀਂ ਕਹਿ ਸਕਦੇ ਕਿ ਮੈਂ ਘਰ ਬਹਿ ਜਾਵਾਂ ਕੋਵਿਡ ਦੇ ਵਿੱਚ ਜਾ ਕੇ ਉਹਨਾਂ ਨੂੰ ਫਰੰਟ ਲਾਈਨ ਵਰਕਰ ਦੇ ਤੌਰ ਤੇ ਕੰਮ ਕਰਨਾ ਪੈਂਦਾ ਇਸੇ ਤਰ੍ਹਾਂ ਮੀਡੀਆ ਚੌਥਾ ਪਿੱਲਰ ਕਿਹਾ ਜਾਂਦਾ ਪਰ ਮੈਂ ਇਸ ਤੋਂ ਅੱਗੇ ਵਧਾਉਣਾ ਹਮੇਸ਼ਾ ਗੱਲ ਜਿਸ ਸਮਾਜ ਦੇ ਵਿੱਚ ਮੀਡੀਆ ਠੀਕ ਕੰਮ ਨਹੀਂ ਨਾ ਕਰ ਰਿਹਾ ਉਸ ਸਮਾਜ ਦੇ ਵਿੱਚ ਜਿਹੜਾ ਸੋਸ਼ਲ ਫੈਬਰਿਕ ਆ ਉਹ ਤਬਾਹ ਹੋ ਜਾਂਦਾ ਹੈ ਇਟਸ ਨਾਟ ਜਸਟ ਦਾ ਫੋਰਥ ਪਿੱਲਰ ਨੋ ਮੈਂ ਇਸ ਤੋਂ ਵੀ ਇੱਕ ਸਟੈਪ ਅੱਗੇ ਜਾਣਾ ਫੋਰਥ ਪਿੱਲਰ ਤਾਂ ਹੈ ਹੀ ਹੈ ਡੈਮੋਕਰੇਸੀ ਦਾ ਲੇਕਿਨ ਜਿਸ ਸਮਾਜ ਦੇ ਵਿੱਚ ਫਰੀਡਮ ਆਫ ਐਕਸਪ੍ਰੈਸ਼ਨ ਨਹੀਂ ਹੈ ਜਿੱਥੇ ਖੁੱਲ ਕੇ ਗੱਲ ਨਾ ਹੋਵੇ ਠੀਕ ਹੈ ਜਿੱਥੇ ਰਿਸਪੈਕਟਫੁਲੀ ਗੱਲ ਨਾ ਹੋਵੇ ਜਿੱਥੇ ਵੱਖਰੇ ਵੱਖਰੇ ਵਿਚਾਰਾਂ ਨੂੰ ਅਸੀਂ ਡਿਸਕਸ ਨਾ ਕਰ ਸਕੀਏ ਉਹਨੂੰ ਡਿਸਫੰਕਸ਼ਨਲ ਸੋਸਾਇਟੀ ਕਿਹਾ ਜਾਂਦਾ ਜੇ ਅਸੀਂ ਇਸ ਚੀਜ਼ ਨੂੰ ਸਮਝ ਲਵਾਂਗੇ ਫਿਰ ਅਸੀਂ ਮੀਡੀਆ ਚਲਾ ਸਕਦੇ ਹਾਂ ਔਰ ਜੇ ਅਸੀਂ ਸਿਰਫ ਇਹੀ ਸੋਚੀਏ ਕਿ ਜੀ ਹਾਂਜੀ ਸਾਡਾ ਫਾਇਦਾ ਕਿਹਦੇ ਚ ਹੈ ਕਿੱਥੋਂ ਬਿਜ਼ਨਸ ਆਉਂਦਾ ਫਿਰ ਤੇ ਸਿਆਸਤ ਕਰ ਲਈਏ ਫਿਰ ਤੇ ਉੱਥੇ ਚਲੇ ਜਾਈਏ ਜਾ ਕੇ ਵੋਟਾਂ ਮੰਗੀਏ ਫਿਰ ਉੱਥੇ ਫਿਰ ਤੇ ਉਹ ਕੰਮ ਕਰ ਲਈਏ ਸਰ
ਸਾਨੂੰ ਵਿਦ ਯੋਰ ਡਿਊ ਪਰਮਿਸ਼ਨ ਕੈਨ ਆਈ ਸੇ ਵਨ ਮੋਰ ਥਿੰਗ ਇਫ ਆਈ ਹੈਵ ਟਾਈਮ ਓਨਲੀ ਭਾਜੀ
ਸ਼ੋਰ ਗੋ ਹੈਡ
ਸਰ ਅਜਗਰ ਕਰੇ ਨਾ ਚਾਕਰੀ ਪੰਛੀ ਕਰੇ ਨਾ ਕਾਮ ਦਾਸ ਮਲੂਕਾ ਕਹਿ ਗਏ ਸਭ ਕੇ ਦਾਤਾ ਰਾਮ ਸੋ ਜਿਹੜੀ ਗੱਲ ਤੁਸੀਂ ਸੱਚ ਬੋਲਣੀ ਹੈ ਮੈਂ ਸਿਰਫ ਇਸ ਕਰਕੇ ਸੱਚ ਬੋਲਣਾ ਬੰਦ ਕਰਦਾ ਕਿ ਮੇਰਾ ਭਰਾ ਮੇਰੀ ਭੈਣ ਮੇਰੇ ਜਾਣਨ ਵਾਲੇ ਮੈਨੂੰ ਇਹ ਕਹਿ ਦੇਣ ਕਿ ਸੱਚ ਕੜਵਾ ਹੈ ਤੇ ਇਹ ਮੇਰਾ ਆਪਸ ਚ ਦੁਸ਼ਮਣੀ ਪੈਦਾ ਕਰ ਰਿਹਾ ਤੇ ਮੈਂ ਸੱਚ ਬੋਲਣਾ ਛੱਡਦਾ ਸਿਰਫ ਇਸ ਕਰਕੇ ਕਿ ਮੈਨੂੰ ਅੱਜ ਕੱਲ ਰੋਟੀ ਨਹੀਂ ਮਿਲੇਗੀ ਤੇ ਮੈਨੂੰ ਰੋਟੀ ਦੀ ਪਰਵਾਹ ਤਾਂ ਮੇਰੇ ਮਾਲਕ ਨੇ ਮੇਰੀ ਜੁਗਾੜ ਕੀਤਾ ਹੀ ਹੋਇਆ ਕਿਤੇ ਨਾ ਕਿਤੇ ਮਿਲੇਗੀ ਉੱਥੇ ਵੀ ਮਿਲਦੀ ਸੀਗੀ ਇੰਡੀਆ ਵੀ ਮਿਲਦੀ ਸੀਗੀ ਇਸ ਮੁਲਕ ਚ ਆਏ ਨੇ ਅਸੀਂ ਕਈਆਂ ਦੇ ਭਰਾ ਭੈਣ ਸੀਗੇ ਕਈਆਂ ਦੇ ਨਹੀਂ ਸੀਗੇ ਉਹਨਾਂ ਨੂੰ ਵੀ ਮਿਲਦੀ ਹੈ ਬੜੀ ਵਧੀਆ ਮਿਲਦੀ ਹੈ ਸ਼ਾਇਦ ਰੋਟੀ ਦੇ ਇਲਾਵਾ ਮੱਖਣ ਵੀ ਮਿਲਦਾ ਹੋਵੇ ਤੇ ਸੱਚ ਦਾ ਕਹਿਣਾ ਕਦੇ ਨਾ ਛੱਡਣਾ ਪਲੀਜ਼ ਐਂਡ ਕੰਟੀਨਿਊ ਦੇਰ ਮਾਈਟ ਬੀ ਸੋ ਮੈਨੀ ਸਾਇਲੈਂਟ ਸਪੈਕਟੇਟਰ ਲਾਈਕ ਮੀ ਜਿਨ੍ਹਾਂ ਨੇ ਕਦੇ ਹਿੰਮਤ ਕੀਤੀ ਹੋਏਗੀ ਬੋਲਣ ਦੀ ਨਹੀਂ ਬੋਲ ਕੀਤੀ ਹੋਏਗੀ ਸੁਣਦੇ ਹੋਣਗੇ ਟਾਈਮ ਨਹੀਂ ਮਿਲੇਗਾ ਲੇਕਿਨ ਸਾਇਲੈਂਟ ਮੈਜੋਰਿਟੀ ਹਮੇਸ਼ਾ ਸਪੀਕ ਕਰਦੀ ਹੈ ਉਹ ਜਿੱਥੇ ਸਪੀਕ ਕਰਨਾ ਹੈ ਟੂ ਦਾ ਡੈਮੋਕਰੇਸੀ ਦੇ ਸਪੀਕ ਵਿਦ ਦੇਅਰ ਵੋਟਸ ਵਿਦ ਪੀਪਲ ਲਾਈਕ ਯੂ ਦੇ ਐਪਰੀਸ਼ੀਏਟ ਯੋਰ ਕੰਟੈਂਟ ਐਂਡ ਮੇ ਬੀ ਤੁਹਾਡੇ ਨੂੰ ਲਿਸਨ ਕਰਨਾ ਤੁਹਾਨੂੰ ਪੜ੍ਹਨਾ ਉੱਥੇ ਕਰਦੇ ਨੇ ਉਹ ਸਾਥ ਕਦੇ ਉਹ ਪਥ ਕਦੇ ਨਾ ਛੱਡਣਾ ਪਲੀਜ਼ ਐਂਡ ਥੈਂਕ ਯੂ ਵੈਰੀ ਮਚ ਫੋਰ ਗਿਵਿੰਗ ਮੀ ਟਾਈਮ ਵਾਂਸ ਅਗੇਨ
ਥੈਂਕ ਯੂ ਸੋ ਮਚ ਅਰੁਣ ਜੀ ਯੂ ਹੈਵ ਅ ਵੰਡਰਫੁਲ ਡੇ ਗੋਡ ਬਲੈਸ ਯੂ ਆਲ ਦੀ ਬੈਸਟ ਥੈਂਕ ਯੂ ਸਰ
ਥੈਂਕ ਯੂ
ਬਾਏ ਪ੍ਰੀਤਮ ਸਿੱਧੂ ਸਾਹਿਬ ਤੁਸੀਂ ਆਉਂਦੇ ਰਹੋ ਪ੍ਰੀਤਮ ਸਿੱਧੂ ਸਾਹਿਬ
ਜੀ ਸਤਿ ਸ੍ਰੀ ਅਕਾਲ ਜੀ
ਕੀ ਹਾਲ ਹੈ ਜੀ ਠੀਕ ਹੈ ਜੀ
ਠੀਕ ਹੈ ਜੀ ਥੈਂਕ ਯੂ ਸਰ ਜਦਵੀਰ ਜੀ ਅੱਜ ਤੁਸੀਂ ਮੱਲੀ ਸਾਹਿਬ ਦੀ ਗੱਲ ਕੀਤੀ ਸੀ ਤੇ ਮੈਂ ਸੋਚਿਆ ਤੁਹਾਨੂੰ ਤੇ ਜ਼ਿਆਦਾ ਨੌਲੇਜ ਆ ਮੰਨ ਲਓ ਤੁਹਾਡੀ ਮੈਮਰੀ ਵੀ ਬਹੁਤ ਆ ਮੱਲੀ ਸਾਹਿਬ ਸ਼ਾਇਦ 93 ਚ MP ਬਣੇ ਸੀ ਤੇ ਉਸ ਤੋਂ ਬਾਅਦ ਕਾਫੀ ਆਪਣਾ ਟ੍ਰੈਂਡ ਚੱਲ ਪਿਆ ਆਪਣੇ ਬੰਦੇ MP ਵੀ ਬਣੇ MPP ਬਣੇ MPP ਵੀ ਬਣਦੇ ਰਹੇ ਅਜੇ ਮੱਲੀ ਸਾਹਿਬ ਤੇ ਪਹਿਲਾਂ 6 ਟਰਮ ਬਣੇ ਆ ਮੇਰਾ ਖਿਆਲ ਆ
2011 ਤੱਕ ਰਹੇ ਨੇ
ਜਦੋਂ ਤੱਕ ਉਹ ਮੱਲ ਹਾਰ ਨੀ ਗਏ ਉਹ ਬੈਠੇ ਨੀ ਗਏ ਟਿਕ ਗਏ ਲੱਗੇ ਹੀ ਰਹੇ ਕੈਨੇਡਾ ਦੀ ਤਰੱਕੀ ਵਿਚ
ਹਾਂਜੀ
ਅੱਛਾ ਮੱਲੀ ਸਾਹਿਬ ਨੇ ਸੁਜੈਸ਼ਨ ਦਿੱਤਾ ਸੀ ਵੀ ਇੱਕ ਅੱਧਾ ਬੰਦਾ ਹਿੰਦੂ ਆਪਾਂ ਨੂੰ ਮੂਹਰੇ ਲੈ ਕੇ ਆਉਣਾ ਚਾਹੀਦਾ ਮੱਲੀ ਸਾਹਿਬ ਕਿਉਂ ਨੀ 2-3 ਟਰਮਾਂ ਲੜ ਕੇ ਤੇ ਕੋਈ ਬੰਦਾ ਵਧੀਆ ਤਿਆਰ ਕਰ ਸਕੇ ਵੀ ਹੁਣ ਬਈ ਤੇਰੀ ਵਾਰੀ ਆ ਚਲੋ ਮੈਂ ਤੇ ਮੱਲੀ ਸਾਹਿਬ ਨੂੰ ਕਿਹੜਾ ਫਿਕਰ ਸੀ ਕੈਨੇਡਾ ਦੇ ਜਿਹੜੇ 6 ਟਰਮਾਂ ਲੱਗੇ ਰਹੇ ਤੇ ਕਿਹੜਾ ਸੋਲੋ ਕੀਤਾ ਇਹਨਾਂ ਨੇ ਇੱਕ ਇਕੱਲਾ ਪਾਰਲੀਮੈਂਟ 'ਚ ਖੰਡ ਪਾਠ ਖਿਲਾਉਣ ਤੋਂ ਬਿਨਾਂ ਕੈਨੇਡਾ ਦੀ ਤਰੱਕੀ ਲਈ ਜੇ ਕੋਈ ਇਹਨਾਂ ਨੇ ਬਿੱਲ ਪੇਸ਼ ਕੀਤਾ ਜਾਂ ਕੈਨੇਡਾ ਦੀ ਲੋਕਾਂ ਦੀ ਸਹੂਲਤ ਲਈ ਜਾਂ ਲੋਕਾਂ ਦੀ ਬਿਹਤਰੀ ਲਈ ਕੋਈ ਬਿੱਲ ਪੇਸ਼ ਕੀਤਾ ਜਦ ਵੀ ਤੁਹਾਨੂੰ ਪਤਾ ਹੋਣਾ ਤੁਸੀਂ ਪਲੀਜ਼ ਜ਼ਰੂਰ ਦੱਸਿਓ ਤੇ ਬਾਕੀ ਜਿੰਨੇ ਵੀ ਉਦੋਂ ਬਾਅਦ ਆਪਣੇ ਐਮ ਪੀ ਪੀ ਜਾਂ ਐਮ ਪੀ ਬਣੇ ਆ ਉਹਨਾਂ ਨੂੰ ਕਿਹੜੇ ਬੰਦੇ ਨੂੰ ਕੈਨੇਡਾ ਦਾ ਫਿਕਰ ਸੀ ਤੇ ਉਹਨੇ ਕੈਨੇਡਾ ਲਈ ਬਿਹਤਰੀ ਲਈ ਉਹਨੂੰ ਕੋਈ ਵੀ ਬਿੱਲ ਪੇਸ਼ ਕੀਤਾ ਉਹਦਾ ਪ੍ਰਾਈਵੇਟ ਉਹਨੂੰ ਫਿਕਰ ਸੀ ਮੈਂ ਆਹ ਕੰਮ ਕਰਵਾਉਣਾ ਆ ਤੇ ਹੁਣ ਵੀ ਲੋਕ ਜਿਹੜੇ ਲੱਗੇ ਹੋਏ ਆ ਉਹਨਾਂ ਨੂੰ ਕੀ ਫਿਕਰ ਆ ਜੇ ਤੁਹਾਨੂੰ ਕੋਈ ਨੌਲੇਜ ਹੋਵੇ ਤਾਂ ਇਹਦੇ ਬਾਰੇ ਜ਼ਰੂਰ ਦੱਸਿਓ ਮੈਨੂੰ ਤਾਂ ਲੱਗਦਾ ਵੀ ਇਹ ਤਾਂ ਸਿਰਫ ਆਪਣੀਆਂ ਜੋਬਾਂ ਸਿਕਿਓਰ ਕਰਨ ਲਈ ਆ ਤੇ ਬਸ ਇੰਡੀਆ 'ਚ ਇਹਨਾਂ ਦੇ ਪਿੰਡਾਂ 'ਚ ਦੀਵੇ ਜਾਗ ਜਾਂਦੇ ਆ ਤੇ ਖੰਡ ਪਾਠ ਹੋ ਜਾਂਦੇ ਆ ਹੋਰ ਕੁਛ ਵੀ ਹੈ ਨੀ ਗਾ ਸਰ ਇਹਨਾਂ ਨੇ ਇਹ ਵੀ ਨੀ ਸੋਚਿਆ ਕੈਨੇਡਾ ਦੀ ਗੌਰਮੈਂਟ ਨੇ ਵੀ ਸਿੱਖ ਹੈਰੀਟੇਜ ਮੰਥ ਮਨਾਉਣੇ ਆ ਹਿੰਦੂ ਹੈਰੀਟੇਜ ਮੰਥ ਮਨਾਉਣਾ ਇੱਥੇ ਤਾਂ 200 ਕਮਿਊਨਿਟੀਆਂ ਕਿੰਨੇ ਮੰਥ ਲੈ ਕੇ ਆਓਗੇ ਤੁਸੀਂ ਲੋਲੀਪੋਪ ਕਿਉਂ ਦੇਣ ਲੱਗੇ ਹੋ ਤੁਸੀਂ ਇਹਨਾਂ ਲੋਕਾਂ ਨੂੰ ਤੁਹਾਡਾ ਕੀ ਖਿਆਲ ਹੈ ਇਹਨਾਂ ਬਾਰੇ
ਆਖਰੀ ਗੱਲ ਕੀਤੀ ਹੈ ਮੈਂ ਪ੍ਰੀਤਮ ਸਿੱਧੂ ਸਾਹਿਬ ਉੱਥੋਂ ਹੀ ਸ਼ੁਰੂਆਤ ਕਰ ਲੈਣਾ ਇਹ ਜਿਹੜੇ ਸਿੱਖ ਹੈਰੀਟੇਜ ਮੰਥ ਹੈ ਹਿੰਦੂ ਹੈਰੀਟੇਜ ਮੰਥ ਹੈ ਤਮਿਲ ਹੈਰੀਟੇਜ ਮੰਥ ਹੈ ਫਿਰ ਇਟਾਲੀਅਨ ਹੈਰੀਟੇਜ ਮੰਥ ਹੈ ਚਾਈਨੀਜ਼ ਹੈਰੀਟੇਜ ਮੰਥ ਹੈ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਵੀ ਇੱਥੇ ਜੇ 200 ਕਮਿਊਨਿਟੀਜ਼ ਨੇ ਤਾਂ ਇੰਨੇ ਤਾਂ ਮੰਥ ਨਹੀਂ ਜਿੰਨੇ ਹੈਰੀਟੇਜ ਮੰਥ ਅਸੀਂ ਮਨਾਉਣ ਲੱਗ ਪਏ ਹਾਂ ਮੈਂ ਉਸ ਤੇ ਸਵਾਲ ਨਹੀਂ ਖੜਾ ਕਰਨਾ ਚਾਹੁੰਦਾ ਠੀਕ ਹੈ ਚਲੋ ਤੁਸੀਂ ਮਨਾ ਰਹੇ ਹੋ ਹੈਰੀਟੇਜ ਮੰਥ ਕਿਉਂ ਅਸੀਂ ਕਿਸੇ ਤੇ ਸਵਾਲ ਖੜਾ ਕਰਨਾ ਬਟ ਇਹ ਮਲਟੀਕਲਚਰਲਿਜ਼ਮ ਇਹ ਨਹੀਂ ਹੈ ਮੇਰੇ ਮੁਤਾਬਿਕ ਮਲਟੀਕਲਚਰਲਿਜ਼ਮ ਇਹ ਹੈ ਕਿ ਜਦ ਅਸੀਂ ਕਮਿਊਨਿਟੀਜ਼ ਨੂੰ ਇਕੱਠੇ ਲੈ ਕੇ ਆਉਂਦੇ ਹਾਂ ਮੰਥ ਤਾਂ ਅਸੀਂ ਉਹ ਮਨਾਈਏ ਕਿ ਬਈ ਜਿੱਥੇ ਕਿ ਜੇ ਹਿੰਦੂ ਕਮਿਊਨਿਟੀ ਦੇ ਬਾਰੇ ਦੱਸਣਾ ਜਾਂ ਸਿੱਖ ਕਮਿਊਨਿਟੀ ਦੇ ਬਾਰੇ ਦੱਸਣਾ ਹੁਣ ਸਿੱਖ ਹੈਰੀਟੇਜ ਮੰਥ ਹੈ ਸਿੱਖ ਹੈਰੀਟੇਜ ਮੰਥ ਦੇ ਈਵਨ ਦੇ ਉੱਤੇ ਕਿੰਨੇ ਕੁ ਇਟਾਲੀਅਨ ਕਿੰਨੇ ਕੁ ਆਇਰਿਸ਼ ਕਿੰਨੇ ਕੁ ਗਰੀਕ ਆ ਕੇ ਸਿੱਖਦੇ ਨੇ ਕਿ ਇਹ ਕਲਚਰ ਕਿੰਨਾ ਵਧੀਆ ਹੈ ਸਾਡੇ ਇਹ ਬਈ ਅੱਛਾ ਗੁਰੂ ਨਾਨਕ ਦੇਵ ਜੀ ਨੇ ਇੰਨੀਆਂ ਵਧੀਆ ਗੱਲਾਂ ਦੱਸੀਆਂ ਕਿਆ ਬਾਤ ਹੈ ਉਹ ਤੇ ਲਵ ਕਾਈਂਡਨੈਸ ਕੰਪੈਸ਼ਨ ਫੋਰਗਿਵਨੈਸ ਉਹਦੀ ਗੱਲ ਦੱਸਦੇ ਆ ਠੀਕ ਹੈ ਜੇ ਤੇ ਅਸੀਂ ਉਹਦਾ ਪ੍ਰਚਾਰ ਕਰਦੇ ਹਾਂ ਜੇ ਤੱਕ ਔਰ ਉਹਦਾ ਫਿਰ ਪ੍ਰਚਾਰ ਤਾਂ ਸਾਰਾ ਸਾਲ ਹੋਣਾ ਚਾਹੀਦਾ ਹੈ ਜੇ ਹਿੰਦੂ ਕਮਿਊਨਿਟੀ ਦੇ ਕਰਨਾ ਹੈ ਤੇ ਉੱਥੇ ਵੀ ਬਾਹਰਲੇ ਬੰਦੇ ਹੋਣ ਹਿੰਦੂ ਹੈਰੀਟੇਜ ਮੰਥ ਵਿੱਚ ਕਿੰਨੇ ਕੁ ਬਾਹਰਲੇ ਬੰਦੇ ਇਨਵਾਈਟ ਹੁੰਦੇ ਆ ਹੁਣ ਇਟਾਲੀਅਨ ਹੈਰੀਟੇਜ ਮੰਥ ਆ ਸਾਡੇ ਨਾਲ ਆ ਬਿਲਕੁਲ ਵੁੱਡਬਰੀ ਨਾਲ ਆ ਕਿੰਨੇ ਕੁ ਬੰਦੇ ਜਾ ਕੇ ਉੱਥੇ ਉਹਨਾਂ ਦੇ ਹੈਰੀਟੇਜ ਜਿਹੜੇ ਇਟਾਲੀਅਨ ਹੈਰੀਟੇਜ ਮੰਥ ਅਸੀਂ ਅਟੈਂਡ ਕਰਦੇ ਹਾਂ ਪਤਾ ਲੱਗੇ ਸਾਨੂੰ ਵੀ ਇਟਾਲੀਅਨ ਕਲਚਰ ਕੀ ਹੈ ਸੋ ਜੇ ਤੇ ਅਸੀਂ ਮਨਾਉਣਾ ਹੈ ਤਾਂ ਫਿਰ ਇਸ ਤਰੀਕੇ ਨਾਲ ਮਨਾਉਣਾ ਚਾਹੀਦਾ ਕਿ ਅਸੀਂ ਆਪਸ ਚ ਇਕੱਠੇ ਹੋਈਏ ਬਟ ਅਫਸੋਸ ਦੀ ਗੱਲ ਇਹ ਹੈ ਕਿ ਇੱਕ ਦੂਸਰੇ ਦੀਆਂ ਚੰਗੀਆਂ ਚੀਜ਼ਾਂ ਦੀ ਬਜਾਏ ਮੈਂ ਬਹੁਤ ਅਦਬ ਸਤਿਕਾਰ ਨਾਲ ਗੱਲ ਕਹਿ ਰਿਹਾ ਤੁਹਾਡੀ ਗੱਲ ਠੀਕ ਹੈ ਕਿ ਸਾਡੀ ਲੀਡਰਸ਼ਿਪ ਨੇ ਕਿਤੇ ਨਾ ਕਿਤੇ ਸਾਨੂੰ ਵੱਖਰਾ ਦੱਸ ਕੇ ਸੈਪਰੇਟ ਦੱਸ ਕੇ ਕਿ ਅਸੀਂ ਅਲੱਗ ਆ ਜੀ ਸਾਡੀ ਤਾਂ ਹੋਂਦ ਵੱਖਰੀ ਹੈ ਸਾਰਿਆਂ ਨੇ ਹੀ ਉਹ ਵੱਖਰਾ ਦੱਸ ਕੇ ਅਲੱਗ ਦੱਸ ਕੇ ਆਪਣੇ ਪਿੱਛੇ ਬੰਦੇ ਲਗਾ ਲਏ ਮੈਨੂੰ ਇੱਕ ਸਿੰਪਲ ਜੀ ਗੱਲ ਹੈ ਬੜੀ ਸਿੰਪਲ ਜੀ ਗੱਲ ਹੈ ਜੋ ਅੱਜ ਕੱਲ੍ਹ ਇੰਡੀਆ ਪਾਕਿਸਤਾਨ ਕੌਨਫਲਿਕਟ ਦੀ ਗੱਲ ਹੋ ਵੀ ਰਹੀ ਹੈ ਮੈਂ ਬਹੁਤ ਵਾਰ ਗੱਲ ਕੀਤੀ ਹੈ ਕਿ ਇੰਡੀਆ ਔਰ ਪਾਕਿਸਤਾਨ ਨੂੰ ਦੋ ਭਰਾਵਾਂ ਨੂੰ ਅਲੱਗ ਹੋਣ ਦੀ ਲੋੜ ਕੀ ਸੀਗੀ ਨਾ ਸਾਨੂੰ ਇਕੱਠਿਆਂ ਰਹਿਣਾ ਆਇਆ ਅਸੀਂ ਅਲੱਗ ਹੋ ਗਏ ਤੇ ਨਾ ਸਾਨੂੰ ਅਲੱਗ ਅਲੱਗ ਭਰਾਵਾਂ ਦੀ ਤਰ੍ਹਾਂ ਰਹਿਣਾ ਆਇਆ ਉਹਦਾ ਕਾਰਨ ਕੀ ਹੋਇਆ ਕਾਰਨ ਇਹੀ ਹੋਇਆ ਕਿ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਮੈਂ ਦੋਨੋਂ ਤਰਫ਼ ਗੱਲ ਕਰਾਂਗਾ ਇੰਡੀਆ ਦੀ ਤਰਫ਼ ਵੀ ਔਰ ਪਾਕਿਸਤਾਨ ਦੀ ਤਰਫ਼ ਵੀ ਪਾਕਿਸਤਾਨ ਕਿਉਂ ਬਣਿਆ ਫਾਦਰ ਆਫ ਦ ਨੇਸ਼ਨ ਜਿੰਨਾ ਸਾਹਿਬ ਜਿਹੜੀ ਤੁਸੀਂ ਕੰਟਰੀ ਬਣਾਈ ਉਹ ਬਣਾਈ ਕਿਉਂ ਇਸ ਲਈ ਬਣਾਈ ਕਿ ਵਾਕਈ ਤੁਹਾਨੂੰ ਲੱਗਦਾ ਸੀਗਾ ਕਿ ਮੁਸਲਿਮ ਦੇ ਰਾਈਟ ਪ੍ਰੋਟੈਕਟਡ ਨਹੀਂ ਸੀਗੇ ਜਿੰਨਾ ਸਾਹਿਬ ਦੇ ਤੁਹਾਨੂੰ ਪਤਾ ਹੀ ਆ ਵਾਜ਼ ਹੀ ਅ ਪ੍ਰੈਕਟਿਸਿੰਗ ਮੁਸਲਿਮ ਈਵਨ ਜਿੰਨਾ ਸਾਹਿਬ ਨੂੰ ਇਹ ਨਜ਼ਰ ਆਇਆ ਕਿ ਨਹਿਰੂ ਸਾਹਿਬ ਇੱਥੇ ਲੀਡ ਕਰ ਰਹੇ ਨੇ ਨਹਿਰੂ ਸਾਹਿਬ ਤੋਂ ਵੀ ਅੱਗੇ ਸਰਦਾਰ ਪਟੇਲ ਸਾਹਿਬ ਚੱਲ ਰਹੇ ਨੇ ਔਰ ਮਹਾਤਮਾ ਗਾਂਧੀ ਜੀ ਦਾ ਕੱਦ ਬਹੁਤ ਬੜਾ ਹੈ ਮੇਰੀ ਇੱਥੇ ਗੱਲ ਨਹੀਂ ਬਣਨੀ ਮੈਂ ਦੇਖਾਂ ਮੇਰੀ ਕੌਂਸਟੀਟੂਐਂਸੀ ਕਿਹੜੀ ਹੈ ਠੀਕ ਹੈ ਸੋ ਮੈਂ ਗੱਲ ਇੱਥੇ ਹੀ ਖਤਮ ਕਰਦਾ ਉਹ ਚੀਜ਼ਾਂ ਅੱਜ ਵੀ ਇੱਥੇ ਲਾਗੂ ਨੇ ਜਿਹੜੀ ਤੁਹਾਡਾ ਹੁਣ ਸਵਾਲ ਦਾ ਬੀਡਰ ਤੁਹਾਡਾ ਹਾਂਜੀ
ਸਵਾਲ ਐਡਰੈਸ ਕਰ ਦਿੰਦਾ ਜੀ ਦੇਖੋ ਜੋ ਮਲੀ ਸਾਹਿਬ
ਮੈਂ ਮੇਰਾ ਸਵਾਲ ਪੁੱਛ ਲਓ ਫਿਰ ਮੈਂ ਕੱਟ ਦੇਣਾ ਆ ਮਲੀ ਸਾਹਿਬ ਦੇ 6 ਟਰਮਾਂ ਦੀਆਂ ਕੋਈ 5 ਪ੍ਰਾਪਤੀਆਂ ਦੱਸ ਦਿਓ ਜਿਹਨੇ ਕੈਨੇਡਾ ਦੀ ਤਰੱਕੀ ਵਾਸਤੇ ਇਹਨਾਂ ਨੇ ਇਹਨਾਂ ਨੂੰ ਫਿਕਰ ਹੋਵੇ ਉਹਦਾ ਤੇ ਬਸ ਮੈਂ ਕੱਟ ਦੇਣਾ ਤੁਸੀਂ ਆਨਸਰ ਦੇ ਦਿਓ ਪਲੀਜ਼ ਜੇ ਤੁਹਾਨੂੰ ਕੋਈ ਹੈਗਾ ਪਤਾ
ਥੈਂਕ ਯੂ ਬਿਲਕੁਲ ਦੇ ਦੇਣਾ ਇਹ ਸਵਾਲ ਮਲੀ ਸਾਹਿਬ ਨੂੰ ਕਈ ਵਾਰੀ ਪੁੱਛਿਆ ਗਿਆ ਇਨ ਪਬਲਿਕ ਉਹਨਾਂ ਨੇ ਖੁਦ ਆਪਣਾ ਜਵਾਬ ਦੇ ਦਿੱਤਾ ਠੀਕ ਹੈ ਇਹ ਸਵਾਲ ਬੜੀ ਵਾਰ ਮੱਲੀ ਸਾਹਿਬ ਨੂੰ ਪੁੱਛਿਆ ਗਿਆ ਉਹਨਾਂ ਨੇ ਆਪਣਾ ਜਵਾਬ ਦੇ ਦਿੱਤਾ ਕਈ ਪਬਲਿਕ ਮੈਂ ਕਈ ਐਸੀਆਂ ਪਬਲਿਕ ਮੀਟਿੰਗਸ ਮੌਜੂਦ ਵੀ ਸੀਗਾ ਜਿੱਥੇ ਮੱਲੀ ਸਾਹਿਬ ਨੇ ਜਵਾਬ ਦਿੱਤਾ ਸੋ ਆਈ ਐਮ ਨਾਟ ਗੋਇੰਗ ਟੂ ਡਿਫੈਂਡ ਹਿਮ ਲੇਕਿਨ ਮੈਂ 2 ਪੁਆਇੰਟ ਜ਼ਰੂਰ ਕਹਾਂਗਾ ਮੱਲੀ ਸਾਹਿਬ ਦੇ ਵਾਸਤੇ ਜਿਹੜੇ ਮੱਲੀ ਸਾਹਿਬ ਨੇ ਖੁਦ ਵੀ ਨਹੀਂ ਕਹੇ ਲੇਕਿਨ ਮੈਂ ਕਹਿ ਦਿਆਂਗਾ 2 ਪੁਆਇੰਟ ਠੀਕ ਹੈ ਪਹਿਲਾ ਪੁਆਇੰਟ ਇਹ ਹੈ ਕਿ ਜਦੋਂ 90s ਦੇ ਵਿੱਚ ਠੀਕ ਹੈ ਨੀ ਉਹ ਦੌਰ ਐਸਾ ਨਹੀਂ ਸੀਗਾ ਕਿ ਸਾਡੇ ਬਹੁਤ ਸਾਰੇ ਬੰਦੇ ਅੱਜ ਤੇ ਆਪਣੇ ਪੰਜਾਬੀ ਕਮਿਊਨਿਟੀ ਦੇ 12-12 15-15 ਐਮ ਪੀਜ਼ ਆਪਣੇ ਬਣਦੇ ਆ ਪੰਜਾਬੀ ਕਮਿਊਨਿਟੀ ਤੋਂ ਠੀਕ ਹੈ ਨੀ ਲੇਕਿਨ ਉਸ ਦੌਰ ਦੇ ਵਿੱਚ ਕੋਈ 12-15-20 ਐਮ ਪੀਜ਼ ਨਹੀਂ ਸੀ ਬਣਿਆ ਕਰਦੇ ਹੁਣ ਤੇ ਆਪਣੇ 4-5 ਕੈਬਨਿਟ ਮਿਨਿਸਟਰ ਹੁੰਦੇ ਆ ਹਰ ਸਮੇਂ ਫੈਡਰਲ ਸਰਕਾਰ ਦੀ ਗੱਲ ਕਰੀਏ ਪ੍ਰੋਵਿੰਸ਼ੀਅਲ ਲੈਵਲ ਤੇ ਗੱਲ ਕਰੀਏ ਤੇ ਜਿਵੇਂ ਸਾਰੀਆਂ ਪ੍ਰੋਵਿੰਸਾਂ ਦੇ ਗਿਣਨਾ ਤਾਂ ਟੋਟਲ ਘੱਟੋ ਘੱਟ 10 ਆਪਣੇ ਕੈਬਨਿਟ ਮਿਨਿਸਟਰ ਪ੍ਰੋਵਿੰਸ਼ੀਅਲ ਲੈਵਲ ਤੇ ਕੈਬਨਿਟ ਮਿਨਿਸਟਰ ਹੋਣਗੇ ਆਪਣੇ ਇਸ ਵੇਲੇ ਠੀਕ ਹੈ ਲੇਕਿਨ ਉਹ ਦੌਰ 90s ਦਾ ਉਹ ਦੌਰ ਸੀਗਾ ਜਦੋਂ ਕਿ ਸਾਡੀ ਕਮਿਊਨਿਟੀ ਲਈ ਇੱਕ ਇਨਕਰੇਜਮੈਂਟ ਚਾਹੀਦੀ ਸੀ, ਇੱਕ ਬੰਦਾ ਅੱਗ ਬੰਨ ਕੇ ਉੱਥੇ ਜਾ ਰਿਹਾ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਆਪਣੇ ਦੌਰ ਚ ਜੋ ਕੀਤਾ ਠੀਕ ਕੀਤਾ, ਠੀਕ ਹੈ। ਔਰ ਦੂਸਰੇ ਪੁਆਇੰਟ ਇਹ ਹੈ ਕਿ ਜਦ ਮੈਂ ਕੈਨੇਡਾ ਆਇਆ ਤੇ ਪਹਿਲੀ ਵਾਰੀ ਮੈਨੂੰ ਉੱਥੇ ਮਿਲਾਇਆ ਗਿਆ ਕਿ ਇਹਨਾਂ ਨੂੰ ਮਿਲੋ ਜੀ ਐਮਪੀ ਨੇ, ਮੈਨੂੰ ਬੜਾ ਵਧੀਆ ਲੱਗਾ ਕਿ ਇੱਥੇ ਦੇ ਐਮਪੀ ਬੜੇ ਸਾਦਾ ਨੇ, ਸਿੰਪਲ ਨੇ, ਕੋਈ ਕੁਛ ਨਹੀਂ ਹੈ। ਹੁਣ ਜੋ ਮੱਲੀ ਸਾਹਿਬ ਨੇ ਕਰਤਾ ਉਹ ਕਰ ਦਿੱਤਾ, ਉਹਨਾਂ ਦਾ ਦੌਰ ਖਤਮ ਹੋ ਗਿਆ। ਮੈਂ ਪਰਮਾਤਮਾ ਤੋਂ ਫਿਰ ਡਰ ਕੇ ਬੋਲ ਰਿਹਾ, ਹੱਥ ਜੋੜ ਕੇ ਕਮਿਊਨਿਟੀ ਦੇ ਅੱਗੇ ਸਿਰ ਝੁਕਾ ਕੇ ਗੱਲ ਕਰਨ ਲੱਗਾ, ਜਿਹੜੀ ਅਗਲੀ ਕਰਨ ਲੱਗਾ। ਜਦੋਂ ਮੈਂ 25 ਸਾਲ ਪਹਿਲਾਂ ਆਇਆ ਨਾ, ਤਾਂ ਦੋ ਹੀ ਤਰੀਕੇ ਸੀਗੇ ਮੇਰੇ ਕੋਲ, ਦੋ ਤਰੀਕੇ ਸੀਗੇ। ਅੱਜ ਦੇ ਜਿਹੜੇ ਸਿਆਸਤਦਾਨ ਹੈ ਉਹਨਾਂ ਦੀ ਗੱਲ ਵੀ ਜੋੜ ਦਿੰਦਾ। ਹੁਣ ਅੱਜ ਦੇ ਸਿਆਸਤਦਾਨ ਦੀ ਯੂਥ ਕੋਲ ਦੋ ਤਰੀਕੇ ਨੇ, ਇੱਕ ਤਾਂ ਮੱਲੀ ਸਾਹਿਬ ਨੂੰ ਅਸੀਂ ਕ੍ਰਿਟੀਸਾਈਜ਼ ਕਰੀ ਜਾਈਏ ਜਿੰਨਾ ਮਰਜ਼ੀ ਕਰ ਲਈਏ, ਉਹਨਾਂ ਦਾ ਦੌਰ ਖਤਮ ਹੋ ਗਿਆ, 2011 ਤੋਂ ਬਾਅਦ ਉਹ ਪਾਵਰ 'ਚ ਨਹੀਂ ਆਏ, ਠੀਕ ਹੈ। 1992, 1993, 1995 ਜੋ ਹੋਇਆ, ਫਿਰ 2000, 2011 ਤੋਂ ਬਾਅਦ ਅੱਜ 14 ਸਾਲ ਹੋ ਗਏ, ਮੱਲੀ ਸਾਹਿਬ ਦਾ ਦੌਰ ਖਤਮ ਹੋ ਗਿਆ। ਮੇਰੇ ਵਾਸਤੇ ਦੋ ਚੋਇਸਿਸ ਸੀਗੀਆਂ, ਇੱਕ ਤਾਂ ਮੈਂ ਜਿਹੜੇ ਸਾਡੇ ਮੀਡੀਆ ਦੇ ਵਿੱਚ ਸੀਨੀਅਰਸ ਨੇ, ਮੈਂ ਕਦੇ ਵੀ ਨੈਵਰ, ਆਈ ਹੈਵ ਨੈਵਰ ਔਨ ਦੀ ਈਅਰ ਆਫ ਦੀ ਈਅਰ ਕ੍ਰਿਟੀਸਾਈਜ਼ ਦੈਮ। ਸਾਡੀ ਟੀਮ ਨੂੰ ਵੀ ਸਟ੍ਰਿਕਟ ਇੰਸਟਰਕਸ਼ਨ ਹੈ ਕਿ ਮੈਨੂੰ ਤੁਹਾਡੀ ਕੰਪਲੇਂਟ ਨਹੀਂ ਆਣੀ ਚਾਹੀਦੀ ਵੀ ਤੁਸੀਂ ਕਿਸੇ ਵੀ ਮੀਡੀਆ ਵਾਲੇ ਸ਼ਾਨ ਦੇ ਖਿਲਾਫ਼ ਕੋਈ ਗੱਲ ਕੀਤੀ ਹੈ ਕਿਸੇ ਵੀ ਬਾਰੇ। ਸੋ ਨੈਵਰ ਐਵਰ ਕ੍ਰਿਟੀਸਾਈਜ਼। ਸੋ ਮੇਰੇ ਕੋਲ ਦੋ ਆਪਸ਼ਨ ਸੀਗੀਆਂ, ਯਾ ਤੇ ਮੈਂ ਜਿਹੜੇ ਸਾਡੇ ਮੀਡੀਆ ਦੇ ਕੋਈ ਸੀਨੀਅਰ ਸੀਗੇ ਉਹ ਚੰਗਾ ਕਰ ਰਹੇ ਨੇ, ਮਾੜਾ ਕਰ ਰਹੇ ਨੇ, ਉਹਨਾਂ ਨੇ ਜੋ ਕੀਤਾ ਉਹਨਾਂ ਦੇ ਨਾਲ ਆ, ਸਭ ਵਧੀਆ ਹੀ ਕਰ ਰਹੇ ਨੇ, ਤੇ ਯਾ ਮੈਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦਾ ਬੁਰਾ ਭਲਾ ਕਹਿੰਦਾ। ਯਾ ਫਿਰ ਦੂਸਰਾ ਤਰੀਕਾ ਇਹ ਸੀਗਾ ਕਿ ਜੇ ਮੇਰੇ ਕੋਲ ਕੋਈ ਆਈਡੀਆ ਹੈ ਤਾਂ ਮੈਂ ਉਹਨੂੰ ਲਾਗੂ ਕਰਾਂ, ਦੇਖਦੇ ਹਾਂ ਕਮਿਊਨਿਟੀ ਐਕਸੈਪਟ ਕਰਦੀ ਹੈ ਕਿ ਨਹੀਂ ਕਰਦੀ। ਸੋ ਮੈਂ ਦੂਸਰਾ ਤਰੀਕਾ ਅਪਣਾਇਆ। ਅੱਜ ਦੇ ਜਿਹੜੇ ਲੀਡਰਸ ਨੇ, ਜਿਹੜਾ ਯੂਥ ਹੈ, ਉਹ ਮੱਲੀ ਸਾਹਿਬ ਦਾ ਦੌਰ ਸੀਗਾ ਜਦੋਂ ਯੂਟਿਊਬ ਵੀ ਹੈ ਨਹੀਂ ਸੀ, ਜਦੋਂ ਫੇਸਬੁੱਕ ਨਹੀਂ ਸੀ, ਸੋਸ਼ਲ ਮੀਡੀਆ ਨਹੀਂ ਸੀ, ਟੈਕਨੋਲੋਜੀ ਨਹੀਂ ਸੀਗੀ। ਮੱਲੀ ਸਾਹਿਬ ਦੇ ਆਪਣੇ ਚੈਲੰਜਸ ਹੋਣਗੇ, ਫਸਟ ਜਨਰੇਸ਼ਨ ਇਮੀਗ੍ਰੈਂਟ ਆ ਕੇ ਇੱਥੇ, ਮੱਲੀ ਸਾਹਿਬ ਨੇ ਟੈਕਸੀ ਚਲਾਈ, ਆ ਕੇ ਇੱਥੇ ਰੀਅਲ ਸਟੇਟ ਦਾ ਲਾਇਸੈਂਸ ਲੈ ਲਿਆ, ਚਲੋ ਸਿਆਸਤ 'ਚ ਆ ਗਏ, ਉਹ ਕਿਸੇ ਤਰ੍ਹਾਂ ਜੋ ਵੀ ਉਹਨਾਂ ਨੇ ਕੀਤਾ ਕਰ ਗਏ। ਹੁਣ ਤੁਹਾਡਾ ਟਾਈਮ ਹੈ, ਹੁਣ ਤੁਹਾਡਾ ਟਾਈਮ ਹੈ। ਅੱਜ ਟੈਕਨੋਲੋਜੀ, ਅੱਜ ਸਭ ਕੁਝ, ਅਸੀਂ ਸੈਕਿੰਡ ਜਨਰੇਸ਼ਨ ਵੀ ਹੈਗੇ ਹਾਂ ਸਾਡੇ, ਜੋ ਹੁਣ ਬਹੁਤ ਸਾਰੇ ਲੀਡਰ ਸੈਕਿੰਡ ਜਨਰੇਸ਼ਨ ਆ, ਜਿਨ੍ਹਾਂ ਨੂੰ ਅੰਗਰੇਜ਼ੀ ਬੋਲਣ ਦੀ ਕੋਈ ਦਿੱਕਤ ਨਹੀਂ ਹੈ, ਜਿਨ੍ਹਾਂ ਨੇ ਇੱਥੇ ਪੜ੍ਹਾਈ ਲਿਖਾਈ ਕੀਤੀ ਹੈ, ਠੀਕ ਹੈ। ਤੁਸੀਂ ਲੈ ਕੇ ਆਓ ਆਈਡੀਆ, ਵਧੀਆ ਕੰਮ ਕਰੋ ਕਮਿਊਨਿਟੀ ਦੇ ਵਾਸਤੇ, ਠੀਕ ਹੈ। ਉਹ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜੀ ਓਪਰਚੁਨਿਟੀਜ਼ ਮਿਲ ਰਹੀਆਂ ਕੈਬਨਿਟ ਮਿਨਿਸਟਰ ਬਣਨ ਦੇ ਤੱਕ ਦੀਆਂ ਹੈਗੀਆਂ ਨੇ, ਸੋ ਉਹਨੂੰ ਅਵੇਲ ਕਰੋ ਜੀ। ਨੈਕਸਟ ਕਾਲ ਜੀ, ਇਕਬਾਲ ਸਾਹਿਬ ਤੁਸੀਂ ਆਉਂਦੇ ਰਹੋ। ਇਕਬਾਲ ਸਾਹਿਬ ਗੋ ਅਹੈਡ
ਜੀ। ਗੁੱਡ ਮਾਰਨਿੰਗ ਟੂ ਐਵਰੀਵਨ ਜੀ। ਮੈਂ ਆਪਣਾ ਜਿਹੜੀ ਜੀ ਜ਼ਿਆਦਾ ਟਾਈਮ ਨਹੀਂ ਦਿੰਦੇ ਹੋਇਆ, ਉਹ ਤਿੰਨ ਪੁਆਇੰਟ ਹਾਈਲਾਈਟ ਕਰਨਾ ਚਾਹਾਂਗਾ। ਇੱਕ ਇਹ ਹੈ ਕਿ ਤੁਸੀਂ ਆਲਵੇਜ਼ ਇਲੈਕਸ਼ਨ ਤੋਂ ਪਹਿਲਾਂ ਤਾਂ ਸਰ ਬਹੁਤ ਜ਼ੋਰ ਰੱਖਿਆ, ਤੁਸੀਂ ਹੁਣ ਵੀ ਰੱਖੋਗੇ, ਤੇ ਜਿਹੜਾ ਕੈਨੇਡਾ ਫਸਟ ਵਾਲਾ ਸਰ ਕਾਨਸੈਪਟ ਹੈ ਨਾ, ਉਹਨੂੰ ਪਲੀਜ਼ ਜਾਰੀ ਰੱਖੋ, ਔਰ ਤੁਸੀਂ ਰੱਖ ਵੀ ਰਹੇ ਹੋ, ਤੇ ਬਾਕੀ ਲੋਕਾਂ ਨੂੰ ਵੀ ਮੈਂ ਰਿਕੁਐਸਟ ਕਰਾਂਗਾ ਸਾਰਿਆਂ ਨੂੰ, ਅਸੀਂ ਸਾਰੇ ਕਾਲਾਂ ਕਰਦੇ ਹਾਂ ਰੋਜ਼, ਕਿ ਮੇਰੇ ਹਿਸਾਬ ਨਾਲ, ਮੇਰੀ ਆਪਣੀ ਜ਼ਾਤੀ ਰਾਏ ਹੈ, ਕੋਈ ਬੰਦਾ ਇਹਨੂੰ ਮਾਇੰਡ ਨਾ ਕਰੇ, ਜੋ ਪਿੱਛੇ ਪਾਕਿਸਤਾਨ ਇੰਡੀਆ 4 ਦਿਨ ਜੋ ਆਪਣੇ ਸਲੂਟ ਚੱਲਿਆ, ਉਹਨੂੰ ਤੁਸੀਂ ਜੋ ਵੀ ਕਹਿ ਲਓ, ਮੇਰਾ ਇੱਕ ਆਪਣਾ ਕਾਨਸੈਪਟ ਹੈ, ਮੈਂ ਦੂਜੀ ਨਜ਼ਰ ਨਾਲ ਦੇਖਦਾ। ਮੇਰੇ ਵਾਸਤੇ ਉਹ ਇੱਕ ਚੀਜ਼ ਜੰਗ ਨਹੀਂ ਸੀ, ਦੈਟ ਵਾਜ਼ ਆਪਣੀ ਪਲੈਨ ਸਟਾਫ ਪਟੇ ਨਹੀਂ, ਚਲੋ ਉਹਨੂੰ ਅਸੀਂ ਨਹੀਂ ਕਹਿੰਦੇ ਕੀ ਆ, ਉਹ ਮੇਰਾ ਆਪਣਾ ਜ਼ਾਤੀ ਕਾਨਸੈਪਟ ਹੈ, ਉਹ ਹੋ ਗਿਆ ਜੋ ਹੋਣਾ ਸੀ, ਉਹਨਾਂ ਜੋ ਉੱਥੇ ਲੈਣਾ ਸੀ ਦੋਵਾਂ ਪਾਸੋਂ ਬੈਨੀਫਿਸ਼ਰੀ ਉਹ ਚਲੇ ਗਏ, ਉਹਨਾਂ ਆਪਣਾ ਬੈਨੀਫਿਟ ਲੈ ਲਿਆ, ਜਨਤਾ ਉੱਥੇ ਹੀ ਹੈ, ਭੁੱਖਮਰੀ ਉੱਥੇ ਹੀ ਹੈ, ਗੁਰਬਤ ਉੱਥੇ ਹੀ ਹੈ, ਬੇਰੁਜ਼ਗਾਰੀ ਉੱਥੇ ਹੀ ਹੈ, ਸਭ ਕੁਝ ਉੱਥੇ ਹੀ ਹੈ, ਬਲਕਿ ਉਹ ਵਧੇਗੀ, ਕਿਉਂਕਿ ਹੁਣ ਇਹਨਾਂ ਦੋਵਾਂ ਕੰਟਰੀ ਨੇ ਆਪਣਾ ਬਜਟ ਬਹੁਤ ਜ਼ਿਆਦਾ ਵਧਾ ਦੇਣਾ ਆਮ ਦੀ ਖਰੀਦਦਾਰੀ ਦੇ ਅੰਦਰ, ਜਿਸ ਦੇ ਅੰਦਰ ਮਿਲੀਅਨ ਆਫ ਡਾਲਰ ਦੇ ਟਿਕ ਟੈਕਸ ਹੋਣਗੇ, ਔਰ ਇਹਨਾਂ ਨੇ ਅਸਲੇ ਦਾ ਢੇਰ ਲਾਉਣਾ ਦੋਵਾਂ ਪਾਸੇ, ਬਾਹਰ ਲੈਣੀ ਹੋ, ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ। ਜਿਹੜਾ ਅੱਜ ਪਹਿਲੇ ਕਾਲਜ ਰੈਗੂਲਰ ਕਾਲ ਕਰਦੇ ਨੇ, ਮੈਨੂੰ ਨਾਮ ਦੇ ਪੁੱਛਿਆ, ਜਿਹੜੀ ਇੰਟੀਗ੍ਰੇਸ਼ਨ ਦੀ ਉਹਨਾਂ ਗੱਲ ਕੀਤੀ, ਬੜਾ ਖੂਬਸੂਰਤ ਟੋਪਿਕ ਉਹਨੇ ਛੜਿਆ, ਔਰ ਇੱਥੇ ਆ ਕੇ ਨਾ ਜੀ, ਸਾਨੂੰ ਸਾਰਿਆਂ ਨੂੰ ਬਿਲਕੁਲ ਨੇਕ ਨੀਅਤ ਹੋ ਕੇ, ਵਾਇਸਨੈਸ ਤੋਂ ਹਟ ਕੇ, ਆਪਣੇ ਗਿਰਬਾਨ ਦੇ ਅੰਦਰ ਮੂੰਹ ਪਾਉਣਾ ਚਾਹੀਦਾ, ਔਰ ਆਪਣੇ ਆਪ ਨੂੰ ਸਵਾਲ ਪੁੱਛਣੇ ਚਾਹੀਦੇ, ਸਪੈਸ਼ਲੀ ਉਹ ਬੰਦੇ ਜਿਹੜੇ ਅੱਜ 20-25-30 ਸਾਲ ਪਹਿਲੇ ਆਏ ਨੇ, ਉਹਨਾਂ ਨੂੰ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਕਿ ਇਸ ਕੰਟਰੀ ਨੇ ਉਹਨਾਂ ਨੂੰ ਕੀ ਦਿੱਤਾ, ਤੇ ਉਹਨਾਂ ਨੇ ਇਸ ਕੰਟਰੀ ਨੂੰ ਗਿਵ ਬੈਕ ਕੀ ਕੀਤਾ। ਅਸੀਂ ਇਹਨਾਂ ਤੇ ਗਿਲਾ ਨਾ ਕਰੀਏ, ਮੈਂ ਇਸ ਮਸਲੇ ਵਿੱਚ ਬੜਾ ਕਲੀਅਰ ਹਾਂ, ਮੇਰੇ ਦਿਮਾਗ ਦੇ ਅੰਦਰ ਕੋਈ ਕਿਸੇ ਕਿਸਮ ਦੀ ਕਨਫਿਊਜ਼ਨ ਨਹੀਂ ਹੈ। ਅਗਰ ਕੋਈ ਇਸ ਚੀਜ਼ ਨਾਲ ਇਖਲਾਫ ਕਰਦਾ ਤੇ ਉਹਨਾਂ ਦੀ ਆਪਣੀ ਉਹਨਾਂ ਦੇ ਕਾਨਸੈਪਟ ਹਨ, ਅਗਰ ਕਿਸੇ ਨੂੰ ਬੁਰਾ ਲੱਗੇਗਾ ਉਸ ਵਾਸਤੇ ਮੈਂ ਐਡਵਾਂਸ ਮੰਗ ਲੈਣਾ। ਸਰ ਇਹ ਘਰ ਇਹਨਾਂ ਦਾ, ਅਸੀਂ ਇਹਨਾਂ ਨੇ ਸਾਨੂੰ ਘਰ ਦੇ ਅੰਦਰ ਬੁਲਾਇਆ ਬੜੇ ਇੱਜ਼ਤ ਨਾਲ, ਇਹਰਾਮ ਨਾਲ, ਔਰ ਕਿਹਾ ਜਨਾਬ ਸਾਡੇ ਘਰ ਦੇ ਅੰਦਰ ਰਹੋ, ਔਰ ਇਸ ਘਰ ਦੇ ਅੰਦਰ ਸਾਡੀ ਕੋਈ ਹਿੱਸਾ ਵੀ ਲਵੋ, ਅਸੀਂ ਤੁਹਾਨੂੰ ਹਿੱਸਾ ਦੇਣ ਤੇ ਤਿਆਰ ਹਾਂ, ਤੁਸੀਂ ਹਿੱਸਾ ਲਵੋ ਇੱਥੇ ਸਾਡੇ ਕੋਲੋਂ, ਔਰ ਇਸ ਘਰ ਨੂੰ ਬੈਟਰ ਬਣਾਉਣ ਸਾਡੇ ਨਾਲ ਹੱਥ ਪਵਾ। ਮੈਂ ਸਾਰਿਆਂ ਤੋਂ ਸਵਾਲ ਕਰਦਾ, ਦੱਸੋ ਜਨਤਾ ਜਾਣਾ ਜੀ, ਕੱਲ ਬੱਚੇ ਪਰਸੋਂ ਸ਼ਾਮ ਦੀ ਗੱਲ ਆ, ਮੈਨੂੰ ਬੜਾ ਦੁੱਖ ਹੋਇਆ ਉਸ ਬੁੱਢੇ ਤੇ, ਮੇਰੇ ਨਾਲ ਉਸ ਮੇਰੀ ਗਲੀ ਵਿੱਚ ਦੋ ਘਰ ਛੋੜ ਕੇ ਇੱਕ ਵਾਈਟ ਯਾਨੀ ਕਿ ਓਲਡ ਬਜ਼ੁਰਗ ਆਦਮੀ ਹੈ, ਵੈਰੀ ਨਾਈਸ ਪਰਸਨ, ਵੈਰੀ ਨਾਈਸ। ਉਸ ਗਲੀ ਵਿੱਚ ਸਿਰਫ ਇੱਕ ਹੀ ਬਸਾਰਾ ਵਾਈਟ ਰਹਿ ਗਿਆ। ਜਗਵੀਰ ਜੀ ਉਹਦੇ ਨਾਲ ਉਹਦੇ ਪੜੋਸ ਦੇ ਅੰਦਰ ਉਹ ਰੈਂਟ ਉੱਪਰ ਘਰ ਹੈ, ਪਾਈ ਡੋਂਟ ਨੋ ਉੱਥੇ ਮੁੰਡੇ ਰਹਿੰਦੇ ਜਾਂ ਕੀ ਸੋਚਿਆ ਹਾਲ। ਮੈਂ ਪਿਛਲੇ ਦੋ ਸਮਰ ਤੋਂ ਦੇਖਦਾ ਪਿਆ ਜਗਵੀਰ ਜੀ, ਉਹ ਬੰਦਾ ਨਾ ਸਿਰਫ ਆਪਣੇ ਨਾਮ ਦਾ ਗਾਹ ਕੱਪਦਾ ਬਲਕਿ ਉਹਨਾਂ ਦੇ ਨਾਮ ਦਾ ਵੀ ਗਾਹ ਕੱਪਦਾ, ਉਹ ਪੇਮੈਂਟ ਕਰਦਾ, ਉਹ ਸਾਫ ਕਰਦਾ ਹਰ ਚੀਜ਼। ਮੈਂ ਪਰਸੋਂ ਵਾਕ ਕਰਨ ਚ ਨਿਕਲੀ ਸ਼ਾਮੀ ਤੇ ਉਹਨਾਂ ਦੇ ਅਸੀਂ ਲੱਗਿਆ ਸਾਨੂੰ ਧੱਕਿਆ ਸੀ, ਜਿਸ ਤਰ੍ਹਾਂ ਇਹਨਾਂ ਦੀ ਆਦਤ ਹੁੰਦੀ ਹੈ, ਉਹਨੇ ਸਮਾਈਲ ਪਾਸ ਕੀਤੀ, ਮੈਂ ਉਸਨੂੰ ਗੱਪਸ਼ਪ ਸ਼ੁਰੂ ਹੋ ਗਿਆ। ਮੈਂ ਕਿਹਾ ਯਾਰ ਤੈਨੂੰ ਡਬਲ ਲੇਬਰ ਕਰਨੀ ਪੈਂਦੀ ਹੈ ਹਰ ਸਮਰ ਚ, ਉਸਨੇ ਜੋ ਗੱਲ ਕੀਤੀ ਉਸਨੇ ਫਿਰ ਜ਼ਿਆਦਾ ਉਹਨੂੰ ਐਕਸਰਸਾਈਜ਼ ਨਹੀਂ ਕੀਤਾ, ਉਹਨੇ ਸ਼ਾਇਦ ਰਿਅਲਾਈਜ਼ ਕੀਤਾ ਕਿ ਉਹ ਗੱਲ ਨਹੀਂ ਕਰਨੀ ਚਾਹੀਦੀ। ਲੇਕਿਨ ਮੇਰੇ ਖਿਆਲ ਉਹਨੇ ਗੁੱਸੇ ਚ ਕੀਤੀ ਹੈ ਗੱਲ, ਉਹਨੇ ਕਿਹਾ ਯੈਸ ਵੀ ਹੈਵ ਟੂ ਪੇ, ਵੀ ਹੈਵ ਸੋਰੀ ਮੈਨੂੰ ਸਹੀ ਯਾਦ ਨਹੀਂ ਆ ਰਿਹਾ, ਮੈਂ ਉਸਦਾ ਤੁਹਾਨੂੰ ਖੁਲਾਸਾ ਬਿਆਨ ਕਰ ਦਿੰਦਾ ਜਿਸ ਬਿਆਨ ਕਰਦਾ। ਉਹਨੇ ਕਿਹਾ ਕਿ ਸਾਨੂੰ ਦੇਣੀਆਂ ਆ ਰਹੀਆਂ, ਜਿਸ ਅਸੀਂ ਪੰਜਾਬੀ ਚ ਕਹਿੰਦੇ ਹਾਂ ਸਾਨੂੰ ਦੇਣੀਆਂ ਆ ਰਹੀਆਂ। ਖੈਰ ਨਹੀਂ ਉਹ ਸਿਰਫ ਗੱਲ ਤੇ ਮੈਂ ਵੀ ਜ਼ਿਆਦਾ ਨਹੀਂ ਉਸ ਨਾਲ ਬਹਿਸ ਕੀਤੀ, ਮੈਨੂੰ ਫੀਲ ਹੋਇਆ ਕਿ ਯਾਰ ਬੰਦਾ ਹਾਰਟ ਹੈ। ਅਸੀਂ ਪਿਛਲੇ ਮੈਂ ਜ਼ਿਆਦਾ ਦੇਰ ਦੀ ਗੱਲ ਨਹੀਂ ਕਰਾਂਗਾ, ਔਰ ਮੈਂ ਆਪਣੇ ਆਪ ਨੂੰ ਪਹਿਲੇ ਰੱਖਦਾ ਜੀ, ਮੈਨੂੰ ਮੈਂ ਆਪਣੇ ਆਪ ਨੂੰ ਨਹੀਂ ਕਹਿੰਦਾ ਮੈਂ ਬੜਾ ਫਰਿਸ਼ਤਾ ਜਾਂ ਮੈਂ ਬੜਾ ਏਂਜਲ ਹਾਂ, ਮੇਰੇ ਅੰਦਰ ਵੀ ਸੌ ਖਰਾਬੀਆਂ। ਦੂਰ ਨਾ ਜਾਓ, ਅਸੀਂ ਪਿਛਲੇ ਪੰਜ ਸਾਲ ਦੇ ਅੰਦਰ ਬੈਂਤ ਤੱਕ ਹੀ ਹਲਕ ਕਰ ਦਿੱਤਾ। ਤੁਸੀਂ ਹੁਣ ਗਲੀਆਂ ਜਾਓ, ਸਮਰ ਆ ਗਿਆ, ਡੇਢ ਡੇਢ ਫੁੱਟ ਸਰ ਜੀ ਗਾਹ ਵਧਿਆ ਲੋਕਾਂ ਦੇ ਲਾਣਾ ਚ, ਨਾਲ ਵਾਲਾ ਬੇਚਾਰਾ ਅਗਰ ਕੋਈ ਗੋਰਾ ਵਾਈਟ ਹੈ ਵੀ ਹੈ ਤਾਂ ਉਹਨਾਂ ਦੇ ਲਾਣ ਤਬਾਹ ਹੋ ਗਏ, ਲੇਕਿਨ ਅਸੀਂ ਗਾਹ ਦੇ ਕੱਪੜਾ। ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਲੇਕਿਨ ਤੁਸੀਂ ਬੇਸ਼ੱਕ ਸਾਰੀ ਗੱਲ ਤੇ ਯੋਗ ਲੈਂਦੇ, ਇਹ ਵਿੱਚ ਜਰਾ ਧਿਆਨ ਮਾਰ ਕੇ ਦੇਖੋ ਕੀ ਹਾਲਤ ਹੋਈ। ਅਸੀਂ ਗਰਵਾਲ ਇਹ ਪਾ ਕੇ ਨਹੀਂ ਦੇਖ ਸਕਦੇ ਯਾਰ, ਕਿ ਇਹਨਾਂ ਦਾ ਘਰ ਸੀ ਜਿਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਰਹਿਣ ਵਾਸਤੇ, ਸਾਨੂੰ ਕਿਹਾ ਕਰਦੇ ਮਾਲਕ ਹੀ ਬਣੋ, ਅਸੀਂ ਇਹਨਾਂ ਦਾ ਕੀ ਹਾਲਤ ਕਰ ਦਿੱਤਾ।
ਤੁਸੀਂ ਗੱਲ ਜਾਰੀ ਰੱਖਣਾ, ਬਾਕੀ ਕਾਲਰਸ ਨੂੰ ਰਿਕੁਐਸਟ ਹੈ ਕਿ ਪਲੀਜ਼ ਹੋਲਡ ਦ ਲਾਈਨਸ, ਵਿਲ ਟੇਕ ਆਲ ਦ ਕਾਲਸ। ਤੁਸੀਂ ਵੀ ਲਾਈਨ ਹੋਲਡ ਕਰ ਲਓ, ਇਕਬਾਲ ਜੀ ਪਲੀਜ਼ ਹੋਲਡ ਦ ਲਾਈਨ। ਆਈ ਥਿੰਕ ਤਾਨੀਆ ਜੀ ਸਾਡੇ ਸਪਾਂਸਰ ਅਗਲੇ ਕੌਣ ਨੇ ਜੀ, ਸਪਾਂਸਰ ਕਹਿ ਰਹੇ ਵੇਟ ਕਰ ਰਹੇ।
ਜੀ ਬਿਲਕੁਲ ਜੀ, ਸਾਡੇ ਨਾਲ ਜਲਦ ਹੀ ਅਸਕਰ ਮੋਲੂ ਜੀ ਜੁੜਨ ਜਾ ਰਹੇ ਨੇ ਬ੍ਰੈਂਪਟਨ ਨਾਰਥ ਨਿਸਾਨ ਤੋਂ ਜੀ।
ਠੀਕ ਹੈ, ਜਿੱਦਾਂ ਹੀ ਕੋਈ ਸਪਾਂਸਰ ਆਉਣਗੇ ਫਿਰ ਮੈਨੂੰ ਦੱਸ ਦੇਣਾ, ਤੁਸੀਂ ਵਿੱਚ ਇੰਟਰਪਟ ਕਰ ਲੈਣਾ, ਠੀਕ ਹੈ। ਪਲੀਜ਼ ਸਪਾਂਸਰ ਨਹੀਂ ਮਿਸ ਕਰਨਾ, ਅੱਜ ਫਰਾਈਡੇ ਦਾ ਦਿਨ ਹੈ। ਮੈਂ ਨੰਬਰ ਇੱਕ ਵਾਰੀ ਜ਼ਰੂਰ ਦੱਸਵਾਂ, 416-475-4756-475-5000। ਤੁਸੀਂ ਪੂਰੇ ਕੰਟਰੋਲ ਚੋਂ ਜਿਹੜਾ ਵੀ ਕੋਈ ਸਪਾਂਸਰ ਆਏ ਤੁਸੀਂ ਫੋਰਨ ਸਪਾਂਸਰ ਲੈ ਲੈਣਾ, ਠੀਕ ਹੈ ਜੀ। ਉਹ ਬਾਅਦ ਵਿੱਚ ਫਿਰ ਉਹ ਫਿਰ ਮੈਨੂੰ ਮੀਟਿੰਗ ਦੇ ਵਿੱਚ ਮੈਨੂੰ ਕਹਿੰਦੇ ਕਿ ਸਰ ਤੁਸੀਂ ਸਪਾਂਸਰ ਸਾਡੇ ਰੋਕਣੇ ਨਹੀਂ, ਨੋ ਪ੍ਰੋਬਲਮ। ਕੋਈ ਵੀ ਸਪਾਂਸਰ ਹੈ ਪਲੀਜ਼ ਯੂ ਕੈਨ ਇੰਟਰਪਟ ਐਨੀ ਟਾਈਮ। ਔਰ ਮੈਂ ਦੂਸਰਾ ਕੁਇਕਲੀ ਬਸ ਇੰਨਾ ਦੱਸਵਾਂ ਕਿ ਕੱਲ ਅੱਜ ਦਾ ਜਿਹੜਾ ਮੈਚ ਤੋਂ ਬਾਅਦ ਕੱਲ ਅਸੀਂ ਖੁਦ ਖੇਲਾਂਗੇ ਸੈਲੀਬ੍ਰੇਸ਼ਨ ਸਕੁਆਇਰ ਦੇ ਵਿੱਚ, ਔਰ ਪਰਸੋਂ ਜਿਹੜਾ ਹੈ ਜੀ ਉਹ ਬਹੁਤ ਇੰਪੋਰਟੈਂਟ ਮੈਚ ਆ, ਪੰਜਾਬ ਵਰਸਿਸ ਮੁੰਬਈ ਇੰਡੀਅਨਸ ਲੱਗਦਾ ਹੈ ਹੁਣ ਤੇ ਜ਼ਿਆਦਾ, ਬਟ ਵੀ ਨੈਵਰ ਨੋ ਗੁਜਰਾਤ ਕੈਨ ਬੀਟ ਦੈਮ। ਸੋ ਸੰਡੇ ਨੂੰ ਪੂਰਾ ਲਾਈਵ ਅਸੀਂ ਬ੍ਰੌਡਕਾਸਟ ਕਰਾਂਗੇ, ਸਾਰੇ ਟੀਮ ਮੈਂਬਰਸ, ਬਹੁਤ ਸਾਰੇ ਸਾਡੇ ਸਪਾਂਸਰਸ ਵੀ ਹੋਣਗੇ, ਕਾਫੀ ਬੜੇ ਪੈਮਾਨੇ ਦੇ ਉੱਤੇ ਅਸੀਂ ਸਾਰੇ ਇਕੱਠੇ ਹੋ ਰਹੇ ਹਾਂ। ਸੋ ਉਹ ਤੁਹਾਨੂੰ ਲਾਈਵ ਜਿਹੜੀ ਸਾਰੀ ਡਿਸਕਸ਼ਨ ਹੈ ਜਿਹੜੀ ਉਹ ਤੁਹਾਡੇ ਨਾਲ ਜਿਹੜੀ ਹੈ ਉਹ ਸ਼ੇਅਰ ਕੀਤੀ ਜਾਏਗੀ।
ਜੀ ਹਾਂਜੀ, ਸੋਰੀ ਜੀ ਇਕਬਾਲ ਸਾਹਿਬ, ਤੁਸੀਂ ਆਪਣੀ ਗੱਲ ਜਾਰੀ ਰੱਖੋ। ਸੋ ਸੋਰੀ, ਹਾਂਜੀ
ਨੋ ਪ੍ਰੋਬਲਮ ਸਰ, ਸਾਡਾ ਆਪਾਂ ਪ੍ਰੋਗਰਾਮ ਜਿਸ ਟਾਈਮ ਵੀ ਆਵਣਗੇ ਸਰ, ਸਪਾਂਸਰ ਜਿਸ ਤਰ੍ਹਾਂ ਪਰ ਇੱਕ ਵਾਰ ਚੀਮਾ ਸਾਹਿਬ ਨੇ ਕਿਹਾ ਸੀ ਦੇ ਹੈਵ ਆਲਵੇਜ਼ ਦਾ ਫਸਟ ਰਾਈਟ, ਔਰ ਤੁਸੀਂ ਬੇਸ਼ੱਕ ਪਲੀਜ਼ ਇੱਕ ਸੈਕੰਡ ਲੱਗੇ ਤੁਸੀਂ ਸਾਨੂੰ ਇੰਟਰਪਟ ਕਰੋ, ਮੈਂ ਆਪਣੀ ਗੱਲ ਕਰ ਰਿਹਾ, ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਬਸ ਸਰ ਆਖਰੀ ਫਿਰ ਦੋ ਪੁਆਇੰਟ ਬਾਕੀ ਕਾਲਰ ਦੇ। ਸਰ ਯਕੀਨ ਕਰੋ ਕਿ ਇਹ ਜਿਸ ਜਿਹੜਾ ਉਹਨਾਂ ਨੇ ਸਾਡੇ ਭਾਈ ਦੇ ਬ੍ਰਦਰ ਨੇ ਇਸ ਚੀਜ਼ ਹਾਈਲਾਈਟ ਕੀਤਾ ਸੀ, ਯਕੀਨ ਕਰੋ ਮੈਂ ਇਸ ਟਾਈਮ ਕੋਈ ਵੀ ਅਗਰ ਵਾਈਟ ਬੰਦਾ ਦੇਖਦਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਯਕੀਨ ਕਰੋ ਉਹਨਾਂ ਦੇ ਅੱਖਾਂ ਦੇ ਅੰਦਰ ਮੈਨੂੰ ਅਜੀਬ ਸਵਾਲਾਤ ਨਜ਼ਰ ਆਉਂਦੇ ਨੇ, ਔਰ ਉਹਨਾਂ ਦੇ ਸਵਾਲਾਤ, ਉਹਨਾਂ ਦੇ ਕੁਸ਼ਚਨ ਆਪਣੀ ਜਗ੍ਹਾ ਤੇ ਜਾਇਜ਼ ਹਨ, ਔਰ ਇਹ ਇੰਤਹਾਈ ਡੇਂਜਰਸ ਟ੍ਰੈਂਡ ਹੈ ਨਾਟ ਓਨਲੀ ਇਨ ਕੈਨੇਡਾ ਬਟ ਯੂ ਨੋ ਆਲ ਓਵਰ ਦਾ ਯੂਰਪ ਐਂਡ ਨਾਰਥ ਅਮਰੀਕਾ, ਤੇ ਜਿਹੜੀ ਐਂਟੀ ਇਮੀਗ੍ਰੇਸ਼ਨ ਵੇਵ ਇੱਥੇ ਚੱਲ ਗਈ ਹੈ, ਇਸ ਨੇ ਸਰ ਪਿੱਛੇ ਨਹੀਂ ਹਟਣਾ, ਇਹਦੇ ਅੰਦਰ ਯਕੀਨਨ ਕੁਝ ਬਾਇਸ ਵੀ ਹੈ ਦੂਸਰੀ ਸਾਈਡ ਤੇ ਜਿਹੜੇ ਵਾਈਟ ਸੁਪਰਮੇਸੀ ਦੀ ਗੱਲ ਕਰਦੇ, ਲੇਕਿਨ ਸਾਨੂੰ ਵੀ ਆਪਣੇ ਆਪ ਨੂੰ ਸਵਾਲ ਕਰਨਾ ਚਾਹੀਦਾ ਯਾਰ ਕਿ ਅਸੀਂ ਕਿਆ ਇੱਥੇ ਆ ਕਿ ਕੋਈ ਇੰਟਗ੍ਰੇਟ ਹੋ ਕੇ ਅਸੀਂ ਜ਼ਾਤੀ ਤੌਰ ਤੇ ਹਰ ਬੰਦਾ ਆਪਣੇ ਆਪ ਨੂੰ ਸਵਾਲ ਕਰੇ ਕਿ ਯਾਰ ਮੈਂ ਕਿਤਨੀ ਕੰਟਰੀਬਿਊਸ਼ਨ ਕੀਤੀ ਹੈ ਇਹਨਾਂ ਦੇ ਘਰ ਨੂੰ ਜ਼ਿਆਦਾ ਖੂਬਸੂਰਤ ਬਣਾਉਣੇ ਚ, ਤੇ ਕਿਆ ਮੈਂ ਸਿਰਫ ਇਸਦੇ ਫਾਇਦੇ ਦੇਖ ਰਹੇ ਕਿ ਯਾਰ ਮੈਨੂੰ ਕਿੱਥੋਂ ਫਾਇਦਾ ਹੋ ਜਾਏ, ਬਾਕੀ ਮੈਂ ਆਪਣਾ ਫਰਜ਼ ਅਦਾ ਨਹੀਂ ਕਰਦਾ। ਮੈਂ ਹਮੇਸ਼ਾ ਕਹਿੰਦਾ ਜੀ ਕਿ ਅਸੀਂ ਖਾਸ ਕਿਸਮ ਦੇ ਇੱਕ ਕਲਚਰ ਦੇ ਅੰਦਰ ਬਰੋਟਅਪ ਹੋ ਕੇ ਆਇਆ, ਸਾਡੇ ਸਾਰਿਆਂ ਦਾ ਕਲਚਰ ਤਕਰੀਬਨ ਇੱਕੋ ਹੀ, ਇੰਡੀਆ ਪਾਕਿਸਤਾਨ ਬੰਗਾਲ ਸਾਡਾ ਆਲਮੋਸਟ ਸੇਮ ਹੀ ਹੈ। ਉਸ ਕਲਚਰ ਦੇ ਅੰਦਰ ਸਾਨੂੰ ਕੋਈ ਵਲੰਟੀਅਰ ਕੋਈ ਨਹੀਂ ਸਿਖਾਇਆ ਜਾਂਦਾ ਕਿ ਯਾਰ ਵਲੰਟੀਅਰ ਕੰਮ ਵੀ ਕਰਨਾ ਚਾਹੀਦਾ, ਇਹ ਕਾਨਸੈਪਟ ਇਹਨਾਂ ਲੋਕਾਂ ਦਾ ਔਰ ਤੁਹਾਡੇ ਗੱਲ ਮੈਂ 100% ਕਵਾਂਗਾ ਕਿ ਇੱਥੇ ਜਿਹੜੇ ਐਸਪੀ ਵੀ ਬਣ ਜਾਂਦੇ ਨੇ ਉਹਨਾਂ ਦੀ ਕਤਲ ਸੋਚ ਨਹੀਂ ਹੋ ਸਕਦੀ। ਜਿਹੜਾ ਬੱਚਾ ਇੱਥੇ ਪੈਦਾ ਹੋਇਆ ਜਿਹਦੇ ਪੇਰੈਂਟਸ ਇੱਥੇ ਪੈਦਾ ਹੋਏ ਉਹ ਐਮਪੀ ਬਣੇਗਾ, ਦੋਵਾਂ ਦੀ ਸੋਚ ਜ਼ਮੀਨ ਅਸਮਾਨ ਦਾ ਫਰਕ ਹੋਏਗਾ। ਤੁਸੀਂ ਉਹ ਹਿਸਾਬ ਦੇਖ ਲੈਂਦੇ ਹੋ ਕਿ ਜਿਹੜਾ ਇਲੈਕਸ਼ਨ ਬੈਂਟ ਨੇ ਚਾਹੁੰਦਾ ਇੱਥੇ ਕਿਹੜੇ ਕਨਸੈਪਟ ਦੇ ਤਹਿਤ ਇਲੈਕਸ਼ਨ ਹੁੰਦਾ ਤੇ ਬਾਕੀ ਇੱਥੇ ਜਿਹੜੇ ਸਿਟੀ ਜਿੱਥੇ ਰੀਅਲ ਡੈਮੋਕ੍ਰੇਸੀ ਦਾ ਕਨਸੈਪਟ ਹੈ ਉੱਥੇ ਕੀ ਹੁੰਦਾ ਸੀ ਤੇ ਇਹਨਾਂ ਦਾ ਪਾਰਲੀਮੈਂਟਰੀ ਪਿਕਚਰ ਵੀ ਅਸੀਂ ਬਰਬਾਦ ਕਰਦੇ ਪਿਆ ਇਹਨਾਂ ਦਾ। ਇਹ ਸਾਰਿਆਂ ਨੂੰ ਪਤਾ ਕਿ ਅਸੀਂ ਇਲੈਕਸ਼ਨ ਕੀ ਕਰਦੇ ਹਾਂ ਇੱਥੇ, ਕਿਸ ਕਿਸ ਦੇਸ਼ ਤੇ ਵੋਟ ਮੰਗੇ ਜਾਂਦੇ ਔਰ ਕਿਸ ਕਿਸ ਵੇਟ ਤੇ ਵੋਟ ਦਿੱਤੇ ਜਾਂਦੇ। ਮੇਰਾ ਖਿਆਲ ਹੈ ਸਾਨੂੰ ਗਰਵਾਲ ਨੂੰ ਪਾਉਣਾ ਚਾਹੀਦਾ ਸਰ। ਅਸੀਂ ਮੈਂ ਆਪਣੀ ਫਿਰ ਮੈਂ ਦੁਬਾਰਾ ਮੈਂ ਕਹਿ ਰਿਹਾ, ਮੈਂ ਜ਼ਾਤੀ ਗੱਲ ਆਪ ਕਰ ਰਿਹਾ ਕਿ ਅਸੀਂ ਇਹਨਾਂ ਨੂੰ ਬਹੁਤ ਲੋਕਾਂ ਨੇ
ਅਸਗਰ ਮੋਲੂ ਸਾਹਿਬ ਕਨੈਕਟਡ ਨੇ। ਸਰ ਮੈਂ ਤੁਹਾਡੀ ਗੱਲ ਜਾਰੀ ਰੱਖਾਂਗਾ, ਬਹੁਤ ਇੰਪੋਰਟੈਂਟ ਪੁਆਇੰਟ ਤੁਸੀਂ ਟੱਚ ਕਰ ਰਹੇ ਹੋ, ਬਹੁਤ ਇੰਪੋਰਟੈਂਟ ਪੁਆਇੰਟ। ਅਸਗਰ ਸਰ ਗੁੱਡ ਮਾਰਨਿੰਗ, ਹਾਊ ਆਰ ਯੂ?
I'm good. How are you doing? Thank you so much for having me on the air today.
You are very welcome. And I know ke assi sare jande hain ke is weekend de utte sirf ik din ik dealership de utte Brampton North Assam de utte sirf ik din jehdi aa specials lagan ja rahe ne. So sir, tell us what are the deals, please go ahead.
Absolutely. So thank you again. So I'm not sure if the listeners know what is happening or not, but this is a very very special event. So I'm going to, you know, explain it to you. We have a special guest tomorrow at the dealership. It's the only location in all of Canada. We will have a Nissan factory rep at the dealership to give us extra incentives, extra rebates, extra promotions, extra, extra, extra everything. Tomorrow is the day to make a deal. If you're looking for a Nissan or an Infiniti, we have both dealerships at this location. If you're looking to make a deal on a car, the deals tomorrow will be phenomenal. We have booked so many appointments. We've extended the hours. We're open from 8:30 a.m. to 7:30 p.m. So let me explain to you how we managed to get this factory rep here. About 2 months ago when the tariff nonsense was going on, I negotiated with Nissan Canada to purchase a huge amount of inventory. And we went back and forth, and I said, listen, if I'm going to buy all this inventory, because I always believe, your listeners may know us or not, but Google us, you'll see. We like to do volume. We buy in volume, we get the savings, the efficiencies, and we pass it on to our customers. So if you save, we sell more, you spread the word, everyone wins. So when I did this deal with Nissan Canada, I said, if I'm buying this all this extra inventory, you have to give me something special. You have to give us some kind of advantage. So we finally resolved to say, okay, Nissan factory rep will show up at your dealership May 31st, all day. They will be here to make sure that absolutely no deal walks. Tomorrow is the day to make the best deal on a Nissan anywhere.
ਜਿਸ ਤਰ੍ਹਾਂ ਕਿ ਅਸਗਰ ਬੋਲੂ ਹੁਣ ਦੱਸਿਆ ਹੈਗਾ ਕਿ ਨਿਸਾਨ ਦੇ ਜਿਹੜੇ ਫੈਕਟਰੀ ਰਿਪ੍ਰੈਜੈਂਟੇਟਿਵ ਆ ਉਹ ਵੀ ਉੱਥੇ ਮੌਜੂਦ ਹੋਣਗੇ ਸਿਰਫ ਇੱਕ ਦਿਨ ਵਾਸਤੇ, ਇੱਕੋ ਡੀਲਰਸ਼ਿਪ। ਸੋ ਦੁਬਾਰਾ ਤੁਸੀਂ ਨੋਟ ਕਰ ਲਓ, ਸੈਟਰਡੇ ਸ਼ਨੀਵਾਰ ਦੇ ਦਿਨ ਹੋਣਗੇ। ਸੋ 31 ਮਈ ਸੈਟਰਡੇ ਸਿਰਫ ਇੱਕ ਦਿਨ ਇੱਕ ਡੀਲਰਸ਼ਿਪ ਬ੍ਰੈਂਪਟਨ ਨਾਰਥ ਨਿਸਾਨ ਦੇ ਤੁਸੀਂ ਜਾਣਾ ਹੈਗਾ। ਸੋ ਤੁਹਾਨੂੰ ਜਿਹੜੀਆਂ ਡੀਲਸ ਅਨਾਊਂਸ ਹੋ ਰਹੀਆਂ ਤਾਂ ਮਿਲਣੀਆਂ, ਪਰ ਇਸ ਤੋਂ ਇਲਾਵਾ ਵੀ ਬੜੇ ਸਪੈਸ਼ਲ ਜਿਹੜੇ ਨੇ ਉੱਥੇ ਤੁਹਾਨੂੰ ਮਿਲ ਸਕਦੇ ਨੇ। ਬ੍ਰੈਂਪਟਨ ਨਾਰਥ ਨਿਸਾਨ ਸਿਰਫ ਇੱਕ ਦਿਨ, ਫੈਕਟਰੀ ਰਿਪ੍ਰੈਜੈਂਟੇਟਿਵ ਜਿਹੜੇ ਨੇ ਉਹ ਵੀ ਹਾਜ਼ਰ ਹੋਣਗੇ, ਔਰ ਜਿਹੜੇ ਖੁਦ ਅਸਗਰ ਮੋਲੂ ਸਾਹਿਬ ਉੱਥੇ ਜਿਹੜਾ ਲੀਡ ਕਰਦੇ ਨੇ ਬ੍ਰੈਂਪਟਨ ਨਾਰਥ ਨਿਸਾਨ ਨੂੰ, ਜਨਰਲ ਮੈਨੇਜਰ ਨੇ, ਉਹ ਵੀ ਉੱਥੇ ਮੌਜੂਦ ਹੋਣਗੇ। ਸਰ ਐਨੀ ਡੀਲਸ, ਐਨੀਥਿੰਗ ਦੈਟ ਯੂ ਵਾਂਟ ਟੂ ਮੈਂਸ਼ਨ ਵਾਂਸ ਅਗੇਨ?
You know, when I've got two blockbuster deals, if you're in the market right now for an SUV, especially Japanese SUV, the deal I'm going to announce now is like we're selling them like hotcakes. I bought them. I have some coming in. It is too good to pass up. Please listen carefully. 2025 brand new Nissan Rogue all-wheel drive S package. Extremely well equipped. Zero money down. 30-month lease, $99 weekly. That's 30 months, $99 weekly. I challenge you, check with Honda, Mazda, Kia, Ford. Nobody can come even close for SUV all-wheel drive, $99 weekly. My other blockbuster deal that I have, I'm not sure how many we have left, but I know I ordered a lot of them. Sentra S, zero down, 60-month lease. $10 per day, zero down, $10 a day, for a brand new Nissan Sentra S automatic, very well equipped. Listeners, please, if you are not in the market, let somebody know these deals are too good to pass up. Spread the word. Send them to us. It is one day only. We're the only dealership in all of Canada to have a Nissan factory rep. We're going to have extra deals, discounts, rebates, promotions, more door crasher deals. I cannot announce everything over the air because we're not allowed to, because we don't, you know, we have to respect the other Nissan dealers. But this is the location you want to come tomorrow. It's one location only, Brampton North Nissan and Infinity. 905-459-1600 is our phone number. And it's, listeners, if you want to talk to me directly, I'm always available for you. My extension is 9801. Again, 905-459-1600, extension 9801.
All right. Thank you so much, Ashkar. We wish you all the best, but I still want you to announce once again, major intersection, address, and phone number once again, please.
Thank you so much. So our closest location is Beauvais and here, Ontario. We're in Brampton, in the big Brampton Auto Mall. Our phone number is 905-459-1600. Tomorrow is the day, one day only, Nissan and Infiniti, factory rep on site. Call us. Call me directly, 9801 is my extension, and I'm hoping to see everyone there tomorrow. It's going to be an amazing day.
Thank you so much, sir, and we look forward. Our team will be there ek din, sirf ek din, ek dealership, just one dealership, one day only, Saturday, 31st May. Tusi Brampton North Nissan te pahunchna hai ga, zabardast deals one utthe milan gaya. Thank you, sir. We wish you all the best once again.
Thank you.
Thank you. Take care. See you soon. See you soon. Bye. और हाँ जी इकबाल साहब वेलकम बैक. इकबाल जी हेलो.
जी सर. जी सर.
हाँ मैं इकबाल साहब पहले तो तुसी काफी सारे पॉइंट्स हाईलाइट किए ने. मैं तो एक दो में एक अद्धा मेरा सवाल भी होएगा अगली कॉल से जान तो पहला. और क्योंकि पहला तो मैं ना तुहानू शायद जान के हैरानी होगी कल शाम नू तुसी यकीन नहीं करोगे मैं तुहाडे बारे सोच रहा सीगा. मैं सोच रहा सी मैं कहा इकबाल साहब किन्ने रैशनल ने और किन्ने थॉट प्रोवोकिंग आइडियाज लैके आउंदे ने. यू अमंग मेनी अदर्स make what Y Media is. ਬਹੁਤ ਸਾਰੇ ਹੋਰ ਸਾਡੇ ਕਾਲਰਸ ਲਿਸਨਰਸ ਆਡੀਅੰਸ ਜਿਹੜੀ ਹੈ ਜੋ Y Media ਅੱਜ ਹੈ ਉਹਨੂੰ ਤੁਸੀਂ ਲੋਕ ਬਣਾਉਂਦੇ ਹੋ ਔਰ ਤੁਹਾਡੇ ਵੀ ਆਈਡੀਆਜ਼ ਤੁਹਾਡੀ ਗੱਲਬਾਤ ਬਹੁਤ ਜ਼ਿਆਦਾ ਥੋਟ ਪ੍ਰੋਵੋਕਿੰਗ ਹੁੰਦੀ ਹੈ. ਇਹਦੇ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ. ਨੰਬਰ ਵਨ. ਦੂਸਰਾ ਜਿਹੜਾ ਪੁਆਇੰਟ ਤੁਸੀਂ ਅੱਜ ਹਾਈਲਾਈਟ ਕੀਤਾ ਨਾ ਕਿ ਜਦੋਂ ਤੁਸੀਂ ਮੇਨ ਸਟ੍ਰੀਮ ਦੇ ਬੰਦਿਆਂ ਨੂੰ ਦੇਖਦੇ ਹੋ ਗੋਰਿਆਂ ਨੂੰ ਦੇਖਦੇ ਹੋ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਸਵਾਲ ਤੁਹਾਨੂੰ ਨਜ਼ਰ ਆਉਂਦਾ ਹੈ. ਸਰੋ ਮੈਨੂੰ ਵੀ ਨਜ਼ਰ ਆਉਂਦਾ ਹੈ. ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ. ਜਦੋਂ ਅਸੀਂ ਆਹ ਵੌਨ ਦੇ ਵਿੱਚ ਨਾ ਸਿਨੇਮਾ ਹਾਲ ਹੈ ਜਦੋਂ ਅਸੀਂ ਉੱਥੇ ਜਾ ਕੇ ਜਾਂਦੇ ਹਾਂ. ਰੀਸੈਂਟਲੀ ਮੈਂ ਉੱਥੇ ਗਿਆ ਹਾਂ ਔਰ ਪਹਿਲਾਂ ਵੀ ਬੜੀ ਵਾਰ ਜਾਂਦਾ ਹਾਂ ਤਾਂ ਜਦ ਉੱਥੇ ਆਪਣੇ ਪਰਿਵਾਰਾਂ ਨਾਲ ਆਏ ਹੁੰਦੇ ਆ. ਮੈਂ ਬਹੁਤ ਅਦਬ ਸਤਿਕਾਰ ਨਾਲ ਕਹਿ ਰਿਹਾ ਮੇਰੇ ਵੀ ਮੈਨਰਸ ਦੇ ਵਿੱਚ ਬਹੁਤ ਸਾਰੀਆਂ ਕਮੀ ਹੋਣਗੀਆਂ ਪਰ ਇਹ ਬੇਸਿਕ ਮੈਨਰਸ ਨੇ ਕਿ ਨਾਲ ਬੰਦਾ ਆਪਣੀ ਵਾਈਫ ਨਾਲ ਦੋ ਬੱਚਿਆਂ ਨਾਲ ਖੜਾ ਆ ਉਹ ਗੋਰਾ ਆ ਉਹ ਤੁਹਾਡੀ ਪੰਜਾਬੀ ਭਾਈ ਸਾਹਿਬ ਨਹੀਂ ਸਮਝਦਾ. ਤੁਸੀਂ ਫੋਨ ਦੇ ਉੱਤੇ ਐਬਿਊਸਿਵ ਲੈਂਗੁਏਜ ਦਾ ਇਸਤੇਮਾਲ ਚੱਲ ਰਿਹਾ ਉੱਚੀ ਆਵਾਜ਼ 'ਚ ਗੱਲ ਕਰ ਰਹੇ ਹੋ. ਇਹ ਤੁਹਾਡੀ ਕੋਈ ਪਰਸਨਲ ਸਪੇਸ ਨਹੀਂ ਹੈ ਇੱਕ ਪਬਲਿਕ ਸਪੇਸ ਹੈ. ਅਸੀਂ ਇੱਥੇ ਆ ਕੇ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਆ ਕੇ ਇੱਥੇ ਸਿਸਟਮ ਨੂੰ ਇਹਨੂੰ ਸਟਰੈਂਥਨ ਕੀਤਾ ਹੈ ਕਿ ਖਰਾਬ ਕਰ ਦਿੱਤਾ ਹੈ. ਫਿਰ ਦੁਨੀਆਂ ਭਰ ਦੇ ਚੈਲੰਜਸ ਅਸੀਂ ਇੱਥੇ ਖੜੇ ਕਰ ਦਿੱਤੇ ਨੇ ਮੋਰਗੇਜ ਫਰਾਡ ਤੋਂ ਲੈ ਕੇ ਯੇ ਫਰਾਡ ਤੋਂ ਲੈ ਕੇ ਵੋ ਫਰਾਡ ਇਸ ਤਰ੍ਹਾਂ ਦੀ ਚੋਰੀਆਂ ਚ ਕਰੀਆਂ ਹੋਰ ਕਈ ਕੰਮ ਅਸੀਂ ਬਹੁਤ ਵਧੀਆ ਕੰਮ ਵੀ ਕੀਤੇ ਨੇ. ਸਾਡੀ ਕਮਿਊਨਿਟੀ ਨੇ ਬੱਲੇ ਬੱਲੇ ਕਰਾਈ ਹੋਈ. ਇੱਕ ਐਂਡ ਮੈਂ ਉਹ ਵੀ ਦੇਖਦਾ ਕਿ ਸਾਡੀ ਕਮਿਊਨਿਟੀ ਬਹੁਤ ਚੰਗੇ ਕੰਮ ਕਰਦੀ ਹੈ ਹਰ ਫੀਲਡ ਦੇ ਵਿੱਚ. ਅੱਜ ਸਾਡਾ ਨਾਮ ਹੈ ਬਿਜ਼ਨਸ ਪਰਸਨਸ ਗਰੋ ਕਰ ਰਹੇ ਨੇ ਦੈਟ ਇਜ਼ ਵੈਰੀ ਗੁੱਡ ਟੂ. ਬਟ ਔਨ ਦਾ ਅਦਰ ਸਾਈਡ ਇਹ ਛੋਟੀਆਂ ਛੋਟੀਆਂ ਚੀਜ਼ਾਂ ਆ ਛੋਟੀ ਮੋਟੀ ਚੋਰੀ ਚਕਾਰੀ ਫਰਾਡ ਕਰਦੇ ਨੇ ਔਰ ਪਬਲਿਕ ਦੇ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਨਹੀਂ. ਸਾਨੂੰ ਇਹ ਜ਼ਰੂਰ ਸਿੱਖਣਾ ਚਾਹੀਦਾ ਹੈ. ਔਰ ਅਗਲਾ ਪੁਆਇੰਟ ਜਿਹੜਾ ਤੁਸੀਂ ਕਹਿ ਰਹੇ ਹੋ ਇੱਕ ਪੁਆਇੰਟ ਮੈਂ ਹੋਰ ਹਾਈਲਾਈਟ ਕਰਾਂਗਾ ਕਿ ਗੱਲ ਇਕਬਾਲ ਸਾਹਿਬ ਨੂੰ ਲੱਗੇਗਾ ਕਿ ਯੁਧਵੀਰ ਜੀ ਆਹ ਵਿਊ ਪੁਆਇੰਟ ਹੈ ਮੇਰੇ ਮੁਤਾਬਿਕ ਆਹ ਗਲਤ ਹੈ. ਬਹੁਤ ਅਦਬ ਸਤਿਕਾਰ ਨਾਲ ਇਕਬਾਲ ਜੀ ਦੀ ਮੈਂ ਗੱਲ ਸੁਣਾ ਠੀਕ ਹੈ. ਐਟ ਹਾਰਟ ਦੋ ਚੀਜ਼ਾਂ ਕਦੇ ਖਤਮ ਨਾ ਹੋਣ ਇੱਕ ਲਵ ਤੇ ਇੱਕ ਰਿਸਪੈਕਟ. ਮੇਰਾ ਇਕਬਾਲ ਸਾਹਿਬ ਲਈ ਪਿਆਰ ਔਰ ਰਿਸਪੈਕਟ ਕਦੇ ਖਤਮ ਨਾ ਹੋਏ. ਇਕਬਾਲ ਸਾਹਿਬ ਚਾਹੇ ਕਹਿਣ ਕਿ ਯੁਧਵੀਰ ਜੀ ਤੁਸੀਂ ਕਹਿ ਰਹੇ ਹੋ ਕਿ ਇੰਡੀਆ ਨੇ ਆਹ ਕੀਤਾ ਮੈਂ ਇਕਬਾਲ ਜੀ ਕਹਿਣ ਮੈਂ ਸਮਝਦਾ ਕਿ ਇੰਡੀਆ ਵਰਗੀ ਗਲਤ ਕੰਟਰੀ ਕੋਈ ਨਹੀਂ ਹੈ. ਵਰਦਾ ਗੱਲ ਕਰ ਰਹੇ ਤੁਸੀਂ ਕਿਹਾ ਨਹੀਂ ਕਦੇ ਔਰ ਮੈਂ ਸਮਝਦਾ ਕਿ ਇੰਡੀਆ ਬਿਲਕੁਲ ਪਾਵਰਟੀ ਦੀ ਬੜੀ ਬੁਰੀ ਹਾਲਤ ਹੈ ਜੋ ਵੀ ਮਤਲਬ ਇਕਬਾਲ ਸਾਹਿਬ ਕਹਿਣ ਮੈਂ ਉਹਨੂੰ ਬਹੁਤ ਰਿਸਪੈਕਟਫੁਲੀ ਸੁਣਾ, ਮੇਰੇ ਹੋ ਸਕਦਾ ਮੈਂ ਇਕਬਾਲ ਸਾਹਿਬ ਦੀ ਗੱਲ ਨਾਲ ਐਗਰੀ ਕਰਾਂ ਜਾਂ ਨਾ ਕਰਾਂ, ਠੀਕ ਹੈ। ਔਰ ਸਾਡੇ ਇਕਬਾਲ ਸਾਹਿਬ ਵੀ ਜਦੋਂ ਈਦ ਮਨਾਉਣ, ਮੈਨੂੰ ਜੇ ਇਕਬਾਲ ਸਾਹਿਬ ਤੋਂ ਵੱਧ ਨਾ ਹੋਵੇ ਤੇ ਇਕਬਾਲ ਸਾਹਿਬ ਜਿੰਨੀ ਖੁਸ਼ੀ ਈਦ ਮਨਾਉਂਦਿਆਂ ਜ਼ਰੂਰ ਹੋਵੇ, ਉਨਾ ਹੀ ਪਿਆਰ ਸਾਡੇ ਵਿੱਚ ਵੀ ਹੋਵੇ, ਮੈਨੂੰ ਬਿਲਕੁਲ ਹਿਚਕਚਾਹਟ ਨਾ ਹੋਵੇ ਕਿ ਰਕਸ਼ਾ ਬੰਧਨ, ਈਦ, ਵਿਸਾਖੀ ਸਭ ਤਿਉਹਾਰਾਂ ਨੂੰ ਦਿਲੋਂ, ਅਸੀਂ ਇੱਥੇ ਕ੍ਰਿਸਮਸ ਵੀ ਤਾਂ ਦਿਲੋਂ ਮਨਾਉਣ ਲੱਗ ਪਏ ਹਾਂ। ਸਾਡੇ ਘਰੇ ਹੀ ਇੱਕਦਮ ਮੈਂ ਰੇਡੀਓ ਤੇ ਬੋਲ ਰਿਹਾ ਸੀ ਕਿ ਚਾਰ ਕ੍ਰਿਸਮਸ ਟ੍ਰੀ ਹੋਣਗੇ, ਚਾਰ ਪੰਜ, ਮੇਰੀ ਵਾਈਫ ਸੁਣ ਰਹੀ ਸੀ, ਉਹਨਾਂ ਨੇ ਫਟਾਫਟ ਮੈਸੇਜ ਭੇਜਿਆ ਕਿ ਚਾਰ ਨਹੀਂ ਛੇ ਕ੍ਰਿਸਮਸ ਟ੍ਰੀ ਆ ਘਰ ਦੇ ਵਿੱਚ। ਤੇ ਚਾਹੇ ਅਸੀਂ ਘਰ ਦੇ ਵਿੱਚ ਕ੍ਰਿਸਮਸ ਪਾਰਟੀ ਮਨਾ ਰਹੇ ਹਾਂ, ਆਪਣੇ ਸਾਡੇ ਆਫਿਸ ਵੀ ਕ੍ਰਿਸਮਸ ਪਾਰਟੀ ਮਨਾਈ ਜਾਂਦੀ ਹੈ, ਤੇ ਜਦ ਅਸੀਂ ਇਹ ਸਾਰਾ ਕੁਝ ਵੈਨ ਵੀ ਆਰ ਇਹਨਾਂ ਨੇ ਸਾਨੂੰ, ਦੇਖੋ ਇੱਕ ਗੱਲ ਅਸੀਂ ਮੰਨੀਏ ਨਾ ਮੰਨੀਏ, ਅਸੀਂ ਕਹਿੰਦੇ ਹਾਂ ਕੰਟਰੀ ਜਿੰਨਾ ਇਹਨਾਂ ਦਾ ਗੋਰਿਆਂ ਦਾ ਉਨਾ ਸਾਡਾ, ਠੀਕ ਹੈ ਠੀਕ ਹੈ, ਜਿੰਨਾ ਇਹਨਾਂ ਦਾ ਉਨਾ ਸਾਡਾ, ਬਟ ਇੱਕ ਗੱਲ ਤਾਂ ਅਸੀਂ ਮੰਨਾਂਗੇ ਨਾ ਕਿ ਇਹਨਾਂ ਲੋਕਾਂ ਤੋਂ ਅਸੀਂ ਲੜਾਈ ਲੜੀ ਆਜ਼ਾਦੀ ਦੀ ਵੀ, ਤੁਹਾਡੀ ਸਾਨੂੰ ਮੈਨੇਜਮੈਂਟ ਠੀਕ ਨਹੀਂ ਲੱਗਦੀ, ਤੁਸੀਂ ਸਾਨੂੰ ਛੱਡੋ, ਤੇ ਵਾਪਸ ਅਸੀਂ ਇਹਨਾਂ ਕੋਲ ਆ ਕੇ ਖੜੇ ਹੋਏ ਹਾਂ, ਠੀਕ ਹੈ। ਸੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਮੈਂ ਇਕਬਾਲ ਸਾਹਿਬ ਇੱਕ ਗੱਲ ਮੈਂ ਹੋਰ ਇੱਥੇ ਕਹਾਂਗਾ ਕਿ ਮੇਰੇ ਬਹੁਤ ਪਾਕਿਸਤਾਨੀ ਭਰਾ ਭੈਣ ਹੁੰਦੇ ਨੇ, ਮੈਂ 20 ਸਾਲ ਪਹਿਲਾਂ ਕਹਿੰਦਾ ਸੀ ਕਿ ਭਾਈ ਸਾਹਿਬ ਆ ਛੱਡ ਦਿਓ ਫਿਲਸਤੀਨ, ਤੁਸੀਂ ਗੱਲ ਕਰਨੀ ਹੈ ਤੇ ਉੱਥੇ ਜਾ ਕੇ ਉਹਨਾਂ ਨੂੰ ਮਦਦ ਪਹੁੰਚਾਓ, ਛੱਡ ਦਿਓ ਕਸ਼ਮੀਰ, ਪਹਿਲਾਂ ਆਪਣਾ ਸਿਸਟਮ ਠੀਕ ਕਰ ਲਓ, ਤੁਹਾਡੇ ਘਰ ਦੇ ਪਿੱਛੇ ਗਜ਼ਾ ਬਣਿਆ ਪਿਆ, ਤੁਹਾਡੇ ਪਿੱਛੇ ਕਸ਼ਮੀਰ ਤੋਂ ਬੁਰੇ ਹਾਲਾਤ ਨੇ, ਇਕਨੋਮਿਕ ਸੋਵਰਨਟੀ ਮੈਂ ਕਿਹਾ ਸੀ ਉਸ ਟਾਈਮ ਦੇ ਉੱਤੇ। ਅੱਜ ਮੈਂ ਬਹੁਤ ਅਦਬ ਸਤਿਕਾਰ ਨਾਲ ਫਿਰ ਇੱਕ ਗੱਲ ਕਹਿ ਰਿਹਾ, ਤੁਸੀਂ ਮੈਨੂੰ ਇਕਬਾਲ ਸਾਹਿਬ ਜਵਾਬ ਦੇਣਾ, ਔਰ ਆਪਾਂ ਭਰਾਵਾਂ ਦੀ ਤਰ੍ਹਾਂ ਗੱਲ ਕਰਨੀ, ਹੋ ਸਕਦਾ ਸਾਡੇ ਵਿਚਾਰ ਮਿਲਣ, ਕਦੇ ਸਾਡੇ ਵਿਚਾਰ ਨਹੀਂ ਵੀ ਮਿਲਣਗੇ। ਅੱਜ ਇਕੋਨਮੀ ਇੱਕ ਪਾਸੇ ਕਰ ਲਓ ਤੇ ਜਿਹੜੀ ਸੋਵਰਨਟੀ ਉਹਨੂੰ ਇੱਕ ਪਾਸੇ ਕਰ ਲਓ। ਤੁਸੀਂ ਇਮਰਾਨ ਖਾਨ ਸਾਹਿਬ ਦੇ ਬਾਰੇ ਮੈਨੂੰ ਦੱਸ ਦਿਓ ਕਿ ਅੱਜ ਇਹ ਕੰਟਰੀ, ਮੈਂ ਬਹੁਤ ਰਿਸਪੈਕਟਫੁਲੀ ਗੱਲ ਕਰ ਰਿਹਾ ਤੁਹਾਡੇ ਨਾਲ, ਇਹ ਤੁਸੀਂ ਕੰਟਰੀ ਬਣਾਇਆ ਕਿ ਜਿੱਥੇ ਅੱਜ ਉਹ ਕਹਿੰਦੇ ਜੀ ਇਮਰਾਨ ਖਾਨ ਸਾਹਿਬ ਤੇ 100 ਕੇਸ, ਕੋਈ 150 ਕਹਿੰਦਾ, ਕੋਈ 200 ਕੇਸ, ਲੇਕਿਨ ਫੈਸਲਾ ਇੱਕ ਬੰਦੇ ਨੇ ਕਰਨਾ, ਇੱਕ ਬੰਦੇ ਨੇ, ਕਿ ਜੇ ਤੇ ਭਾਈ ਸਾਹਿਬ ਉਹ ਸਾਡਾ ਪੁਰਾਣਾ ISI ਦਾ ਸਾਥੀ ਉਹਨੂੰ ਜੇਲ੍ਹ ਚ ਪਾਇਆ ਹੋਇਆ, ਉਹਦੇ ਤੋਂ ਕਹਿੰਦੇ ਜੀ ਹੁਣ 3 ਗਵਾਹੀਆਂ ਪਵਾ ਲੈਣੀਆਂ ਉਹਦੇ ਤੋਂ, ਤੇ ਉਹਨੂੰ ਸਜ਼ਾਏ ਮੌਤ ਦੀ ਬਜਾਏ ਚਲੋ 10 ਸਾਲ ਦੀ ਸਜ਼ਾ, ਇਹ ਡੀਲ ਬਣ ਰਹੀ ਕਿ ਨਹੀਂ ਬਣ ਰਹੀ ਮੈਨੂੰ ਨਹੀਂ ਪਤਾ, ਪਰ ਗੱਲ ਇਸ ਤਰ੍ਹਾਂ ਚੱਲ ਰਹੀ ਹੈ। ਕੋਈ ਮੀਡੀਆ ਵਾਲਾ, ਪਾਕਿਸਤਾਨ ਦੇ ਇੰਨੇ ਬੜੇ ਬੜੇ ਮੀਡੀਆ ਵਾਲੇ ਨੂੰ ਮੈਂ ਸੁਣ ਰਿਹਾ, ਹਰ ਕੋਈ 6 ਜੂਨ ਨੂੰ ਕੋਈ ਰਿਹਾ ਹੋਵੇਗਾ ਨਹੀਂ ਹੋਵੇਗਾ, ਕੋਈ ਇਹ ਗੱਲ ਕਰ ਹੀ ਨਹੀਂ ਰਿਹਾ ਕਿ ਜੇ ਅਦਾਲਤ ਰਿਹਾ ਕਰੇਗੀ ਤਾਂ ਗੱਲ ਆ। ਬੜੇ ਤੋਂ ਬੜਾ ਮੀਡੀਆ ਵਾਲਾ, ਨਾਮ ਕੀ ਲੈਣਾ, ਬੜੇ ਬੜੇ ਚੈਨਲ ਤੇ ਬੈਠੇ ਨੇ ਸਾਰੇ, ਉਹ ਇਹ ਗੱਲ ਕਰ ਰਹੇ ਨੇ ਕਿ ਜੀ ਡੀਲ ਬਣ ਰਹੀ ਹੈ ਕਿ ਨਹੀਂ ਬਣ ਰਹੀ। ਕੋਈ ਕਹਿ ਰਿਹਾ ਜੀ ਡੀਲ ਬਣ ਗਈ ਹੈ, ਇਮਰਾਨ ਖਾਨ ਦੀ ਮਿੰਨਤਾਂ ਕਰਾ ਕੇ ਉਹਦੇ ਗੋਡੀ ਲਵਾ ਕੇ ਤੇ ਉਹਨੂੰ ਅਸੀਂ ਬਾਹਰ ਕੱਢ ਲੈਣਾ ਹੈ, ਤੇ ਕੋਈ ਕਹਿੰਦਾ ਨਹੀਂ ਨਹੀਂ ਉਹ ਇਮਰਾਨ ਖਾਨ ਨੂੰ ਤਾਂ। ਇੱਕ ਗੱਲ, ਪੱਤਰਕਾਰ ਬੜਾ ਪੁਰਾਣਾ ਤੁਹਾਡਾ ਪੱਤਰਕਾਰ ਹੈ, ਮੈਂ ਕੀ ਨਾਮ ਲੈਣਾ, ਸ਼ਾਇਦ ਤੁਹਾਨੂੰ ਪਤਾ ਹੀ ਹੋਵੇ, ਬਹੁਤ ਪੁਰਾਣਾ ਪੱਤਰਕਾਰ, ਉਹਨੇ ਆ ਕੇ ਕੱਲ ਇੱਕ ਬੰਦੇ ਨੂੰ ਹੋਰ ਨਾਲ ਬਿਠਾਇਆ ਤੇ ਬ੍ਰੇਕਿੰਗ ਨਿਊਜ਼ ਸ਼ੇਅਰ ਕਰ ਰਿਹਾ, ਇੰਨੇ ਬੜੇ ਚੈਨਲ ਤੇ ਉਹ ਸਾਰੀ ਗੱਲ ਕਰ ਰਿਹਾ, ਉਹ ਕਹਿੰਦੇ ਜੀ ਇਮਰਾਨ ਖਾਨ ਨੂੰ ਤਾਂ ਸਜ਼ਾਏ ਮੌਤ ਹੋ ਜਾਣੀ ਹੈ, ਠੀਕ ਹੈ। ਕਿਉਂ? ਕਿਉਂਕਿ ਜੀ ਉਹ ਆਰਮੀ ਐਕਟ ਦੇ ਤਹਿਤ ਗੱਦਾਰੀ ਕਰਨਾ ਦੇਸ਼ ਨਾਲ ਸਜ਼ਾਏ ਮੌਤ ਹੈ, ਤੇ ਉਹ ਬੜਾ ਖੁਸ਼ ਹੋ ਰਿਹਾ ਸੀ ਵੀ ਇਹਨੂੰ ਅਸੀਂ ਸਜ਼ਾਏ ਮੌਤ ਦੇ ਦੇਣੀ, ਉਹ ਪਤਾ ਨਹੀਂ ਕਿਹੜੇ ਆਰਮੀ ਜਨਰਲ ਨੂੰ ਖੁਸ਼ ਕਰਨ ਲੱਗਾ ਹੋਇਆ ਸੀ। ਸਰ ਆਪਾਂ ਇਸ ਤਰ੍ਹਾਂ ਗੱਲਾਂ ਵੀ ਆਪਸ ਚ ਕਰੀਏ, ਠੀਕ ਹੈ, ਔਰ ਐਗਰੀ ਕਰੀਏ, ਡਿਸਐਗਰੀ ਕਰੀਏ ਰਿਸਪੈਕਟਫੁਲੀ, ਲੇਕਿਨ ਮੋਰ ਇੰਪੋਰਟੈਂਟਲੀ ਜੇ ਤੁਸੀਂ ਗੱਲ ਕੀਤੀ ਹੈ ਇੰਡੀਆ ਪਾਕਿਸਤਾਨ ਅਮੈਰੀਕਾ ਆਪਣਾ ਰਸ਼ੀਆ ਯੂਕਰੇਨ ਮਿਡਲ ਈਸਟ ਦੀ ਵੀ ਗੱਲ ਕਰੀਏ, ਮੈਂ ਵੀ ਰੋਜ਼ ਨੰਬਰ ਦਿੰਦਾ ਸਾਡੇ ਉਹ ਵੀ ਭਰਾਵਾਂ ਭੈਣਾਂ ਦੀ ਤਰ੍ਹਾਂ ਜਿਹੜੇ ਮਿਡਲ ਈਸਟ ਵਿਚਾਰੇ ਗਜ਼ਾ ਦੇ ਵਿੱਚ ਹੋ ਰਹੇ, ਲੇਕਿਨ ਦੋ ਚੀਜ਼ਾਂ ਦਾ ਖਿਆਲ ਰੱਖੀਏ। ਨੰਬਰ 1 ਕੈਨੇਡਾ ਦੀ ਗੱਲ ਵੱਧ ਤੋਂ ਵੱਧ ਕਰੀਏ ਔਰ ਕੰਮ ਇੱਥੇ ਕਰੀਏ, ਠੀਕ ਹੈ। ਨੰਬਰ 2 ਜਦੋਂ ਵੀ ਅਸੀਂ ਇੰਪੋਰਟੈਂਟ ਇਸ਼ੂਜ਼ ਗੱਲ ਕਰਨੇ ਆ ਅਸੀਂ ਇੱਕ ਦੂਸਰੇ ਨੂੰ ਰਿਸਪੈਕਟਫੁਲੀ ਕਰੀਏ ਔਰ ਫਿਰ ਖੁਸ਼ ਕਰਨ ਲਈ ਨਾ ਕਰੀਏ। ਦੋ ਚੀਜ਼ਾਂ, ਇੱਕ ਤੇ ਲਾ ਕੇ ਨਾ ਗੱਲ ਕਰੀਏ, ਕਹਿੰਦੇ ਨਾ ਦੂਜੇ ਨੂੰ ਲਾ ਕੇ ਗੱਲ ਕਰਨੀ, ਦੂਜੇ ਨੂੰ ਨੀਚਾ ਦਿਖਾ ਦੇਣ ਦੀ ਕੋਸ਼ਿਸ਼ ਕਰਨੀ, ਨਹੀਂ, ਉਹ ਤੋਂ ਵੀ ਗੁਰੇਜ਼ ਕਰੀਏ, ਲੇਕਿਨ ਦੂਸਰੀ ਚੀਜ਼ ਵੀ ਉਨੀ ਖਤਰਨਾਕ ਹੈ ਕਿ ਇੱਕ ਦੂਸਰੇ ਨੂੰ ਖੁਸ਼ ਕਰਨ ਲਈ ਵਧੀਆ ਵਧੀਆ ਮਿੱਠੀਆਂ ਮਿੱਠੀਆਂ ਗੱਲਾਂ ਕਰੀਏ, ਨਹੀਂ, ਆਪਾਂ ਇੱਕ ਦੂਸਰੇ ਨਾਲ ਸਿੱਧੀ ਗੱਲ ਕਰੀਏ, ਸਪਸ਼ਟ ਗੱਲ ਕਰੀਏ, ਜੋ ਸਾਡੇ ਮਨ ਦੇ ਵਿੱਚ ਹੈ ਉਹ ਸਾਹਮਣੇ ਹੋਵੇ, ਹਾਂ ਪਿਆਰ ਔਰ ਰਿਸਪੈਕਟ ਦੇ ਵਿੱਚ ਕੋਈ ਕਮੀ ਨਾ ਹੋਵੇ। ਹਾਂਜੀ ਇਕਬਾਲ ਸਾਹਿਬ, ਤੁਸੀਂ ਆਪਣੀ ਗੱਲ ਜਾਰੀ ਰੱਖੋ, ਮੈਂ ਸੌਰੀ ਮੈਂ ਵਿੱਚ ਇੰਟਰਪਟ ਕੀਤਾ, ਗੋ ਅਹੈਡ।
ਨਹੀਂ ਸਰ, ਥੈਂਕ ਯੂ ਸੋ ਮਚ ਫਾਰ ਯੋਰ ਕਾਈਂਡ ਵਰਡਸ। ਮੈਂ ਸਮਝਦਾ ਕਿ ਜਿੰਨੇ ਵੀ ਕਾਲਰ ਇੱਥੇ ਆਉਂਦੇ ਮੈਂ ਉਹਨਾਂ ਕੋਲ ਬਹੁਤ ਕੁਝ ਸਿੱਖਦਾ ਔਰ ਮੇਰੇ ਨਾਲ ਜ਼ਿਆਦਾ ਖੂਬਸੂਰਤ ਵਿਚਾਰ ਰੱਖਦੇ ਔਰ ਮੈਂ ਕਈ ਦਫਾ ਉਹਨਾਂ ਦੇ ਵਿਚਾਰਾਂ ਨਾਲ ਮੇਰਾ ਹੁੰਦਾ, ਲੇਕਿਨ ਮੈਂ ਉਹਨਾਂ ਵਿੱਚ ਵੀ ਸਿੱਖਦਾ ਯਾਰ ਕਿ ਅਗਰ ਇਹਨਾਂ ਮੇਰੇ ਅਗੇਂਸਟ ਮੇਰੀ ਸੋਚ ਦੇ ਅਗੇਂਸਟ ਵੀ ਇਹ ਵਿਚਾਰ ਹੈ ਜਾਂ ਉਹਦੇ ਆਪੋਜਿਟ ਵੀ ਹੈ, ਲੇਕਿਨ ਉਹਦੇ ਅੰਦਰ ਵੀ ਕੁਛ ਨਾ ਕੁਛ ਐਸੀ ਚੀਜ਼ ਲਰਨ ਕਰਦੇ ਹੋਣ। ਮੈਂ ਜ਼ਿਆਦਾ ਟਾਈਮ ਸਰ, ਇੱਕ ਮਿੰਟ ਸਰ, ਹੋਰ ਇੱਕ ਬਲਕਿ 30 ਸੈਕਿੰਡ ਹੋਰ। ਮੈਂ ਸਰ ਸਿਰਫ ਇਤਨਾ ਐਡ ਕਰਨਾ ਚਾਹਾਂਗਾ ਜਿਹੜੀ ਮੈਂ ਚੀਜ਼ ਕਰਨਾ ਚਾਹ ਰਿਹਾ ਕਿ ਇੱਥੇ ਇਮੀਗ੍ਰੈਂਟਸ ਨੇ ਬਹੁਤ ਕੰਟਰੀਬਿਊਟ ਕੀਤਾ ਨਾਰਥ ਅਮਰੀਕਾ ਯੂਰਪ ਦੇ ਅੰਦਰ, ਕੈਨੇਡਾ ਵਿੱਚ ਬਹੁਤ ਕੰਟਰੀਬਿਊਟ ਕੀਤਾ। ਤੁਹਾਡੀ US ਦੀ ਜਿਤਨੀ IT ਦੀ ਇੰਡਸਟਰੀ ਹੈ ਸਾਰੀ ਉਹਨਾਂ ਤੇ ਬੇਸ ਕਰਦੀ ਹੈ। ਸਾਡੇ ਪਾਕਿਸਤਾਨੀ ਡਾਕਟਰ ਬੜੇ ਮਜ਼ਬੂਤ ਅਮਰੀਕਾ ਦੇ ਅੰਦਰ, ਦੇ ਆਰ ਕੰਟਰੀਬਿਊਟਿੰਗ ਅ ਉਹਨਾਂ ਨੂੰ ਸਭ ਨੇ ਬਲੇਮ ਕਰਨਾ, ਖਾਸ ਕਰ ਜਿਹੜੀ ਲਿਬਰਲ ਡੈਮੋਕਰੇਸੀ ਇੱਥੇ ਆਈ ਹੈ, ਜਿਹੜੇ ਇਸ ਕੰਟਰੀ ਨੂੰ ਮੇਰਾ ਖਿਆਲ ਹੈ ਖੋਖਲਾ ਵੀ ਬਣਾਉਂਦੀ ਹੈ, ਕਿ ਪਿਛਲੇ 5-7 ਸਾਲ ਦੇ ਅੰਦਰ ਜਿਹੜੀ ਕੁਆਲਿਟੀ ਆਫ ਇਮੀਗ੍ਰੇਸ਼ਨ ਹੋਈ ਹੈ ਨਾ ਸਰ, ਇਹ ਸਾਰੀ ਤਬਾਹੀ ਉਹਨੇ ਆਉਂਦੀ ਹੈ ਸਰ। ਯੁਜਵਿੰਦਰ ਜੀ, ਤੁਹਾਨੂੰ 20-25 ਸਾਲ ਇੱਥੇ ਹੋ ਗਏ, ਪਹਿਲੀ ਗੋਰੇ ਪੰਜਾਬੀ ਕਮਿਊਨਿਟੀ ਨੂੰ ਬਹੁਤ ਅਪਰੀਸ਼ੀਏਟ ਕਰਦੇ ਸਨ, ਦੇ ਆਲਵੇਜ਼ ਸੇ ਕਿ ਯੂ ਗਾਇਜ਼ ਆਰ ਵੈਰੀ ਹਾਰਡ ਵਰਕਿੰਗ ਪੀਪਲ, ਉਹਨਾਂ ਨੂੰ ਅਸੀਂ ਮਿਹਨਤ ਕਰਦੇ ਨਜ਼ਰ ਆਉਂਦੇ ਸਾਂ, ਔਰ ਅਸੀਂ ਇੱਥੇ ਆ ਕੇ ਸਿੱਖਣ ਦੀ ਕੋਸ਼ਿਸ਼ ਕਰਦੇ ਸਾਂ, ਇਹਨਾਂ ਨੂੰ ਜ਼ਿਆਦਾ ਅਸੀਂ ਲੈਣ ਬਣਾਉਂਦੇ ਸਾਂ, ਇਹਨਾਂ ਨੂੰ ਜ਼ਿਆਦਾ ਆਪਣੇ ਲੌਂਗ ਸਾਫ਼ ਰੱਖਦੇ ਸਾਂ, ਆਪਣੀ ਡਰਾਈਵ ਨੂੰ ਸਾਫ਼ ਰੱਖਦੇ ਸਾਂ। ਲੇਕਿਨ ਮੈਨੂੰ ਬੜੇ ਅਫਸੋਸ ਨਾਲ ਕਿਹਾ ਪੈ ਰਿਹਾ, ਅਗਰ ਕਿਸੇ ਨੂੰ ਕੋਈ ਫੀਲ ਕਰ ਰਿਹਾ ਤਾਂ ਇਸ ਪਹਿਲੇ ਉਸ ਕੋਲ ਮਦਦ ਕਰ ਲੈਣਾ, ਕਿ ਪਿਛਲੇ 5 ਸਾਲ ਦੇ ਅੰਦਰ ਕੁਆਲਿਟੀ ਆਫ ਇਮੀਗ੍ਰੇਸ਼ਨ ਬਹੁਤ ਥੱਲੇ ਗਈ ਹੈ ਸਰ, ਔਰ ਐਸੇ ਐਸੇ ਲੋਕ ਇੱਥੇ ਆ ਗਏ ਜਿਹਨਾਂ ਨੂੰ ਸ਼ਾਇਦ ਜ਼ਿੰਦਗੀ ਦੀ ਬੇਸਿਕ ਦਾ ਵੀ ਨਹੀਂ ਪਤਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਜਿਸ ਟਾਈਮ ਤੇ ਮੌਸਮ ਤੇ ਖੜੇ ਹੋ ਕਿ ਤੁਸੀਂ ਸਭ ਨਾਲ ਜਿਹੜੀ ਕਾਊਂਟਰ ਵਾਲੀ ਲੜਕੀ ਹੈ ਲੜਕਾ, ਉਸ ਨਾਲ ਵੀ ਤੁਸੀਂ ਪੰਜਾਬੀ ਗੱਲਾਂ ਕਰ ਰਹੇ ਹੋ, ਪਿੱਛੇ ਤੁਹਾਡੇ ਬੰਦਾ ਖੜਾ ਜਿਹੜਾ ਕੁਛ ਲੈਂਗੁਏਜ ਨਹੀਂ ਸਮਝਦਾ, ਯਾਨੀ ਹਾਊ ਇੰਬੈਰਸਿੰਗ ਇਜ਼ ਦੈਟ ਫਰ ਦੈਟ ਪਰਸਨ ਈਵਨ, ਯਾਰ ਕੀ ਗੱਲਾਂ ਪੇਸ਼ ਕਰ ਰਹੇ। ਮੈਂ ਤੁਹਾਨੂੰ ਆਖਰੀ ਗੱਲ ਕਰਾਂ, ਆਖਰੀ 20 ਸੈਕਿੰਡ, ਮੈਂ ਕਸਮ ਖਾਂਦਾ ਮੈਂ ਟਿਮ ਹੋਟਲ ਤੇ ਜਾਵਾਂ, ਮੈਂ ਮੈਕਡੋਨਲਡ ਤੇ ਜਾਵਾਂ, ਮੈਂ ਵਾਹਮਾਰਟ ਤੇ ਜਾਵਾਂ, ਮੇਰੇ ਨਾਲ ਮੇਰੇ ਬੱਚੇ ਮੇਰੀ ਫੈਮਲੀ, ਆਈ ਨੈਵਰ ਯੂਜ਼ ਮਾਈ ਓਨ ਲੈਂਗੁਏਜ। ਮੈਨੂੰ ਭਾਸ਼ਾ ਤੇ ਕੋਈ ਇਤਰਾਜ਼ ਨਹੀਂ, ਅਸੀਂ ਸਾਰੇ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਹਾਂ, ਹਰ ਬੰਦਾ ਆਪਣੀ ਭਾਸ਼ਾ ਨੂੰ ਪਿਆਰ ਕਰਦਾ ਸਰ, ਸਾਰੀਆਂ ਜ਼ੁਬਾਨਾਂ ਅੱਛੀਆਂ, ਬਟ ਆਈ ਡੋਨਟ ਡੂ ਇਨ ਦ ਰੋਮਨ ਐਜ਼ ਦ ਰੋਮਨ ਡੂ, ਯਾਰ ਇਟਸ ਇੱਕ ਨੈਸ਼ਨਲ ਲੈਂਗੁਏਜ ਦੀ ਜਿਹੜੀ ਸਾਰੀ ਸਮਝਦੇ, ਵਾਈ ਆਰ ਵੀ ਸਪੀਕਿੰਗ ਆਰ ਓਨ ਲੈਂਗੁਏਜ ਇਨ ਵਾਲਮਾਰਟ ਐਂਡ ਟਿਮ ਹਾਰਟਨ ਐਂਡ ਯੂ ਨੋ ਅਦਰ ਪਲੇਸਿਸ ਜਿੱਥੇ ਪਿੱਛੇ ਲੈਣ ਤੁਹਾਡੇ ਆਪਣੇ ਬੰਦੇ ਵੀ ਖੜੇ, ਔਰ ਤੁਸੀਂ ਠੀਕ ਕਹਿੰਦੇ ਹੋ, ਕਿਤਨੇ ਐਸੇ ਹਨ ਜਿਹੜੇ ਸੁਣ ਤੇ ਗਾਲਾਂ ਕੱਢ ਰਹੇ ਹੁੰਦੇ, ਉਹਨਾਂ ਨੂੰ ਇਹ ਵੀ ਪਤਾ ਹੁੰਦਾ ਯਾਰ ਕਿ ਸਾਡੀ ਪੰਜਾਬੀ ਕਮਿਊਨਿਟੀ ਦੇ ਬੰਦੇ ਇੱਥੇ ਖੜੇ, ਉਹਨਾਂ ਦੀ ਫੈਮਲੀਆਂ ਨਾਲ ਖੜੀਆਂ, ਇਹ ਤੁਹਾਨੂੰ ਜ਼ਾਹਿਰ ਕਰਦਾ ਕਿ ਕਿਸ ਕਿਸਮ ਦੀ ਲਾਟ ਇੱਥੇ ਆ ਗਈ ਹੈ, ਜਿਹਨਾਂ ਨੂੰ ਬੇਸਿਕ ਜ਼ਿੰਦਗੀ ਦੇ ਮੈਨਰਸ ਵੀ ਪਤਾ, ਤੇ ਫਿਰ ਅਸੀਂ ਕਹਿੰਦੇ ਜੀ ਗੋਰੇ ਸਾਡੇ ਨਾਲ ਬੜੇ ਬਾਇਸ ਨੇ ਜੀ, ਇਹ ਬੜੇ ਡਿਸਕ੍ਰਿਮੀਨੇਸ਼ਨ ਕਰਦੇ ਜੀ, ਸਰ ਜਿਹੜਾ ਕਿਸੇ ਦੇ ਕਾਰੇ ਚਾ ਕੇ ਹਾਲਾ ਨਹੀਂ, ਇਹਨਾਂ ਦੀ ਬੜੀ ਮਿਹਰਬਾਨੀ ਹੈ, ਇਹਨਾਂ ਨੇ ਇਸ ਇਲੈਕਸ਼ਨ ਦੇ ਅੰਦਰ ਵੀ ਇਹ ਚੀਜ਼ ਜ਼ਾਹਿਰ ਨਹੀਂ ਕੀਤੀ, ਅਗਰ ਇਸ ਇਲੈਕਸ਼ਨ ਦੇ ਅੰਦਰ ਬਾਇਸ ਹੁੰਦੇ ਤੇ ਪੂਰਾ ਵਾਈਟ ਜਿਹੜਾ ਏਰੀਆ ਨਾ ਸਰ, ਉੱਥੋਂ ਲਿਬਰਲ ਨੂੰ ਵੋਟ ਨਹੀਂ ਸਰ ਮਿਲਣੇ ਚਾਹੀਦੇ, ਜੋ ਇਹਨਾਂ ਹਾਲਤ ਕੀਤੀ ਹੈ ਪਿਛਲੇ 5 ਸਾਲ ਇਸ ਮੁਲਕ ਨਾਲ, ਲੇਕਿਨ ਫਿਰ ਵੀ ਲੋਕਾਂ ਨੂੰ ਵੋਟ ਦਿੱਤੇ, ਓਵਰਆਲ ਇਕਾਨਮੀ ਨੂੰ ਸਾਹਮਣਾ ਰੱਖਦਿਆਂ ਹੋਇਆ, ਇਹਦਾ ਮਤਲਬ ਹਾਲੇ ਵੀ ਇਹਨਾਂ ਦੇ ਮਾਈਂਡ ਚ ਇਹ ਮੁੱਦਾ ਨੰਬਰ 1 ਨਹੀਂ ਹੈ ਐਂਟੀ ਇਮੀਗ੍ਰੇਸ਼ਨ ਦੇ ਉੱਤੇ ਵੋਟ ਦੇਣਾ, ਔਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਨੰਬਰ 1 ਮੁੱਦਾ ਇੱਥੇ ਨਾ ਬਣੇ,
ਵਕਤ ਖਤਮ ਹੋਣ ਵੱਲ ਜਾ ਰਿਹਾ, ਤੇ ਮੈਂ ਕੁਇਕਲੀ ਦੱਸਵਾਂ, 228 ਰਨ ਮੁੰਬਈ ਇੰਡੀਅਨਸ ਨੇ ਅੱਜ ਬਣਾਏ, 228 ਰਨ, ਜ਼ਬਰਦਸਤ ਬੱਲੇਬਾਜ਼ੀ ਮੁੰਬਈ ਇੰਡੀਅਨਸ ਦੀ ਰਹੀ ਹੈ, ਰੋਹਿਤ ਸ਼ਰਮਾ 81, ਕਿਆ ਕਮਾਲ ਦੀ ਬੱਲੇਬਾਜ਼ੀ ਕੀਤੀ ਹੈ, 47 ਜੋਨੀ ਬੇਰਿਸਟੋ, ਸੂਰਯ ਕੁਮਾਰ ਯਾਦਵ 33, ਤਿਲਕ ਵਰਮਾ 25, ਹਾਰਦਿਕ ਪਾਂਡੇ 22 ਨਾਟ ਆਊਟ। ਵਕਤ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਮੈਂ ਦੁਬਾਰਾ ਯਾਦ ਕਰਾਉਂਦਾ ਕਿ ਅੱਜ ਫਰਾਈਡੇ ਸੈਟਰਡੇ ਸੰਡੇ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਰੋਜ਼ਾਨਾ ਲਾਈਵ ਸ਼ੋਅਜ਼ ਨੇ, ਜਿਹਦੇ ਵਿੱਚ ਕਿ ਸਾਰੇ ਮੁੱਦੇ ਕਰੰਟ ਜਿਹੜੇ ਵਿਚਾਰੇ ਜਾਣਗੇ, ਚੈਨਲ ਵਾਈ ਔਰ ਵਾਈ ਪਲੱਸ ਆਪਣੇ ਫੇਵਰੇਟ ਸੇਵ ਕਰ ਲਓ। ਸੰਡੇ ਨੂੰ ਅਸੀਂ ਲਾਈਵ ਹਾਜ਼ਰ ਹੋਵਾਂਗੇ, ਸਵੇਰੇ ਵੀ ਅਸੀਂ 10 ਵਜੇ, ਕਿਉਂਕਿ ਮੈਚ ਹੈ ਪੰਜਾਬ ਦਾ ਔਰ ਦੇਖਦੇ ਹਾਂ ਕਿਹੜੀ ਟੀਮ ਜਿੱਤੀ ਉਹਦੇ ਨਾਲ, ਸੋ ਸੰਡੇ ਸਵੇਰੇ 10 ਵਜੇ ਵੀ ਅਸੀਂ ਲਾਈਵ ਹਾਜ਼ਰ ਹੋਵਾਂਗੇ। ਕੋਈ ਵੀ ਗੱਲਬਾਤ ਕਰਨੀ ਹੈ 416-475-4165-5000। ਇਕਬਾਲ ਜੀ, ਤੁਸੀਂ ਔਰ ਬਾਕੀ ਕਾਲਰਸ ਪਲੀਜ਼ ਹੋਲਡ ਕਰ ਲਓ, ਥੈਂਕ ਯੂ ਸੋ ਮਚ।
You are listening to WTOR 770 AM, Youngstown, Toronto.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ, ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ, 6472903773 6472903773।
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਵਿਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/govpsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰਾਂਟਨ, 9058747171।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
ٹرکنگ والے ویرو دھیان نال سنو ٹرک جدہ دا بھی چلاؤنے ہو مینوئل جا آٹومیٹک کوئک ٹرک لیوب چیتے آہی نہ رکھیو ٹرک دی بڑھیا سروس لئی کوئک ٹرک لیوب لو جی تیجی لوکیشن بھی کھولتی ہے ایگزٹ 579 فرام ہائی وے 401 ان ناپنی آہو جی کوئی اپوائنٹمنٹ نہیں ڈرائیو تھرو فیسلٹی ایگزٹ 57